ਦਿਲ ਵਾਲੀ ਗੱਲ। ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ, ਸਿਡਨੀ ਤੋਂ ਅਮਰੀਕ ਫਲੋਰਾ।
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
ਐਡਲੇਡ ਤੋਂ ਮਿੰਟੂ ਬਰਾ,
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸਿੱਧੀ ਸਮੇਂ ਸਵੇਰੇ 9 ਵਜੇ। ਦਿਲ ਵਾਲੀ ਗੱਲ,
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਲਓ ਜੀ, ਆਸਟ੍ਰੇਲੀਆ ਦੇ ਵਿੱਚ ਵੀਕਐਂਡ ਚੜ ਚੁੱਕਾ ਤੇ ਦਿਨ ਸ਼ਨਿਚਰਵਾਰ ਦਸਤਕ ਦੇ ਰਿਹਾ, ਦੇ ਦਿੱਤੀ ਆ। ਆਸਟ੍ਰੇਲੀਆ ਦੇ ਵਿਚ 9:02 ਘੜੀ ਦਿਖਾਉਣ ਲੱਗ ਪਈ ਆ। ਸਿਡਨੀ ਦੇ ਵਿਚ, ਮੈਲਬਰਨ ਚ, ਕੈਨਬਰਾ ਤੇ ਹੋਬਰਟ ਦੇ ਵਿਚ 8:02, ਬ੍ਰਿਸਬਨ ਦੇ ਵਿਚ ਤੇ 8:32 ਐਡਲੇਡ ਤੇ 6:02 ਹੋ ਗਏ ਨੇ ਪਰਥ ਦੇ ਵਿਚ। ਤੇ ਤੜਕਾ ਤੇ ਵੱਡਾ ਤੜਕਾ ਭਾਰਤ ਦੇ ਵਿਚ ਤੇ ਹਜੇ ਦਸਤਕ ਨਹੀਂ ਦਿੱਤੀ ਸ਼ਨਿਚਰਵਾਰ ਨੇ, ਸ਼ੁੱਕਰਵਾਰ ਦੀ ਰਾਤ ਹੀ, ਅੱਧੀ ਰਾਤ ਹੀ ਚੱਲ ਰਹੀ ਆ। ਇੰਗਲੈਂਡ, ਯੂਕੇ ਦੇ ਵਿਚ ਔਰ ਅਮਰੀਕਾ ਮਹਾਂਦੀਪਾਂ ਦੇ ਵਿਚ ਅਜੇ ਸ਼ੁੱਕਰਵਾਰ ਹੀ ਹੈ ਤੇ ਟਰੰਪ ਹੀ ਹੋਈ ਪਈ ਹੈ ਜੀ ਉਥੇ, ਟਰੰਪ ਜਿੱਤ ਗਿਆ। ਸੋ ਪਿਛਲੇ 2-3 ਹਫ਼ਤੇ ਤੋਂ ਅਸੀਂ ਅੰਦਾਜ਼ੇ ਲਾ ਰਹੇ ਸੀ, ਕਹਿ ਰਹੇ ਸੀ ਵੀ ਟਰੰਪ ਨੇ ਜਿੱਤ ਜਾਣਾ, ਉਹੀ ਗੱਲ ਹੋ ਗਈ। ਸੋ ਗਾਂ ਵਾਸਤੇ ਜੀ ਸੋਚ ਸਮਝ ਕੇ ਕਿਹਾ ਕਰਾਂਗੇ ਜੋ ਵੀ ਕਹਿਣਾ ਹੈ। ਖੈਰ, ਕਈ ਵਾਰੀ ਵੈਸੇ ਵੀ ਬੋਲ ਸਿੱਧੇ ਪੈ ਜਾਂਦੇ ਨੇ ਤੇ ਕਾਸ਼, ਚਲੋ ਕੋਈ ਗੱਲ ਨੀ ਜੀ। ਸਵਾਗਤ ਹੈ ਜੀ ਤੁਹਾਡਾ ਜਿੱਥੋਂ ਵੀ ਤੁਸੀਂ ਜੁੜੇ ਹੋ, ਜੀਆਂ ਨੂੰ ਸਤਿ ਸ੍ਰੀ ਅਕਾਲ, ਸਲਾਮ, ਨਮਸਤੇ, ਅਦਾਬ, ਗੁੱਡ ਮਾਰਨਿੰਗ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਆਓ ਸਾਰੇ ਰਲੀਏ, ਰਲ ਕੇ ਸਰਬੱਤ ਦਾ ਭਲਾ ਮੰਗੀਏ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਇਸ ਸਰਬੱਤ ਦੇ ਭਲੇ ਦੀ ਬਹੁਤ ਸਖ਼ਤ ਜ਼ਰੂਰਤ ਹੈ। ਇਹ ਹੁਣ ਨਹੀਂ, ਇਹ ਜਦੋਂ ਇਹ ਬਾਣੀ ਉਚਰੀ ਗਈ ਹੈ ਉਦੋਂ ਵੀ ਸਖ਼ਤ ਜ਼ਰੂਰਤ ਸੀ, ਇਸੇ ਕਰਕੇ ਉਚਾਰੀ ਗਈ ਹੈ। ਸੋ ਇਹ ਹਮੇਸ਼ਾ ਹੀ ਇਸ ਦੀ ਜ਼ਰੂਰਤ ਰਹੇਗੀ। ਸੋ ਸਰਬੱਤ ਦਾ ਹੀ ਭਲਾ ਮੰਗੀਏ ਤਾਂ ਇਸ ਦੇ ਵਿਚ ਹੀ ਸਾਡੀ ਭਲਾਈ ਹੈ, ਬਿਹਤਰ ਹੈ। ਸੋ ਪ੍ਰੋਗਰਾਮ ਦੇ ਵਿਚ ਅੱਜ ਪਹਿਲਾਂ ਗੁਰਬਾਣੀ ਪ੍ਰੋਗਰਾਮ ਚੱਲ ਕੇ ਹਟਿਆ, ਜਿਸ ਦੇ ਵਿਚ ਦਲਜੀਤ ਸਿੰਘ ਮਹਿਤਾ ਚੌਂਕ ਤੋਂ ਔਰ ਸਾਡੇ ਨਾਲ ਸ਼ਮਸ਼ੇਰ ਸਿੰਘ ਪ੍ਰਭੂ ਆਸਰਾ ਵਾਲੇ ਜੋ ਅੱਜ ਐਡਲੇਡ ਪਹੁੰਚੇ ਹੋਏ ਸਨ, ਉਨ੍ਹਾਂ ਨੇ ਵਿਚਾਰਾਂ ਕੀਤੀਆਂ, ਬਹੁਤ ਚੰਗਾ ਲੱਗਿਆ ਜੀ। ਇਸ ਵਿਚਾਰਾਂ ਦੀ ਜਿਹੜੀ ਪੋਡਕਾਸਟ ਹੈ ਗੁਰਬਾਣੀ ਦੀ, ਉਹ ਤੁਸੀਂ 12 ਵਜੇ ਤੋਂ ਬਾਅਦ ਹਰਮਨ ਰੇਡੀਓ ਤੋਂ ਲੈ ਸਕਦੇ ਹੋ, ਸਬਸਕ੍ਰਾਈਬ ਕਰ ਸਕਦੇ ਹੋ, ਸੁਣ ਸਕਦੇ ਹੋ ਕਿਸੇ ਵੀ ਵਕਤ। ਔਰ ਬਹੁਤ ਸੋਹਣੇ ਚਿੰਤਨ ਅੱਜ ਇਸ ਪ੍ਰੋਗਰਾਮ ਦੇ ਵਿਚ ਕੀਤਾ ਗਿਆ। ਸੋ ਅੱਜ ਦੇ ਪ੍ਰੋਗਰਾਮ ਦੇ ਵਿਚ ਤੁਸੀਂ ਵੀ ਸ਼ਾਮਲ ਹੋਵੋਗੇ, ਆਪਣੇ ਦਿਲ ਵਾਲੀਆਂ ਗੱਲਾਂ ਲੈ ਕੇ, ਰਿਕੁਐਸਟ ਐਟ ਹਰਮਨ ਰੇਡੀਓ ਦੇ ਜ਼ਰੀਏ, ਟੈਲੀਗ੍ਰਾਮ ਦੇ ਜ਼ਰੀਏ, ਕੋਈ ਵੀ ਤੁਹਾਡੇ ਦਿਲ ਚ ਗੱਲ ਹੈ ਸਾਡੇ ਨਾਲ ਸ਼ੇਅਰ ਕਰੋ। ਤੇ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਸ ਦੇ ਵਿਚ ਅਸੀਂ ਕੋਸ਼ਿਸ਼ ਕਰਾਂਗੇ ਕਿ ਰੋਮੈਂਟਿਕ ਪੋਲੀਟੀਕਲ ਪ੍ਰੋਗਰਾਮ ਪੇਸ਼ ਕਰੀਏ, ਰੋਮਾਂਟਿਕ ਜਿਹਾ ਪੋਲੀਟੀਕਲ ਪ੍ਰੋਗਰਾਮ। ਬਹੁਤ ਗੱਲਾਂ ਬਾਤਾਂ ਹੋਣਗੀਆਂ ਅੱਜ, ਕਈ ਮਸਲੇ ਨੇ, SYL ਨਹਿਰ ਦਾ ਮਸਲਾ ਆ ਤੇ ਪੰਜਾਬ ਦੇ ਵਿਚ ਤੁਸੀਂ ਦੇਖਿਆ ਹੋਣਾ ਕਿ ਘਟਨਾਕ੍ਰਮ ਜੋ ਵਾਪਰ ਰਿਹਾ, ਨੋਟਾਂ ਦਾ ਇੰਡੀਆ ਦੇ ਵਿਚ ਕਾਫੀ ਰੌਲਾ ਪੈ ਰਿਹਾ। ਸੋ ਅਸੀਂ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਤੇ ਨਾਲ ਦੀ ਨਾਲ ਕਿਸ ਤਰ੍ਹਾਂ ਰਿਐਕਸ਼ਨ ਹੋ ਰਿਹਾ ਉਹਦੀ ਵੀ ਗੱਲ ਕਰਾਂਗੇ। ਫ੍ਰੀ ਸਟਾਈਲ ਪ੍ਰੋਗਰਾਮ ਚੱਲੇਗਾ ਜੀ, ਚਿੰਤਨ ਹੋਏਗਾ ਅਮਰੀਕਾ ਦੀਆਂ ਇਲੈਕਸ਼ਨਸ ਦੇ ਉੱਤੇ ਵੀ, ਮੌਸਮ ਦੀ ਜਾਣਕਾਰੀ ਵੀ ਹੋਏਗੀ ਤੇ ਮੀਂਹ ਵੀ ਪਵਾਂਗੇ ਕੌਫ ਸਰਵਰ ਦੇ ਵਿਚ, ਬਾਹਰ ਮੀਂਹ ਲੱਗ ਪਿਆ, ਖ਼ਬਰਾਂ ਵੀ ਹੋਣਗੀਆਂ। ਤੇ ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿਚ ਅਸੀਂ ਇਕ ਵਿਚਾਰ ਸਾਂਝਾ ਕਰਦੇ ਹੁੰਦੇ ਹਾਂ ਜੀ, ਵਿਚਾਰ ਸਾਂਝਾ ਕਰਦੇ ਹੁੰਦੇ ਹਾਂ ਔਰ ਉਸ ਵਿਚਾਰ ਨੂੰ ਧਾਰਮਿਕ ਗ੍ਰੰਥਾਂ ਦੇ ਪ੍ਰਮਾਣ ਦੇ ਰਾਹੀਂ ਪੇਸ਼ ਕਰੀਦਾ ਜਾਂ ਆਪਣੀ ਸੁਝੀ ਬੁਝੀ ਦੇ ਨਾਲ ਜਿਸ ਤਰ੍ਹਾਂ ਵੀ ਅਸੀਂ ਕੋਸ਼ਿਸ਼ ਕਰਦੇ ਹਾਂ। ਸੋ ਉਹ ਜਿਹੜਾ ਅੱਜ ਦਾ ਵਿਚਾਰ ਹੈ ਜੀ, ਅੱਜ ਦਾ ਵਿਚਾਰ ਹੈ ਕਿ ਹਰ ਬੰਦਾ ਇਹ ਸੋਚਦਾ ਹੈ ਕਿ ਜਿਹੜਾ ਸਵਰਗ ਤੇ ਨਰਕ ਇਹ ਹੈ ਕੀ, ਕਿ ਸਵਰਗ ਜਿਹੜੀ ਇੱਕ ਦੁਨੀਆ ਆ ਮਰਨ ਤੋਂ ਬਾਅਦ ਮਿਲਦੀ ਆ ਤੇ ਨਰਕ ਵੀ ਇਸੇ ਤਰ੍ਹਾਂ ਹੀ ਆ। ਸੋ ਇਹ ਅਸਲ ਦੇ ਵਿੱਚ ਜਦੋਂ ਅਸੀਂ ਡੀਪ ਤਹਿ ਤੱਕ ਜਾਈਏ ਆਪਣੇ ਧਾਰਮਿਕ ਗ੍ਰੰਥਾਂ ਦੇ ਤਾਂ ਇਸ ਤਰ੍ਹਾਂ ਨਹੀਂ ਮਿਲਦਾ। ਜਿਹੜਾ ਸਵਰਗ ਤੇ ਨਰਕ ਜਿਹੜਾ ਆ ਉਹ ਅਸਲ ਦੇ ਵਿੱਚ ਜੂਨੀ ਆ, ਜਿਹੜੀ ਜੂਨ ਅਗਲੀ ਮਿਲਣੀ ਆ, ਉਹ ਜੂਨ ਔਖੀ ਜੂਨ ਮਿਲਣੀ ਆ ਜਾਂ ਸੌਖੀ ਜੂਨ ਮਿਲਣੀ ਆ। ਸੋ ਉਸ ਹਿਸਾਬ ਦੇ ਨਾਲ ਬੰਦਾ ਜਿਹੜਾ ਆ ਪਾਪ ਤੇ ਪੁੰਨ ਕਰਦਾ ਆ। ਸੋ ਅਗਰ ਪੁੰਨ ਕਰਦਾ ਜਿਸ ਦੇ ਵਿੱਚ ਅਸੀਂ ਬਹੁਤ ਕੋਸ਼ਿਸ਼ ਕਰੀ ਦੀ ਆ ਕਿ ਚੰਗੇ ਕੰਮ ਕਰੀਏ, ਕਈ ਕੁਛ ਕਰੀਏ, ਤੇ ਉਹਦੇ ਨਾਲ ਸਾਨੂੰ ਅਗਲਾ ਜਨਮ ਜਿਹੜਾ ਵਧੀਆ ਮਿਲ ਜਾਏਗਾ। ਪਰ ਗੁਰਬਾਣੀ ਦੀ ਰੋਸ਼ਨੀ ਦੇ ਵਿੱਚ ਇਹ ਕੀ ਕਹਿੰਦੇ ਨੇ, ਗੁਰਬਾਣੀ ਦੀ ਰੋਸ਼ਨੀ ਵਿੱਚ ਗੁਰਬਾਣੀ ਕੀ ਕਹਿੰਦੀ ਆ, ਉਹ ਕਹਿੰਦੇ ਆ ਵੀ ਨਾ ਅਗਲਾ ਜਨਮ ਤਾਂ ਲੈਣਾ ਹੀ ਨਹੀਂ, ਅਸੀਂ ਤਾਂ ਇਸ ਤੋਂ ਮੁਕਤ ਹੋਣਾ ਆ, ਇਸ ਜਨਮ ਦੇ ਵਿੱਚ ਹੀ ਮੁਕਤ ਹੋ ਜਾਣਾ, ਇਹ ਦੋਨਾਂ ਤੋਂ ਬਾਹਰ ਹੋ ਜਾਣਾ। ਸੋ ਮੁੱਖ ਮਕਸਦ ਜਿਹੜਾ ਇਹਨਾਂ ਤੋਂ ਬਾਹਰ ਹੋਣਾ ਆ। ਪਰ ਫਿਰ ਵੀ ਬੰਦਾ ਸਾਰੀ ਉਮਰ ਕੋਈ ਪੈਸੇ ਦੇ ਮਗਰ ਭੱਜਦਾ ਰਹਿੰਦਾ ਆ, ਕੋਈ ਪ੍ਰਾਪਰਟੀਆਂ ਮਗਰ ਭੱਜਦਾ ਰਹਿੰਦਾ, ਕੋਈ ਓਪੋਜ਼ਿਟ ਸੈਕਸ ਦੇ ਮਗਰ ਭੱਜਦਾ ਰਹਿੰਦਾ ਆ, ਕੋਈ ਕਿਸੇ ਤਰ੍ਹਾਂ ਦੀ ਵਿਰਤੀ ਹੁੰਦੀ ਆ, ਕੋਈ ਰਾਜ ਦੇ ਮਗਰ ਭੱਜਦਾ ਆ, ਕੋਈ ਕਲੇਸ਼ ਕਰਦਾ ਆ, ਕੋਈ ਸੁੱਖ ਕਰਦਾ, ਕੋਈ ਦੁੱਖ ਕਰਦਾ। ਸੋ ਇਸ ਚਿੰਤਨ ਨੂੰ, ਇਸ ਵਿਚਾਰ ਨੂੰ ਰਾਗ ਗੁਜਰੀ ਦੇ ਵਿੱਚ ਭਗਤ ਤਰਲੋਚਨ ਜੀ ਦਾ ਸ਼ਬਦ ਹੈ ਜੀ, ਪੰਨਾ ਨੰਬਰ 526 ਜਿਹੜਾ ਮੈਂ ਤੁਹਾਡੇ ਨਾਲ ਹੁਣ ਸਾਂਝਾ ਕਰ ਰਿਹਾ। ਉਹ ਇੱਕ ਔਰਤ ਨੂੰ, ਇੱਕ ਵਿਅਕਤੀ ਨੂੰ ਰੱਖ ਲਓ, ਉਹ ਕਹਿ ਰਹੇ ਨੇ ਕਿ ਜਿਹੜਾ ਅੰਤਕਾਲ ਜਦੋਂ ਮੌਤ ਸਾਹਮਣੇ ਆਉਂਦੀ ਆ, ਮੌਤ ਦਾ ਤੁਹਾਡੇ ਨਾਲ ਸਾਹਮਣਾ ਹੁੰਦਾ ਆ, ਉਸ ਵੇਲੇ ਤੁਹਾਡੀ ਕੀ ਬਿਰਤੀ ਆ ਤੇ ਉਸ ਬਿਰਤੀ ਦੇ ਕੀ ਰਿਜ਼ਲਟ ਆਉਣਗੇ। ਹੁਣ ਅਸੀਂ ਇਹੀ ਕਹਿੰਦੇ ਆ ਕਿ ਜੀ ਅੰਤ ਵੇਲੇ ਅਸੀਂ ਜਪਜੀ ਸਾਹਿਬ ਦਾ ਪਾਠ ਕਰੋ ਜੀ, ਗੀਤਾ ਦਾ ਪਾਠ ਕਰੋ ਨਾਲ ਬੈਠਿਆਂ ਨੂੰ, ਇਸ ਤਰ੍ਹਾਂ ਨਹੀਂ ਹੁੰਦਾ। ਪਾਠ ਤਾਂ ਉਹ ਬੰਦਾ ਕਰ ਰਿਹਾ ਹੁੰਦਾ ਨਾ ਜਿਹੜਾ ਬੈਠਾ ਹੁੰਦਾ, ਪਰ ਜਿਹਦੀ ਮੌਤ ਹੋ ਰਹੀ ਹੁੰਦੀ ਆ ਉਹਦੀ ਬਿਰਤੀ ਕੀ ਹੁੰਦੀ ਆ, ਉਹਦੀ ਬਿਰਤੀ ਉਹੀ ਹੁੰਦੀ ਆ ਜੋ ਸਾਰੀ ਉਮਰ ਬਹੁਤਾਤ ਉਹਨੇ ਕੀਤੀ ਹੁੰਦੀ ਆ। ਅਗਰ ਸਾਰੀ ਉਮਰ ਇੱਕ ਬੰਦੇ ਨੇ ਪੈਸੇ ਇਕੱਠੇ ਕਰਨ ਦੇ ਵਿੱਚ ਲਾਈ ਹੋਈ ਆ ਤਾਂ ਉਹ ਮਰਨ ਵੇਲੇ ਵੀ ਉਹਦੀ ਜਿਹੜੀ ਸੋਚ ਆ ਉਹ ਪੈਸੇ ਵੱਲ ਹੀ ਹੋਊਗੀ, ਉਹਦੇ ਅਕਾਊਂਟਾਂ ਵੱਲ ਹੀ ਹੋਊਗੀ। ਅਗਰ ਉਹ ਸਾਰੀ ਉਮਰ ਪ੍ਰਾਪਰਟੀਆਂ ਖਰੀਦੀਆਂ ਵੇਚੀਆਂ ਤਾਂ ਅਖੀਰ ਨੂੰ ਉਹ ਵੀ ਇਹੀ ਕੁਛ ਕਰੀ ਜਾਊਗਾ। ਸੋ ਅਗਰ ਧੀਆਂ ਪੁੱਤਰਾਂ ਦੇ ਵਿੱਚ ਮੋਹ ਇੰਨਾ ਵਧਾਇਆ ਹੋਇਆ ਮਰਨ ਵੇਲੇ ਤੱਕ ਤਾਂ ਉਹਦਾ ਧਿਆਨ ਵੀ ਧੀਆਂ ਪੁੱਤਰਾਂ ਦੇ ਵਿੱਚ ਹੀ ਰਹੇਗਾ। ਸੋ ਚਾਹੇ ਉਹਦੇ ਸਿਰਹਾਣੇ ਬੈਠ ਕੇ ਫਿਰ ਕੋਈ ਵੀ ਪਾਠ ਹੁੰਦਾ ਹੋਵੇ ਉਹ ਸਾਰਾ ਹੀ ਨਿਫਲ ਹੁੰਦਾ ਹੈ। ਇਹ ਪਹਿਲਾਂ ਕਰਨਾ। ਹੁਣ ਉਹ ਕਹਿ ਰਹੇ ਨੇ ਕਿ ਅੰਤ ਵੇਲੇ ਅੰਤਕਾਲ ਜੋ ਲਕਸ਼ਮੀ ਸਿਮਰੇ ਐਸੀ ਚਿੰਤਾ ਮੇਂ ਜੇ ਮਰੇ ਸਰਪ ਜੋਨ ਵੱਲ ਵੱਲ ਉਤਰੇ। ਸੋ ਜਿਹੜਾ ਅੰਤਕਾਲ ਮੌਤ ਵੇਲੇ ਜਿਹਦੇ ਮਨ ਦੇ ਵਿੱਚ ਲਕਸ਼ਮੀ ਯਾਨੀ ਕਿ ਪੈਸੇ ਦੀ ਚਿੰਤਾ ਆ ਉਹ ਸੱਪ ਦੀ ਜੂਨ ਦੇ ਵਿੱਚ ਆਉਂਦਾ ਹੈ। ਉਹ ਸੱਪ ਦੀ ਜੂਨ ਦੇ ਵਿੱਚ ਇਸ ਤਰ੍ਹਾਂ ਆਉਂਦਾ ਕਿ ਅਸੀਂ ਅਕਸਰ ਦੇਖੀਦਾ ਹੁੰਦਾ ਕਿ ਖਜ਼ਾਨੇ ਦੇ ਦੁਆਲੇ ਸੱਪ ਘੁੰਮਦੇ ਹੁੰਦੇ ਨੇ। ਸੋ ਇਸ ਕਰਕੇ ਉਹ ਸੱਪ ਦੀ ਜੂਨ ਦੇ ਵਿੱਚ ਆਉਂਦਾ ਹੈ। ਅਰੇ ਬਾਈ ਗੋਬਿੰਦ ਨਾਮ ਮਤ ਬਿਸਰੇ, ਉਹ ਗੋਬਿੰਦ ਦੇ ਨਾਮ ਨੂੰ ਨਾ ਵਿਸਾਰੋ। ਇਹ ਉਹ ਮਤਲਬ ਰਹਾਉ ਦੀ ਪੰਕਤੀ ਆ, ਮੇਨ ਥੀਮ ਇਹ ਆ ਵੀ ਗੋਬਿੰਦ ਦਾ ਨਾਮ ਨਾ ਵਿਸਾਰੋ, ਕਿਉਂਕਿ ਜਦੋਂ ਅੰਤਕਾਲ ਆਉਣਾ ਜੇ ਤੁਸੀਂ ਲਕਸ਼ਮੀ ਸਿਮਰਦੇ ਹੋਏ ਤਾਂ ਤੁਹਾਡੀ ਅਗਲੀ ਜੂਨ ਜਿਹੜੀ ਆ ਸੱਪ ਦੀ ਬਣਨੀ ਆ। ਅੰਤਕਾਲ ਜੋ ਇਸਤਰੀ ਸਿਮਰੇ ਐਸੀ ਚਿੰਤਾ ਮੇਂ ਜੇ ਮਰੇ ਵੇਸਵਾ ਜੋਨ ਵੱਲ ਵੱਲ ਉਤਰੇ। ਜਿਹੜਾ ਜਿਸ ਮਨੁੱਖ ਦਾ ਧਿਆਨ ਇਸਤਰੀਆਂ ਵੱਲ ਹੀ ਰਹਿੰਦਾ ਮਰਨ ਵੇਲੇ ਉਹਦੀ ਜਿਹੜੀ ਅਗਲੀ ਜੂਨ ਹੈ ਉਹ ਵੇਸਵਾ ਦਾ ਜੂਨ ਆਉਂਦਾ, ਉਹ ਪ੍ਰੋਸਟੀਚਿਊਟ ਬਣਦਾ ਬਣਦੀ ਆਤਮਾ। ਸੋ ਅੰਤਕਾਲ ਜੋ ਲੜਕੇ ਸਿਮਰੇ ਐਸੀ ਚਿੰਤਾ ਮੇਂ ਜੇ ਮਰੇ ਸੂਕਰ ਜੋਨ ਵੱਲ ਵੱਲ ਉਤਰੇ। ਸੋ ਬਹੁਤ ਸੱਜਣਾਂ ਨੂੰ, ਬਹੁਤ ਪਿਆਰਿਆਂ ਨੂੰ, ਬਹੁਤ ਮਨੁੱਖਾਂ ਨੂੰ ਜਿਹੜੇ ਪੁੱਤਰਾਂ ਦਾ ਬੜਾ ਲੋਭ ਹੁੰਦਾ ਕਿ ਪੁੱਤਰਾਂ ਦਾ ਬੜਾ ਲੋਭ ਨਹੀਂ ਹੁੰਦਾ, ਮੋਹ ਹੁੰਦਾ। ਸੋ ਜਿਨ੍ਹਾਂ ਨੂੰ ਅੰਤ ਵੇਲੇ ਪੁੱਤਰਾਂ ਦਾ ਮੋਹ ਸਤਾ ਰਿਹਾ ਆ, ਚਿੰਤਾ ਹੋ ਰਹੀ ਆ, ਤੋ ਅਗਲੇ ਜਨਮ ਦੇ ਵਿੱਚ ਸੂਰ ਦੀ ਜੂਨ ਦੇ ਵਿੱਚ ਆਉਂਦੇ ਨੇ। ਸੂਰ ਦੀ ਜੂਨ ਵਿੱਚ ਇਸ ਕਰਕੇ ਆਉਂਦੇ ਨੇ ਕਿਉਂਕਿ ਸੂਰ ਦੇ ਬਹੁਤ ਬੱਚੇ ਹੁੰਦੇ ਨੇ ਤੇ ਉਹ ਮਤਲਬ ਹਰੇਕ ਸੂਏ ਜਿਹੜੇ ਨੇ 8-8, 10-10 ਬੱਚੇ ਜਿਹੜੇ ਨੇ ਉਹ ਪੈਦਾ ਕਰਦਾ ਰਹਿੰਦਾ ਆ। ਇਸ ਕਰਕੇ ਉਸਦੀ ਉਮਰ, ਉਸਦੀ ਜਿਹੜੀ ਅਗਲੀ ਜੂਨੀ ਆ ਸੂਰ ਦੀ ਜੂਨੀ ਪੈਂਦੀ ਆ। ਅੰਤਕਾਲ ਜੋ ਮੰਦਰ ਸਿਮਰੇ ਐਸੀ ਚਿੰਤਾ ਮੇਂ ਜੇ ਮਰੇ, ਮੰਦਰ ਹੁਣ ਇੱਥੇ ਰੱਬ ਦਾ ਮੰਦਰ ਨਹੀਂ, ਇੱਥੇ ਜਿਹੜੇ ਆਪਣੇ ਘਰ ਬਾਰ ਪ੍ਰਾਪਰਟੀਆਂ। ਅੰਤਕਾਲ ਜੋ ਮੰਦਰ ਸਿਮਰੇ ਐਸੀ ਚਿੰਤਾ ਮੇਂ ਜੇ ਮਰੇ ਪ੍ਰੇਤ ਜੋਨ ਵੱਲ ਵੱਲ ਉਤਰੇ। ਉਹ ਪ੍ਰੇਤਾਂ ਦੀ ਜੂਨ ਦੇ ਵਿਚ ਪੈਂਦਾ। ਤੁਸੀਂ ਦੇਖਿਆ ਹੋਣਾ ਕਿ ਅਕਸਰ ਫਿਲਮਾਂ ਚ ਵੀ ਦੇਖਿਆ ਜਾ ਕਿ ਜਿਹੜੇ ਖੰਡਰ ਮਹਿਲ ਵੱਡੇ ਵੱਡੇ ਪਏ ਨੇ ਉਥੇ ਕਹਿੰਦੇ ਜਾਇਓ ਨਾ ਜੀ, ਉਥੇ ਭੂਤ ਪ੍ਰੇਤ ਰਹਿੰਦੇ ਨੇ। ਸੋ ਉਨ੍ਹਾਂ ਨੂੰ ਉਹ ਮਿਲਦੀ ਆ ਜੀ, ਪ੍ਰੇਤਾਂ ਦੀ ਜੂਨ ਮਿਲਦੀ ਆ। ਹੁਣ ਇਹ ਤਾਂ ਹੋ ਗਈ ਜਿਹੜੀ ਦੁਨਿਆਵੀ। ਹੁਣ ਕਹਿੰਦੇ ਅੰਤਕਾਲ ਨਾਰਾਇਣ ਸਿਮਰੇ ਐਸੀ ਚਿੰਤਾ ਮੈਂ ਜੇ ਮਰੇ। ਜੇ ਅੰਤਕਾਲ ਦੇ ਵਿਚ ਉਹਦੀ ਜਿਹੜੀ ਸੁਰਤੀ ਆ ਉਹ ਨਾਰਾਇਣ ਦੇ ਵਿਚ ਲੱਗੀ ਹੋਈ ਆ, ਉਹ ਤਾਂ ਲੱਗੀ ਹੋਈ ਕਿ ਜੇ ਸਾਰੀ ਉਮਰ ਅਰੀ ਬਾਈ ਗੋਬਿੰਦ ਨਾਮ ਨਾ ਵਿਸਰੇ, ਸਾਰੀ ਉਮਰ ਉਹਨੇ ਨਾਮ ਜਪਿਆ ਆ, ਪਰਮਾਤਮਾ ਦੇ ਵਿਚ ਲੀਨ ਹੋਇਆ ਆ, ਤਾਂ ਅੰਤਕਾਲ ਉਹਦਾ ਜਿਹੜੀ ਮਨ ਦੀ ਬਿਰਤੀ ਆ ਉਹ ਨਾਰਾਇਣ ਦੇ ਵਿਚ ਵਸੀ ਹੋਈ ਆ। ਬਦੇ ਤਲੋਚਨ ਤੇ ਨਰਮੁਕਤਾ ਪੀਤੰਬਰ ਵਾ ਹਿਰਦੇ ਵਸੇ। ਉਹ ਫਿਰ ਭਗਤ ਤਰਲੋਚਨ ਜੀ ਕਹਿੰਦੇ ਨੇ ਉਹੀ ਜਿਹੜਾ ਬੰਦਾ ਆ ਉਹ ਮੁਕਤ ਹੁੰਦਾ ਆ। ਤੇ ਉਹ ਇੱਕ ਗੀਤ ਸੁਣਦੇ ਆ ਜੀ, ਐਵੇਂ ਨਾ ਜਿੰਦੇ ਮਾਣ ਕਰੀ।
ਸਵਾਸਾਂ ਵਾਲੀ ਰੂਹ ਐਵੇਂ ਨਾ ਚਿੰਤੇ ਬਾਣ ਕਰੀ, ਢਾਈ ਦਿਨ ਦੀ ਪਰਾਉਣੀ ਇੱਥੇ ਤੂੰ ਐਵੇਂ ਨਾ ਚਿੰਤੇ ਬਾਣ ਕਰੀ। ਪੰਛੀ ਦੇ ਪਰਛਾਵੇਂ ਵਾਂਗੂ ਇੱਕ ਦਿਨ ਤੈਂ ਢਲ ਜਾਣਾ, ਸੱਚੇ ਕੰਮ ਨੂੰ ਨੀ ਸੱਚੇ ਕੰਮ ਨੂੰ ਕਹੇ ਨਾ ਕਦੇ ਐਵੇਂ ਨਾ ਜਿੰਦੇ ਵਾਣ ਕਰੀ, ਢਾਈ ਦਿਨ ਦੀ ਪਰਾਉਣੀ ਇੱਥੇ ਤੂੰ ਐਵੇਂ ਨਾ ਜਿੰਦੇ। ਪਾਪਾ ਨਾਲ ਕਮਾਇਆ ਪੈਸਾ ਨਾਲ ਤਰੇ ਨੀ ਜਾਣਾ, ਬੁੱਤ ਚੰਮਦਾ ਨੀ ਬੁੱਤ ਚੰਮਦਾ ਮੱਚੂਗਾ ਜੀ ਮੇਰੂ ਐਵੇਂ ਨਾ ਜਿੰਦੇ ਬਾਣ ਕਰੀ, ਢਾਈ ਦਿਨ ਦੀ ਪਰਾਉਣੀ ਇੱਥੇ ਤੂੰ ਐਵੇਂ ਨਾ ਜਿੰਦੇ। ਵੇਲੇ ਤੇਰਾ ਕੋਈ ਨਹੀਂ ਵੇਲੀ ਆਪਣਾ ਸਾਥ ਸੁਨੇਹੀ, ਬਿਨਾ ਨਾਮ ਤੋਂ ਨਹੀਂ ਬਿਨਾ ਨਾਮ ਤੋਂ ਡਾਢੇ ਨਾ ਪਾਉਣੀ ਤੂੰ ਐ ਮੇਰਾ। ਜਿੰਦੇ ਕਰੀ ਢਾਈ ਦਿਨ ਦੀ ਪਰਾਉਣੀ ਇੱਥੇ ਤੂੰ ਐਵੇਂ ਨਾ ਜਿੰਦੇ ਬਾਣੀ ਕਰੀ ਆਪਣਾ ਅਸਲੀ ਠਿਕਾਣਾ ਹੈ ਨੱਤੋ ਹੇੜੀ ਵਾਰੇ ਵਾਂਗੂ ਮੰਤ ਸਮੇਂ ਪਛਤਾਣਾ ਦੁਖੀ ਕਰੇ ਨਾ ਨੀ ਦੁਖੀ ਕਰੀ ਨਾ ਕਿਸੇ ਦਾ ਐਵੇਂ ਨੂੰ ਐਵੇਂ ਨਾ ਜਿੰਦੇ ਬਾਣੀ ਕਰੀ ਢਾਈ ਦਿਨ ਦੀ ਪਰਾਉਣੀ ਇੱਥੇ ਤੂੰ ਐਵੇਂ ਨਾ ਜਿੰਦੇ
ਬਾਬਾ ਤੇਰਾ ਨਨਕਾਣਾ ਇਸ ਐਲਬਮ ਦੇ ਵਿੱਚੋਂ ਗੀਤ ਸੁਣ ਰਹੇ ਸੀ ਅਮਰ ਸਿੰਘ ਚਮਕੀਲਾ ਦੀ ਆਵਾਜ਼ ਦੇ ਵਿੱਚ ਸੋ ਪ੍ਰੋਗਰਾਮ ਦੇ ਵਿੱਚ ਸਾਰੇ ਸਰੋਤਿਆਂ ਦਾ ਸਵਾਗਤ ਹੈ ਜਿਹੜੇ ਹੁਣੇ ਹੁਣੇ ਜੁਆਇਨ ਇਨ ਕਰ ਰਹੇ ਨੇ ਸਾਨੂੰ ਥੋੜਾ ਲੇਟ ਹੋ ਗਏ ਨੇ ਸ਼ਨਿਚਰਵਾਰ ਨੂੰ ਪਰ ਕੋਈ ਗੱਲ ਨਹੀਂ ਤੁਹਾਡਾ ਸਵਾਗਤ ਹੈ ਜੀ ਆਇਆਂ ਨੂੰ ਜਸ ਘੁੰਮਣ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਗੁੱਡ ਮਾਰਨਿੰਗ ਜੀ ਕਹਿੰਦੇ ਅਮਨ ਜੀ ਹਾਊ ਵੀ ਕੈਨ ਸੇ ਇਟ ਵਿਲ ਹੈਪਨ ਆਫਟਰ ਡੈਥ ਵੈਨ ਡਿਫਰੈਂਟ ਰਿਲੀਜਨ ਸੇਜ਼ ਡਿਫਰੈਂਟ ਇਹ ਤਾਂ ਮੰਨਣ ਦੀ ਗੱਲ ਹੈ ਜੀ ਤੇ ਵੈਸੇ ਜਿਹੜੇ ਸਿਧਾਂਤ ਨੇ ਸ੍ਰਿਸ਼ਟੀ ਦੇ ਸਿਧਾਂਤ ਨੇ ਉਹ ਆਪ ਹੀ ਸਮਝਣੇ ਚਾਹੀਦੇ ਨੇ ਤੇ ਜਿਹੜੇ ਸਾਡੇ ਪੈਰੋਕਾਰ ਹੋਏ ਨੇ ਤੇ ਉਨ੍ਹਾਂ ਨੇ ਬੜੀ ਡਿਟੇਲ ਸਰਚ ਕਰਕੇ ਵੱਖਰੇ ਵੱਖਰੇ ਤਰੀਕੇ ਜਿਹੜੇ ਅਪਣਾਏ ਨੇ ਮੈਂ ਪਹਿਲਾਂ ਵੀ ਇਹ ਗੱਲ ਸੁਣਾਈ ਸੀ ਕਿ ਇਹ ਜਿਹੜੇ ਧਰਮ ਹੈ ਜਾਂ ਸ੍ਰਿਸ਼ਟੀ ਦੀ ਸਾਜਣਾ ਜਾਂ ਅਕਾਲ ਪੁਰਖ ਦੇ ਬਾਰੇ ਬਿਆਨ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਹ ਹੈ ਹੀ ਇੰਨਾ ਵਿਸ਼ਾਲ ਕਿ ਇਹ ਕਥਨਾ ਕਰੜਾ ਸਾਰ ਗੁਰਬਾਣੀ ਦੇ ਵਿਚ ਕਿ ਇਸ ਚੀਜ਼ ਨੂੰ ਕਥਨਾ ਜਿਹੜਾ ਆ ਉਸਦਾ ਸਾਰ ਕੱਢਣਾ ਉਸਦੀ ਸਮਰੀ ਕਰਨੀ ਬੜੀ ਮੁਸ਼ਕਲ ਆ ਇਹ ਉਸੇ ਤਰ੍ਹਾਂ ਹੀ ਆ ਜਿਸ ਤਰ੍ਹਾਂ ਇਕ ਰਾਜਾ ਚਾਰ ਅੰਨਿਆਂ ਨੂੰ ਹਾਥੀ ਨੂੰ ਵਰਣਨ ਕਰਨ ਨੂੰ ਕਹਿੰਦਾ ਕਿ ਤੁਸੀਂ ਹਾਥੀ ਦੇ ਬਾਰੇ ਮੈਨੂੰ ਦੱਸੋ ਕਿ ਤੁਸੀਂ ਕੀ ਸੋਚਦੇ ਹੋ ਸੋ ਇਕ ਪੂਛ ਫੜ ਲੈਂਦਾ ਇਕ ਲੱਤ ਫੜ ਲੈਂਦਾ ਇਕ ਦੰਦ ਫੜ ਲੈਂਦਾ ਇਕ ਸੁੰਡ ਫੜ ਲੈਂਦਾ ਆ ਤੇ ਉਹ ਚਾਰੇ ਆ ਕੇ ਵੱਖਰੇ ਵੱਖਰੇ ਤਰੀਕੇ ਦੇ ਨਾਲ ਰਾਜੇ ਨੂੰ ਦੱਸਦੇ ਨੇ ਕਿ ਉਹਦੇ ਤਾਂ ਜੀ ਵਾਲ ਵੀ ਨੇ ਪੂਛ ਵਾਲਾ ਕਹਿੰਦਾ ਲੱਤ ਵਾਲਾ ਕਹਿੰਦਾ ਉਹ ਤਾਂ ਬਹੁਤ ਮੋਟੇ ਮੋਟੇ ਉਹਦੇ ਥੰਮ ਹੈ ਵਰਗੀਆਂ ਲੱਤਾਂ ਨੇ ਤੇ ਇਕ ਕਹਿੰਦਾ ਜਿਹਨੇ ਸੁੰਡ ਫੜੀ ਹੁੰਦੀ ਕਹਿੰਦਾ ਨਹੀਂ ਇਕ ਲੱਤ ਤਾਂ ਉਹਦੀ ਬੜੀ ਲਚਕੀਲੀ ਆ ਤੇ ਦੂਜਾ ਕਹਿੰਦਾ ਉਹਦੇ ਤਾਂ ਵੀ ਦੰਦ ਵੀ ਬਹੁਤ ਵੱਡੇ ਵੱਡੇ ਨੇ ਕਈ ਹੋਣਗੇ ਸੋ ਹੱਥ ਹੁੰਦਾ ਹਾਥੀ ਦਾ ਵਰਣਨ ਹੀ ਆ ਪਰ ਉਹਨੂੰ ਵੱਖਰੇ ਵੱਖਰੇ ਐਂਗਲ ਤੋਂ ਦੱਸਿਆ ਜਾਂਦਾ ਸੋ ਇਸ ਕਰਕੇ ਇਹ ਮੰਨੇ ਕੀ ਗੱਤ ਕਹੀ ਨਾ ਇਹ ਤਾਂ ਮੰਨਣ ਵਾਲੀ ਮੰਨਣ ਦੀ ਗੱਲ ਹੈ ਅਗਰ ਤੁਸੀਂ ਆਪਣੇ ਗੁਰੂ ਚ ਵਿਸ਼ਵਾਸ ਰੱਖਦੇ ਹੋ ਤਾਂ ਉਹਦੀ ਗੱਲ ਨੂੰ ਅਗਰ ਮੰਨਦੇ ਹੋ ਤਾਂ ਮੰਨ ਲੈਣਾ ਚਾਹੀਦਾ ਅਗਰ ਨਹੀਂ ਮੰਨਦੇ ਗੁਰੂ ਨੂੰ ਤਾਂ ਕੋਈ ਗੱਲ ਨਹੀਂ ਜਿਹਨੂੰ ਮੰਨਦੇ ਆ ਤੁਸੀਂ ਉਹਨੂੰ ਵੀ ਕੋਈ ਵੀ ਮੰਨ ਸਕਦਾ ਸੋ ਸਵਾਗਤ ਹੈ ਜੀ ਤੇ ਇਧਰ ਇਟਲੀ ਵਾਲੇ ਸਾਡੇ ਨਾਲ ਜੁੜੇ ਨੇ ਜੀ ਕੁਲਦੀਪ ਸਿੰਘ ਬੜੀ ਦੇਰ ਬਾਅਦ ਆਏ ਹੋ ਜੀ ਆਇਆਂ ਨੂੰ ਸਵਾਗਤ ਹੈ ਤੇ ਤਾਪਮਾਨ ਉਹ ਭੇਜ ਰਹੇ ਨੇ ਆਪਣੇ ਹਲਕੇ ਦਾ 6 ਡਿਗਰੀ ਹੈ ਕਹਿੰਦੇ ਠੰਡ ਹੋ ਗਈ ਹੈ 11 ਨਵੰਬਰ ਨੂੰ ਤੇ ਸੈਸਟੋਇਡ ਯੂਨਿਟੀ ਅੱਛਾ ਇਹ ਸਰਚ ਕੀਤੀ ਹੋਈ ਹੈ ਇਹਨਾਂ ਦੇ ਏਰੀਏ ਦਾ ਆ ਸੋ ਠੰਡ ਹੈ ਜੀ ਖਿਆਲ ਰੱਖਣਾ ਦਲਜੀਤ ਸਿੰਘ ਮਹਿਤਾ ਚੌਂਕ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਉਹ ਵੀ ਵਿਚਾਰ ਭੇਜ ਰਹੇ ਨੇ ਗੁਰਬਾਣੀ ਦੇ ਵਿਚ ਕਹਿੰਦੇ ਕਵਨ ਨਰਕ ਕਿਆ ਸੁਰਗ ਵਿਚਾਰਾ ਸੰਤਨ ਦੋ ਰਾਧੇ ਹਮ ਕਾਹੂ ਕੇ ਕਾਣ ਨਾ ਕੱਢਦੇ ਆਪਣੇ ਗੁਰਪ੍ਰਸਾਦੇ ਅਬ ਤਉ ਜਾਏ ਚੜੇ ਸਿਘਾਸਣ ਮਿਲੇ ਹੈ ਸਾਰੰਗ ਪਾਣੀ ਰਾਮ ਕਬੀਰਾ ਏਕ ਪਏ ਹੈ ਕੋਈ ਨਾ ਸਕੇ ਪਛਾਣੀ ਬਹੁਤ ਖੂਬ ਜੀ ਤੇ ਵਰਿੰਦਰ ਸਿੰਘ ਵੀ ਸਾਡੇ ਨਾਲ ਜੁੜੇ ਨੇ ਤੇ ਸੁਖਰਾਜ ਹੋਣੀ ਵੀ ਪ੍ਰੋਗਰਾਮ ਦੇ ਵਿਚ ਆਏ ਨੇ ਉਨ੍ਹਾਂ ਦਾ ਵੀ ਸਵਾਗਤ ਹੈ ਰਵਿੰਦਰ ਸਿੰਘ ਸਤਨਾਮ ਗਿੱਲ ਰੁਪਿੰਦਰ ਗਿੱਲ ਮੈਲਬਨ ਤੋਂ ਸਾਰੇ ਹੀ ਪ੍ਰੋਗਰਾਮ ਦੇ ਵਿਚ ਜੁਆਇਨ ਕਰ ਗਏ ਨੇ ਤੇ ਉਨ੍ਹਾਂ ਦੇ ਆਪਾਂ ਲੈਣੇ ਆ ਮੈਸੇਜ ਥੋੜੀ ਦੇਰ ਬਾਅਦ ਤੇ ਹੁਣ ਥੋੜਾ ਜਿਹਾ ਮੌਸਮ ਦੇ ਵੱਲ ਝਾਤੀ ਮਾਰ ਲਈਏ ਮੌਸਮ ਕੀ ਕਹਿ ਰਿਹਾ ਮੌਸਮ ਕੌਫ ਸਾਰਬਰ ਦੇ ਵਿਚ ਪਹਿਲਾਂ ਦਿਨ ਸਵੇਰੇ ਹਵਾ ਵਾਲਾ ਸੀ ਰਾਤੀ ਵੀ ਥੋੜੀ ਹਵਾ ਚੱਲੀ ਪਰ ਇਕਦਮ ਗਰਜ ਨਾਲ ਚਿੱਟਾਂ ਪੈ ਗਈਆਂ ਮੀਂਹ ਪੈ ਗਿਆ ਤੇ ਮੈਨੂੰ ਲੱਗਦਾ ਦਿਨ ਪਕੌੜਿਆਂ ਵਾਲਾ ਹੋ ਗਿਆ ਖੈਰ ਗੱਲ ਪਕੌੜਿਆਂ ਤੇ ਆ ਕੇ ਮੁੱਕਦੀ ਆ ਤੁਸੀਂ ਕਹਿਣਾ ਤੇ ਕੋਈ ਗੱਲ ਨੀ ਜੀ ਅੱਜ ਇਸੇ ਤਰ੍ਹਾਂ ਹੀ ਦਸਿਆ ਗਿਆ ਗਰਜ ਨਾਲ ਚਿੱਟਾਂ 29 ਡਿਗਰੀ ਕੌਫ ਸਾਰਬਰ ਦੇ ਵਿਚ 30 ਡਿਗਰੀ ਬ੍ਰਿਸਬਨ ਦੇ ਵਿਚ ਇਹੋ ਜਿਹਾ ਮਾਹੌਲ ਹੈ ਕੇਨਜ਼ ਦੇ ਵਿਚ 34 ਡਿਗਰੀ ਗਰਮ ਉਤੇ ਬੱਦਲਵਾਈ ਹੋ ਸਕਦੀ ਹੈ ਸਿਡਨੀ ਦੇ ਵਿਚ ਵੀ ਗਰਜ ਨਾਲ ਚਿੱਟਾਂ 30 ਡਿਗਰੀ ਸੋ ਕੈਨਬਰਾ ਦੇ ਵਿਚ ਵੀ ਇਸੇ ਤਰ੍ਹਾਂ ਮੀਂਹ ਪੈਣਾ ਹੀ ਪੈਣਾ ਜੀ ਈਸਟ ਕੋਸਟ ਦੇ ਉੱਤੇ ਮੈਲਬਰਨ ਤੱਕ ਕੈਨਬਰਾ 26 ਤੇ ਮੈਲਬਰਨ 24 ਮੈਨੂੰ ਤਾਂ ਲੱਗਦਾ ਸਾਰੇ ਆਸਟ੍ਰੇਲੀਆ ਚ ਮੀਂਹ ਪੈਣਾ ਕਿਉਂਕਿ ਮੀਂਹ ਦੱਸਿਆ ਗਿਆ ਐਡਲੇਡ ਦੇ ਵਿਚ ਵੀ 20 ਡਿਗਰੀ ਤੇ ਪਰਥ ਦੇ ਵਿਚ 23 ਤੇ ਡਾਰਵਿਨ 34 ਡਿਗਰੀ ਗਰਮ ਤੱਤਾ ਤੇ ਮੌਸਮ ਆਸਟ੍ਰੇਲੀਆ ਦੇ ਨਾਲ ਕੁਝ ਖਬਰਾਂ ਜਿਹੜੀਆਂ ਸਾਂਝੀਆਂ ਕਰ ਲਈਏ ਮਿਲਡੂਰਾ ਦੇ ਵਿਚ ਕੱਲ ਬਹੁਤ ਹੀ ਭਿਆਨਕ ਤੂਫਾਨ ਆਇਆ ਜਿਸ ਦੇ ਕਾਰਨ ਕਾਫੀ ਨੁਕਸਾਨ ਵੀ ਹੋਇਆ ਤੇ ਵਿਕਟੋਰੀਆ ਦੇ ਨਾਰਥ ਵੈਸਟ ਦੇ ਵਿਚ ਜ਼ਿਆਦਾ ਨੁਕਸਾਨ ਹੋਇਆ ਤੇ 200 ਕਾਲਾਂ SES ਨੇ ਲਈਆਂ ਐਮਰਜੈਂਸੀ ਸਰਵਿਸਿਸ ਨੇ ਤੇ ਉਧਰ ਨਿਊ ਸਾਊਥ ਵੇਲਸ ਦੇ ਜਿਹੜੇ ਅੰਦਰੂਨੀ ਇਲਾਕੇ ਨੇ ਬਰੋਕਨ ਹਿੱਲ ਦੇ ਵਿਚ ਵੀ ਬਹੁਤ ਵੱਡਾ ਅਹਿਣ ਜਾਂ ਗੜੇ ਪਏ ਨੇ ਤੂਫਾਨ ਆਇਆ ਤੇ ਕਾਫੀ ਤੇਜ਼ ਹਵਾਵਾਂ ਵੀ ਚੱਲੀਆਂ ਨੇ ਤੇ ਹੁਣ ਜਿਹੜਾ ਬਰੋਕਨ ਹਿੱਲ ਹੈ ਉਥੇ ਸਾਫ਼ ਸਫਾਈ ਦੀ ਮੁਹਿੰਮ ਜਿਹੜੀ ਆ ਜਾਰੀ ਆ ਸੋ ਇਸ ਮੌਸਮ ਦੀ ਜਾਣਕਾਰੀ ਆਸਟ੍ਰੇਲੀਆ ਦੀ ਤੇ 17 ਡਿਗਰੀ ਤਾਪਮਾਨ ਅੰਮ੍ਰਿਤਸਰ ਸਾਹਿਬ ਦਾ ਇਸ ਵੇਲੇ ਔਰ ਅੱਜ 26 ਡਿਗਰੀ ਹਲਕੀ ਬੱਦਲਵਾਈ ਹੋਣ ਦੇ ਆਸਾਰ ਨੇ ਉਥੇ ਸੋ ਮੌਸਮ ਦੀ ਜਾਣਕਾਰੀ ਤੋਂ ਬਾਅਦ ਥੋੜੀਆਂ ਰਸੀਦਾਂ ਦੇ ਦਈਏ ਸੁਖਵਿੰਦਰ ਸੌਂਦ ਵੀ ਪ੍ਰੋਗਰਾਮ ਦੇ ਵਿਚ ਆ ਗਏ ਨੇ ਤੇ ਸਾਰਿਆਂ ਦੇ ਆਪਾਂ ਮੈਸੇਜ ਲੈਣੇ ਆ ਤੇ ਮੈਸੇਜ ਦੇ ਨਾਲ ਨਾਲ ਅਸੀਂ ਗੀਤ ਸੰਗੀਤ ਵੀ ਜਾਰੀ ਰੱਖਣਾ ਅੱਜ ਦੇ ਪ੍ਰੋਗਰਾਮ ਵਿਚ ਅਮਰੀਕ ਸਿੰਘ ਫਲੋਰਾ ਥੋੜੀ ਦੇਰ ਬਾਅਦ ਸਾਡੇ ਨਾਲ ਜੁੜਨਗੇ ਤੇ ਅਸੀਂ ਕੋਸ਼ਿਸ਼ ਕਰਾਂਗੇ ਜੀ ਅੱਜ ਅਪਡੇਟ ਦੇਣ ਦੇ ਨਾਲ ਨਾਲ ਖਬਰਾਂ ਦੇ ਨਾਲ ਨਾਲ ਕੁਝ ਰੋਮਾਂਟਿਕ ਪੋਲੀਟੀਕਲ ਗੱਲਾਂ ਵੀ ਕਰੀਏ ਰੋਮਾਂਸ ਦੀਆਂ ਤੇ ਰੋਮਾਂਟਿਕ ਗੀਤ ਵੀ ਸੁਣਾਵਾਂਗੇ ਸੋ ਪ੍ਰੋਗਰਾਮ ਕਾਫੀ ਰੌਚਕ ਹੋ ਸਕਦਾ ਅਗਰ ਤੁਸੀਂ ਸਾਡਾ ਸਾਥ ਦਿਓ ਸਾਥ ਤੁਸੀਂ ਦਿੰਦੇ ਹੋ ਉਹ ਤਾਂ ਕੋਈ ਪ੍ਰੋਬਲਮ ਨਹੀਂ ਹੈਗੀ ਪਰ ਪ੍ਰੋਗਰਾਮ ਦੇ ਵਿਚ ਹਰ ਐਂਗਲ ਤੋਂ ਅਸੀਂ ਕੋਸ਼ਿਸ਼ ਕਰਾਂਗੇ ਜੀ ਤੇ ਗੁੱਸਾ ਨਹੀਂ ਕਰਨਾ ਕਿਸੇ ਵੀ ਪਾਰਟੀ ਦਾ ਕੋਈ ਵੀ ਬੰਦਾ ਹੋਵੇ ਤੇ ਥੋੜਾ ਜਿਹਾ ਮਜ਼ਾਕੀਆ ਤੌਰ ਤੇ ਲੈਣਾ ਜੇ ਆਪਾਂ ਪੋਲੀਟਿਕਸ ਨੂੰ ਸੀਰੀਅਸ ਲੈਂਦੇ ਹਾਂ ਤਾਂ ਉਹੀ ਕੁਝ ਹੋਣਾ ਜੋ ਅਮਰੀਕਾ ਦੇ ਵਿਚ ਹੋਇਆ ਟਰੰਪ ਗਲ ਪੈ ਗਿਆ ਸੋ ਕੋਸ਼ਿਸ਼ ਕਰਾਂਗੇ ਜੀ ਪਰ ਪਹਿਲਾਂ ਖੂਬਸੂਰਤ ਗੀਤ ਮੇਲਾ ਫਿਲਮ ਦੇ ਵਿਚ ਜਿਹੜਾ ਕਿ 1948 ਦੀ ਹੈ ਨਹੀਂ ਸੁਣਦੇ ਜੀ
ਗੋਰੀ ਕੇ ਹੱਥ ਮੇ ਜੈਸੇ ਯੇ ਛੱਲਾ ਐਸੀ ਹੋ ਕਿਸਮਤ ਮੇਰੀ ਭੀ ਅੱਲਾ ਗੋਰੀ ਕੇ ਹੱਥ ਮੇ
ਗੋਰੀ ਕੇ ਹੱਥ ਮੇ
ਜੈਸੇ ਯੇ ਛੱਲਾ
ਜੈਸੇ ਯੇ ਛੱਲਾ
ਐਸੀ ਹੋ ਕਿਸਮਤ ਮੇਰੀ ਭੀ ਅੱਲਾ
ਛੂਨੇ ਨਾ ਦੂੰਗੀ ਉਂਗਲੀ ਮੈਂ ਬਾਪੂ ਬਨ ਜਾਓ ਚਾਹੇ ਚਾਂਦੀ ਕਾ ਛੱਲਾ ਛੂਨੇ ਨਾ ਦੂੰਗੀ
ਛੂਨੇ ਨਾ ਦੂੰਗੀ
ਉਂਗਲੀ ਮੈਂ ਬਾਪੂ
ਉਂਗਲੀ ਮੈਂ ਬਾਪੂ
ਬਨ ਜਾਓ ਚਾਹੇ
ਜਗ ਹੋ ਦੀਵਾਨਾ ਹੋ ਮੈਂ ਜੋ ਬਨੂੰ ਤੇਰਾ ਗਹਿਣਾ
ਤੂੰ ਜੋ ਬਣੇ ਗਹਿਣਾ ਸਵਰ ਨਾ ਛੋੜ ਦੂੰ ਮੂਹੇ ਤੂੰ ਸਜਾਏ ਤੂੰ ਘਰ ਪਲ ਤੋੜ ਦੂੰ
ਹੋ ਐਸਾ ਗੁੱਸਾ ਭੈਰੇ ਵੱਲਾ ਗੋਰੀ ਕੇ ਹੱਥ ਮੇ ਜੈਸੇ ਯੇ ਛੱਲਾ ਐਸੀ ਹੋ ਕਿਸਮਤ ਮੇਰੀ ਭੀ ਅੱਲਾ
ਛੂਨੇ ਨਾ ਦੂੰਗੀ
ਛੂਨੇ ਨਾ ਦੂੰਗੀ
ਉਂਗਲੀ ਮੈਂ ਬਾਬੂ
ਉਂਗਲੀ ਮੈਂ ਬਾਬੂ
ਬਨ ਜਾਓ ਚਾਹੇ
Thank you.
तुझे डोली में बिठा के कहीं ले जाऊं। ए हर सोच में पड़ गई क्या,
जो मैं तेरी दुल्हनिया बनूं घुंघटा जला दूं।
तू भी वही चाहे, फिर तू जालिम सताए मुझे काहे।
ओ जा इतना तू न चिल्ला, छूने न दूंगी उंगली में बाबू, बन जाओ चाहे चांदी का छल्ला।
गोरी के हाथ में
जैसे ये छल्ला कैसे हो किस्मत मेरी भी अल्लाह।
छूने न दूंगी उंगली में बाबू,
उंगली में बाबू,
बन जाओ चाहे
ਲਓ ਜੀ 1948 ਦੀ ਫਿਲਮ ਨਹੀਂ ਸੀ ਜੀ, ਇਹ ਸੀਗੀ ਫਿਲਮ 1971 ਦੀ ਜੀ। ਮਾਫੀ ਚਾਹਨਾ ਮੇਰੇ ਸਿਸਟਮ ਦੇ ਵਿਚ ਥੋੜੀ ਗਲਤੀ ਸੀਗੀ ਤੇ 1971 ਦੇ ਵਿਚ ਫਿਲਮ ਆਈ ਸੀ ਮੇਲਾ। ਸੰਜੇ ਖਾਨ ਤੇ ਮੁਮਤਾਜ ਇਸ ਗੀਤ ਦੇ ਮੁੱਖ ਅਦਾਕਾਰ ਸਨ ਤੇ ਮੁਹੰਮਦ ਰਫੀ ਤੇ ਲਤਾ ਮੰਗੇਸ਼ਕਰ ਦੀ ਆਵਾਜ਼ ਦੇ ਵਿਚ ਇਹ ਗੀਤ ਅਸੀਂ ਸੁਣਿਆ। ਸੋ ਪ੍ਰੋਗਰਾਮ ਜਾਰੀ ਰਹੇਗਾ, ਤੁਸੀਂ ਵੀ ਸਾਡੇ ਨਾਲ ਜੁੜ ਰਹੇ ਹੋ, ਦੇਸ਼ਾਂ ਵਿਦੇਸ਼ਾਂ ਤੋਂ ਤੁਹਾਡਾ ਸਵਾਗਤ ਕਰਦੇ ਹਾਂ ਜੀ। ਬਹੁਤ ਸਾਰੇ ਸੱਜਣ ਜੁੜੇ ਨੇ, ਮੈਂ ਮੈਸੇਜ ਸ਼ੁਰੂ ਕਰਦਾ ਜੀ। ਰਵਿੰਦਰ ਸਿੰਘ ਸਿਡਨੀ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ। ਸਤਿ ਸ੍ਰੀ ਅਕਾਲ ਰਵਿੰਦਰ ਜੀ, ਕੀ ਹਾਲ ਚਾਲ ਹੈ। ਰੁਪਿੰਦਰ ਸਿੰਘ ਗਿੱਲ ਮੈਲਬਨ ਵਾਲੇ ਵੀ ਗੁੱਡ ਮਾਰਨਿੰਗ ਬੁਲਾ ਰਹੇ ਨੇ। ਗੁੱਡ ਇਨਫਰਮੇਸ਼ਨ ਜੀ। ਰੁਪਿੰਦਰ ਸਿੰਘ ਘਾਲ ਕਲਾਂ ਵਾਲੇ, ਸਵਾਗਤ ਹੈ ਜੀ ਤੁਹਾਡਾ। ਔਰ ਸਤਨਾਮ ਗਿੱਲ ਵੀ ਸਾਡੇ ਨਾਲ ਜੁੜ ਗਏ ਨੇ, ਉਨ੍ਹਾਂ ਨੇ ਬਹੁਤ ਮੈਸੇਜ ਭੇਜੇ ਨੇ। ਇਕ ਇਕ ਕਰਕੇ ਭੇਜਿਆ ਕਰੋ ਜੀ, ਇੰਨੇ ਫਿਰ ਸਾਰੇ ਮਿਕਸ ਹੋ ਜਾਂਦੇ ਨੇ, ਹੁਣ ਪਤਾ ਨਹੀਂ ਲੱਗਦਾ ਮੈਂ ਕਿਹੜਾ ਪੜਾਂ। ਸੋ ਮੈਂ ਤੁਹਾਡਾ ਪਹਿਲਾ ਹੀ ਮੈਸੇਜ ਪੜਦਾ ਜੀ। ਜਿਨ੍ਹਾਂ ਦੀਆਂ ਨਜ਼ਰਾਂ ਚ ਅਸੀਂ ਚੰਗੇ ਨਹੀਂ ਹਾਂ, ਉਹ ਆਪਣੇ ਨੇਤਰਦਾਨ ਕਰ ਸਕਦੇ ਨੇ। ਠੀਕ ਹੈ ਜੀ, ਹਾਂਜੀ, ਇਕ ਇਕ ਕਰਕੇ ਮੈਸੇਜ ਭੇਜਿਆ ਕਰੋ ਜੀ। ਤੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਤੁਸੀਂ ਪ੍ਰੋਗਰਾਮ ਦੇ ਵਿਚ ਸ਼ਾਮਲ ਹੋਏ ਹੋ। ਤੇ ਇਧਰ ਮਧੂਸੂਦਨ ਰਾਜੂ ਜੀ ਪ੍ਰੋਗਰਾਮ ਦੇ ਵਿਚ ਜੁੜ ਗਏ ਨੇ, ਕਹਿੰਦੇ ਸਿਡਨੀ ਟ੍ਰੇਨਸ ਤੋਂ ਪ੍ਰੋਗਰਾਮ ਕਰ ਰਹੇ, ਮੈਨੂੰ ਲੱਗਦਾ ਟ੍ਰੇਨ ਚਲਾਉਂਦੇ ਨੇ ਤੇ ਕਹਿੰਦੇ ਪ੍ਰੋਗਰਾਮ ਨਾਲ ਸੁਣ ਰਹੇ। ਸੁਖਵਿੰਦਰ ਸੌਂਦ ਵੀ ਪ੍ਰੋਗਰਾਮ ਦੇ ਵਿਚ ਆ ਗਏ ਨੇ, ਸਵਾਗਤ ਹੈ ਜੀ ਤੁਹਾਡਾ। ਵਰਿੰਦਰ ਸਿੰਘ ਵੀ ਪ੍ਰੋਗਰਾਮ ਦੇ ਵਿਚ ਆ ਗਏ ਨੇ ਤੇ ਕਹਿੰਦੇ ਕਿ ਜਲਦੀ ਇਹ ਨਾਲ ਜੁੜਨ ਵਾਲੇ ਜਿਹੜੇ ਬਰਾੜ ਸਾਹਿਬ ਨੂੰ ਵੀ ਸਤਿ ਸ੍ਰੀ ਅਕਾਲ। ਨਹੀਂ ਅੱਜ ਨਹੀਂ, ਉਹ ਜੁੜਨਗੇ, ਉਹ ਕੱਲ ਨੂੰ ਆਉਣਗੇ। ਬਹੁਤ ਸੋਹਣਾ ਪ੍ਰੋਗਰਾਮ ਹੈ ਜੀ। ਕਹਿੰਦੇ ਪਹਿਲਾਂ ਮੈਂ ਟਾਊਨਸਵਿਲ ਸੀ ਤੇ ਵਰਿੰਦਰ ਸਿੰਘ ਮੈਲਬਨ ਤੋਂ, ਤੇ ਹੁਣ ਮੈਂ ਕੇਨਜ਼ ਰਹਿੰਦਾ ਜੀ। ਪਹਿਲਾਂ ਮੈਂ ਟਾਊਨਸਵਿਲ ਸੀ ਤੇ ਹਾਂਜੀ, ਅੱਛਾ ਠੀਕ ਹੈ। ਤੇ ਐਸ ਵਾਈ ਐਲ ਮੁੱਦੇ ਤੇ ਉਨ੍ਹਾਂ ਨੇ ਗੱਲ ਕੀਤੀ ਹੈ, ਤਾਂ ਹੁਣ ਆਪਾਂ ਇਹਦੇ ਬਾਰੇ ਕਰਾਂਗੇ ਗੱਲ, ਕਿਉਂਕਿ ਮਿੰਟੂ ਬਾਜੀ ਹੁਣ ਜ਼ਿਆਦਾ ਇਸ ਦੇ ਬਾਰੇ ਜਾਣਦੇ, ਉਨ੍ਹਾਂ ਦੇ ਨਾਲ ਕਰਾਂਗੇ ਤੇ ਉਹ ਵੀ ਕਲੈਰੀਫਾਈ ਕਰਾਂਗੇ। ਬਾਕੀ ਕਹਿੰਦੇ ਚਿੰਤਨ ਇਸ ਕਰਕੇ ਇਹ ਵੀ ਕਰ ਲਿਓ ਕਿ ਲੋਕ ਕਿਸਾਨਾਂ ਦੇ ਅਕਾਊਂਟ ਦੇ ਵਿਚ ਜੋ ਆਪਣੀ ਬਲੈਕ ਮਨੀ ਸੈਂਡ ਕਰ ਰਹੇ ਨੇ, ਤੇ ਅਜੀਤ ਨਿਊਜ਼ ਤੇ ਅੱਜ ਨਿਊਜ਼ ਲੈ ਕੇ ਜੋ ਥੋੜਾ ਕਲੀਅਰ ਕਰ ਦਿਓ ਜੀ ਇਹਦੇ ਬਾਰੇ। ਸੋ ਐਵਰੀਬਡੀ ਸ਼ੁੱਡ ਅਵੇਅਰ ਆਫ ਦਿਸ ਪ੍ਰੋਬਲਮ। ਹਾਂਜੀ, ਇੱਥੇ ਆਪਾਂ ਗੱਲਬਾਤ ਕਰਾਂਗੇ ਜੀ। ਸੁਖਰਾਜ ਹੁਣੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ ਤੇ ਤੰਦਰੁਸਤੀਆਂ ਬਖਸ਼ਣ ਕਹਿੰਦੇ। ਪਰਮਾਤਮਾ ਅੱਗੇ ਅਰਦਾਸ ਕਰਦੇ ਆ ਕਿ ਅੱਜ ਦੀ ਸਵੇਰ ਤੁਹਾਡੇ ਘਰ ਦੇ ਵਿਚ ਖੁਸ਼ੀਆਂ ਲੈ ਕੇ ਆਵੇ। ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਪ੍ਰੋਗਰਾਮ ਦੇ ਵਿਚ ਆਏ ਔਰ ਗੱਲਬਾਤ ਸਾਡੇ ਨਾਲ ਸਾਂਝੀ ਕੀਤੀ ਆ। ਬਿਕਰਮ ਜੀ ਵੀ ਜੁੜ ਗਏ ਨੇ, ਸਤਿ ਸ੍ਰੀ ਅਕਾਲ ਉਨ੍ਹਾਂ ਨੇ ਬੁਲਾਈ ਹੈ ਜੀ ਆਇਆਂ ਨੂੰ ਜੀ ਤੁਹਾਡਾ ਪ੍ਰੋਗਰਾਮ ਦੇ ਵਿਚ। ਔਰ ਹੁਣ ਥੋੜੀਆਂ ਖਬਰਾਂ ਵੱਲ ਝਾਤੀ ਮਾਰਦੇ, ਅਮਰੀਕ ਸਿੰਘ ਫਲੋਰਾ ਨੂੰ ਲੈਂਦੇ ਆ ਜੀ 5 ਮਿੰਟ ਤੱਕ, ਕਿ ਦੁਨੀਆਂ ਦੀਆਂ ਖਬਰਾਂ ਦੇ ਉੱਤੇ ਟਰੰਪ ਟਰੰਪ ਹੋਈ ਪਈ ਹੈ ਜੀ ਅਮਰੀਕਾ ਦੇ ਵਿਚ, ਤੇ ਅਮਰੀਕਾ ਦੇ ਕਈ ਸ਼ਹਿਰਾਂ ਦੇ ਵਿਚ ਰੋਸ ਮੁਜ਼ਾਹਰੇ ਹੋ ਰਹੇ ਨੇ ਇਲੈਕਸ਼ਨ ਤੋਂ ਬਾਅਦ, ਕਿਉਂਕਿ ਜਿਹੜੀ 50-50 ਆਲਮੋਸਟ ਵੋਟਾਂ ਪਈਆਂ ਨੇ, ਵੋਟ ਤਾਂ ਵੈਸੇ ਜ਼ਿਆਦਾ ਕਲਿੰਟਨ ਨੂੰ ਪਈ ਆ ਪਰ ਸੀਟਾਂ ਜਿਹੜੀਆਂ ਟਰੰਪ ਨੂੰ ਮਿਲ ਗਈਆਂ ਨੇ। ਸੋ ਇਸ ਕਰਕੇ ਜਿਹੜਾ ਅਮਰੀਕਾ ਦੋ ਫਾੜ ਹੋਇਆ ਪਿਆ, ਤੇ ਹੁਣ ਜਿਹੜਾ ਚੈਲੰਜ ਹੈ ਟਰੰਪ ਦੇ ਲਈ, ਡੋਨਲਡ ਟਰੰਪ ਦੇ ਲਈ, ਕਿ ਆਪਣੇ ਕੰਟਰੀ ਨੂੰ ਇੱਕ ਥਾਂ ਕਰਨਾ ਹੈ। ਹੁਣ ਇਹ ਜਿਹੜੇ ਇਹੋ ਜਿਹੇ ਰੋਸ ਮੁਜ਼ਾਹਰੇ ਬਾਕੀ ਦੇਸ਼ਾਂ ਦੇ ਵਿਚ ਵੀ ਹੁੰਦੇ ਨੇ, ਤੇ ਉਥੇ ਦੇਖਣ ਦੇ ਵਿਚ ਆਇਆ ਹੈ ਕਿ ਕਈ ਵਾਰੀ ਅਮਰੀਕਾ ਜਿਹੜਾ ਆ ਉਹ ਡੀਸਟੇਬਲਾਈਜ਼ ਕਰਨ ਦੇ ਚੱਕਰ ਦੇ ਵਿੱਚ ਇਹ ਮਜ਼ਾਰਿਆਂ ਨੂੰ ਸਪੋਰਟ ਕਰਦਾ ਨਜ਼ਰ ਆਉਂਦਾ ਆ। ਰਸ਼ੀਆ ਦੇ ਵਿੱਚ ਵੀ ਇਸ ਤਰ੍ਹਾਂ ਹੋਈ ਸੀ ਤੇ ਮਿਡਲ ਈਸਟ ਦੇ ਵਿੱਚ ਵੀ ਇਸ ਤਰ੍ਹਾਂ। ਸੋ ਉਹੀ ਕੁਛ ਜਿਹੜੇ ਹੁਣ ਆਪਣੇ ਦੇਸ਼ ਦੇ ਵਿੱਚ ਵੀ ਹੁਣ ਅਮਰੀਕਾ ਦੇ ਵਿੱਚ ਵੀ ਹੋ ਰਿਹਾ ਤੇ ਦੋਸਤੋ ਇਸ ਦੇ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ ਸਰਕਾਰ, ਪਰ ਦੇਖਣਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੇ ਰੋਸ ਮੁਜ਼ਾਹਰੇ ਆ ਕਿੱਧਰ ਨੂੰ ਕਰਵਟ ਲੈਂਦੇ ਨੇ। ਪਰ ਇਹ ਵੀ ਅੰਦਾਜ਼ੇ ਲਾਏ ਜਾ ਰਹੇ ਨੇ ਕਿ ਅਮਰੀਕਾ ਦੇ ਲਈ ਆਉਣ ਵਾਲੇ ਜਿਹੜੇ 3-4 ਸਾਲ ਨੇ ਉਹ ਬਦਲਾਵ ਦੇ ਹੋਣਗੇ, ਚੇਂਜ ਦੇ ਹੋਣਗੇ ਤੇ ਇਸ ਦੇ ਬਾਰੇ ਚਿੰਤਨ ਆਪਾਂ ਥੋੜਾ ਜਿਹਾ ਠਹਿਰ ਕੇ ਕਰਾਂਗੇ। ਤੇ ਆਸਟ੍ਰੇਲੀਆ ਦੇ ਵਿੱਚ ਇੱਕ ਖਬਰ ਜਿਹੜੀ ਬਣ ਰਹੀ ਹੈ ਉਹ ਇਹ ਹੈ ਕਿ ਨਾਰੂ ਤੇ ਮੈਨਸ ਜਿਹੜੇ ਆਈਲੈਂਡਸ ਦੇ ਉੱਤੇ ਰਿਫਿਊਜੀ ਸੈਂਟਰ ਨੇ ਉਨ੍ਹਾਂ ਨੂੰ 2019 ਤੱਕ ਬੰਦ ਕਰਨ ਦਾ ਜਿਹੜਾ ਫੈਸਲਾ ਜਾਂ ਸਲਿਊਸ਼ਨ ਕੱਢਣ ਦੀ ਕੋਸ਼ਿਸ਼ ਕਰ ਰਹੀ ਹੈ ਸਰਕਾਰ ਤੇ ਅਮਰੀਕਾ ਦੇ ਨਾਲ ਗੱਲਬਾਤ ਚੱਲ ਰਹੀ ਹੈ। 1500 ਜਿਹੜੇ ਰਿਫਿਊਜੀ ਸਟੇਟਸ ਦੇ ਲਈ ਅਪਲਾਈ ਕੀਤਾ ਹੋਇਆ ਨਾਰੂ ਬੈਠੇ ਨੇ ਉਨ੍ਹਾਂ ਨੂੰ ਸੈਟਲ ਕਰਨ ਦੀ ਗੱਲਬਾਤ ਚੱਲ ਰਹੀ ਹੈ। ਤੇ ਇਧਰ ਨਾਰਥ ਵੈਸਟ ਸਿਡਨੀ ਦੇ ਵਿਚ ਰਾਤੀ ਗੋਲੀ ਚੱਲੀ ਆ ਤੇ ਉਸ ਦੇ ਵਿਚ ਇਕ 21 ਸਾਲਾ ਨੌਜਵਾਨ ਮਾਰਿਆ ਗਿਆ ਗੋਲੀ ਚੱਲਣ ਤੋਂ ਬਾਅਦ। ਸੋ ਇਹ ਵੀ ਇਕ ਮੰਦਭਾਗੀ ਖ਼ਬਰ ਹੈ ਜੀ ਆਸਟ੍ਰੇਲੀਆ ਦੇ ਵਿਚੋਂ। ਤੇ ਖ਼ਬਰਾਂ ਹੋਰ ਵੀ ਆਪਾਂ ਜਾਰੀ ਰੱਖਾਂਗੇ। ਭਾਰਤ ਦੀਆਂ ਕਈ ਖ਼ਬਰਾਂ ਨੇ, SYL ਨਹਿਰ ਦਾ ਮੁੱਦਾ ਆ ਤੇ ਕਾਂਗਰਸੀ ਵਿਧਾਇਕਾਂ ਵੱਲੋਂ ਅਸਤੀਫੇ ਦਾ ਮੁੱਦਾ ਆ, ਨੋਟਾਂ ਦਾ ਮੁੱਦਾ ਆ ਤੇ ਮੋਦੀ ਸਾਹਿਬ ਦੇ ਜਾਪਾਨ ਦੇ ਵਿਚ ਪਰਮਾਣੂ ਸਮਝੌਤੇ ਦਾ ਵੀ ਖਬਰ ਆ ਰਹੀ ਹੈ। ਸਾਰੀਆਂ ਆਪਾਂ ਕਰਾਂਗੇ ਚਿੰਤਨ ਤੇ ਨਾਲ ਦੇ ਨਾਲ ਆਪਾਂ ਗੀਤ ਵੀ ਸੁਣਨੇ ਆ। ਤੇ ਕੁਲਵੀਰ ਸਿੰਘ ਸਾਡੇ ਨਾਲ ਜੁੜੇ ਨੇ ਜੀ, ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ, ਵਧੀਆ ਪ੍ਰੋਗਰਾਮ ਕਹਿੰਦੇ ਇੰਜੋਏ ਕਰ ਰਹੇ ਆ। ਸੁਖਵੀਰ ਬਾਦਲ ਵੱਡੇ ਬਾਦਲ ਸਾਹਿਬ ਨੂੰ ਕਹਿ ਰਹੇ ਆ, ਪਾਪਾ ਲੋਕਾਂ ਨੂੰ ਪਤਾ ਲੱਗ ਗਿਆ ਕਿ ਜੇਤਲੀ ਨੇ ਸਾਨੂੰ ਪੈਸੇ ਦੇਣ ਤੋਂ ਮਨਾ ਕਰਤਾ। ਬਹੁਤ ਚੁਟਕਲੇ ਬਣ ਰਹੇ ਨੇ ਜੀ, ਲੋਕਾਂ ਨੂੰ ਬੜੀ ਖੁਸ਼ੀ ਹੈ ਕਿ ਕੋਈ ਨਾ ਕੋਈ ਮਸਾਲਾ ਲੱਭਿਆ ਆ। ਤੇ ਹਾਂਜੀ, ਤੇ ਸਤਨਾਮ ਗਿੱਲ ਕਹਿ ਰਹੇ ਨੇ, ਸੋਰੀ ਭਾਜੀ ਗਲਤੀ ਨਾਲ ਦੱਬ ਹੋ ਗਿਆ ਜੀ ਸਵਿੱਚ, ਇੱਕ ਵਾਰੀ ਕਰਨਾ ਸੀ ਪਰ ਮਸ਼ੀਨ ਗਨ ਚੱਲ ਗਈ, ਬਰਸਟ ਵੱਜ ਗਿਆ। ਕੋਈ ਗੱਲ ਨੀ ਜੀ। ਅਵਤਾਰ ਸਿੰਘ ਭੁੱਲਰ ਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਬਿਜ਼ੀ ਟੁਡੇ ਜੀ, ਕਹਿੰਦੇ ਵਧੀਆ ਪ੍ਰੋਗਰਾਮ, ਗੀਤ ਚਮਕੀਲੇ ਦਾ ਸੋਹਣਾ ਸੀ, ਨਾਮ ਜਪ ਲੈ ਜੀ ਕਹਿੰਦੇ ਚਮਕੀਲੇ ਦਾ ਲਾ ਦਿਓ। ਕੱਲ ਸਵੇਰੇ ਲਾਵਾਂਗੇ ਜੀ ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿਚ ਜ਼ਰੂਰ ਸੁਣਾਵਾਂਗੇ, ਬਹੁਤ ਸੋਹਣੇ ਗੀਤ ਨੇ ਜੀ। ਤੇ ਕੁਲਵੀਰ ਸਿੰਘ ਵੀ ਸਿਡਨੀ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤਾਂ ਕੋਈ ਗੱਲ ਨੀ ਜੀ, ਆਪਾਂ ਸਾਰੇ ਮੈਸੇਜ ਵੀ ਲਵਾਂਗੇ, ਸਾਰੇ ਸੁਨੇਹੇ ਵੀ ਲਵਾਂਗੇ, ਪਰ ਤੁਹਾਨੂੰ ਪਹਿਲਾਂ ਇਕ ਗੀਤ ਸੁਣਾਉਂਦੇ ਆ ਜੀ ਰਵਿੰਦਰ ਗਰੇਵਾਲ ਦਾ, ਉਸ ਤੋਂ ਬਾਅਦ ਛੋਟੀ ਜਿਹੀ ਬ੍ਰੇਕ ਤੇ ਅਮਰੀਕ ਫਲੋਰਾ ਸਾਡੇ ਨਾਲ ਜੁੜਨਗੇ ਜੀ। ਫਿਰ
ਮੁੰਡਾ ਬਹਿ ਜੀ ਨਾ ਗਵਾ ਕੇ ਕੋਹੇ ਨੂਰ ਵਰਗਾ, ਹੋ ਜਾਵਾਂ ਪਹਿਲੇ ਤੋੜ ਵਾਲੀ ਦੇ ਸਰੂਰ ਵਰਗਾ, ਮੁੰਡਾ ਬਹਿ ਜੀ ਨਾ ਗਵਾ ਕੇ ਕੋਹੇ ਨੂਰ ਵਰਗਾ, ਜਾਵਾਂ ਪਹਿਲੇ ਤੋੜ ਵਾਲੀ ਦੇ ਸਰੂਰ ਵਰਗਾ, ਸਾਡੇ ਲਾਈਟ ਮੂਡ ਨੂੰ ਤੂੰ ਕਮਜ਼ੋਰੀ ਸਮਝੇ, ਲਾਈਟ ਮੂਡ ਨੂੰ ਤੂੰ ਕਮਜ਼ੋਰੀ ਸਮਝੇ, ਫੜ ਲੱਗਦੇ ਹੁੰਦੇ ਆ ਸਦਾ ਨੀਵੇਂ ਰੁਕਤੇ, ਨੀ ਤੂੰ ਕਰਮਾਂ ਵਾਲੀਆਂ ਤੈਨੂੰ ਅਸੀਂ ਮਿਲ ਗਏ, ਅਸੀਂ ਬੇਬੇ ਨੂੰ ਮਿਲੇ ਸੀ ਸੁੱਖਾ ਸੁੱਖ ਸੁੱਖ ਕੇ, ਕਰਮਾਂ ਵਾਲੀਆਂ ਤੈਨੂੰ ਅਸੀਂ ਮਿਲ ਗਏ, ਅਸੀਂ ਬੇਬੇ ਨੂੰ ਮਿਲੇ ਸੀ ਸੁੱਖਾ ਸੁੱਖ ਸੁੱਖ ਕੇ, ਨੀ ਤੂੰ ਕਰਮਾਂ ਵਾਲੀਆਂ ਤੈਨੂੰ ਅਸੀਂ ਮਿਲ ਗਏ, ਅਸੀਂ ਬੇਬੇ ਨੂੰ ਮਿਲੇ ਸੀ ਸੁੱਖਾ ਸੁੱਖ। ਦੇਖ ਸਾਡੀ ਟੌਰ ਲਾਇਆ ਬੜੀਆਂ ਨੇ ਜ਼ੋਰ, ਅਸੀਂ ਕਿਸੇ ਦੀ ਵੀ ਗੱਲ ਉੱਤੇ ਕੀਤਾ ਨਹੀਂ ਓ ਗੌਰ, ਦੇਖ ਸਾਡੀ ਟੌਰ ਲਾਇਆ ਬੜੀਆਂ ਨੇ ਜ਼ੋਰ, ਅਸੀਂ ਕਿਸੇ ਦੀ ਵੀ ਗੱਲ ਉੱਤੇ ਕੀਤਾ ਨਹੀਂ ਓ ਗੌਰ, ਸਾਨੂੰ ਪੱਟਣੇ ਨੂੰ ਆਉਂਦੇ ਰੋਜ਼ ਬੜੇ ਭਰਪੂਰ, ਅਸੀਂ ਬੇਬੇ ਨੂੰ ਮਿਲੇ ਸੀ ਸੁੱਖਾ। ਜਿਹੜੀ ਲੈਂਦੀ ਸਾਡੀ सानू तक ओह सौंदी नहीं ओ अख पग लैंदी साडी कहंदियां कहौंदियां नू पट जेड़ी लैंदी सानू तक ओह सौंदी नहीं ओ अख पग लैंदी साडी कहंदियां कहौंदियां नू पट गश अलड़ा नू पैण दिल फड़ फड़ बैण कुलवीर बिलो सिरे दा शिकारी तैनू रखूगा गड़ोलियां च जान तो प्यारी तेरा शौकी कुलवीर बिलो सिरे दा शिकारी तैनू रखूगा गड़ोलियां च जान तो प्यारी अत पूरी है कराउंदा
ਮੋਰਿੰਡਾ ਮੋਟਰਸ ਪਲਪੰਚਰ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀ ਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ ਇੱਥੇ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ ਟਰਾਂਸਮਿਸ਼ਨ ਬੈਟਰੀਆਂ ਸਸਪੈਂਸ਼ਨ ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ ਡੈਂਟਿੰਗ ਪੇਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਸੋਮਵਾਰ ਤੋਂ ਸ਼ਨੀਵਾਰ ਐਮਰਜੈਂਸੀ ਲਈ ਪੂਰੇ ਮੈਲਬਰਨ ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ ਟੋ ਸਰਵਿਸ ਦਾ ਵੀ ਪ੍ਰਬੰਧ ਹੈ ਫੋਨ ਕਰੋ ਸਾਬੀ ਨੂੰ ਮੋਬਾਈਲ ਨੰਬਰ 0430179890 ਪਤਾ ਨੋਟ ਕਰੋ 15 ਬਰੁਕਲਿਨ ਐਵੀਨਿਊ ਡੈਂਡੀਨੋਂਗ ਮੈਲਬਰਨ ਸਾਨੂੰ ਕੋਟੇਸ਼ਨ ਭੇਜੋ ਅਸੀਂ ਉਸ ਨੂੰ ਭੇਟ ਕਰਾਂਗੇ
ਮੇਰੇ ਪਿਆਰੇ ਅੰਕਲ ਤੇ ਆਂਟਸ ਮੇਰਾ ਨਾਮ ਹੈ ਖੁਸ਼ੀ ਮੈਨੂੰ ਮੇਰੇ ਮੋਮ ਡੈਡ ਨੇ ਦੱਸਿਆ ਕਿ ਉਹਨਾਂ ਦੇ ਘਰ ਖੁਸ਼ੀ ਆ ਹੀ ਨਹੀਂ ਰਹੀ ਸੀ ਫਿਰ ਉਹਨਾਂ ਨੂੰ ਮਿਲ ਗਿਆ ਵਰਦਾਨ ਤੇ ਫਿਰ ਆ ਗਈ ਮੈਂ ਯਾਨੀ ਮੋਮ ਡੈਡ ਦੀ ਖੁਸ਼ੀ ਜੇ ਤੁਹਾਨੂੰ ਵੀ ਸੰਤਾਨ ਦੀ ਖੁਸ਼ੀ ਨਹੀਂ ਮਿਲ ਰਹੀ ਤਾਂ ਵਰਦਾਨ ਨਾਲ ਕੰਟੈਕਟ ਕਰੋ ਨਾ ਐਡਰੈਸ ਮੈਂ ਦੱਸ ਦਿੰਦੀ ਹਾਂ ਵਰਦਾਨ ਟੈਸਟ ਟਿਊਬ ਬੇਬੀ ਸੈਂਟਰ 713 ਮੋਤਾ ਸਿੰਘ ਨਗਰ ਜਲੰਧਰ ਫੋਨ 9814021991
ਤੇ ਲੱਗਣ ਜਾ ਰਿਹਾ ਆਸਟ੍ਰੇਲੀਆ ਦੇ ਵਿੱਚ ਇੱਕ ਕੈਂਪ 5 ਨਵੰਬਰ ਤੋਂ 12 ਨਵੰਬਰ ਤੱਕ ਵਧੇਰੇ ਜਾਣਕਾਰੀ ਜਾਂ ਫਿਰ ਅਪਾਇੰਟਮੈਂਟ ਦੇ ਲਈ ਤੁਸੀਂ ਕਾਲ ਕਰ ਸਕਦੇ ਹੋ +61420204047
ਰੋਟੀ ਹਜ਼ਮ ਨਹੀਂ ਹੁੰਦੀ ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀ ਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਜੀ ਵੀਕਐਂਡ ਸ਼ੁਰੂ ਹੋ ਚੁੱਕਾ ਆਸਟ੍ਰੇਲੀਆ ਦੇ ਵਿਚ ਤੁਹਾਡਾ ਸਵਾਗਤ ਕਰਦੇ ਆ ਤੁਹਾਨੂੰ ਫੇਰ ਦੱਸਦੇ ਆ ਕਿ ਸਾਡੇ ਕੌਫ ਸਰਵਰ ਦੇ ਵਿਚ ਮੀਂਹ ਪੈ ਰਿਹਾ ਮੌਸਮ ਬੜਾ ਰਮਣੀਕ ਹੈ ਤੇ ਇੰਜੋਏ ਕਰ ਰਹੇ ਆ ਤੇ ਉਮੀਦ ਰੱਖਦੇ ਆ ਤੁਸੀਂ ਵੀ ਕਿਸੇ ਵੀ ਤਰ੍ਹਾਂ ਦਾ ਮੌਸਮ ਹੋ ਇੰਜੋਏ ਕਰੋ ਕਿਉਂਕਿ ਕੁਦਰਤ ਦੇ ਮੂਹਰੇ ਕੋਈ ਜ਼ੋਰ ਨਹੀਂ ਇਸ ਕਰਕੇ ਭਾਣਾ ਮੰਨਣਾ ਇਹਨੂੰ ਵੀ ਕਹਿੰਦੇ ਆ ਕਿ ਐਕਸੈਪਟ ਕਰ ਲੈਣਾ ਚਾਹੀਦਾ ਸਾਨੂੰ ਤੇ ਐਕਸੈਪਟ ਕਰਦੇ ਵੀ ਆ ਸੋ ਅਮਰੀਕ ਸਿੰਘ ਫਲੋਰਾ ਬੜੀ ਜਲਦ ਹੀ ਸਾਡੇ ਨਾਲ ਜੁੜ ਰਹੇ ਨੇ ਉਨ੍ਹਾਂ ਨੂੰ ਵੀ ਆਪਾਂ ਲੈਂਦੇ ਆ ਅੱਜ ਉਹ ਵੀ ਇਕ ਜ਼ਰੂਰੀ ਸਿਹਤ ਪੱਖੀ ਕੰਮ ਕਰਨ ਗਏ ਹੋਏ ਸਨ ਤੇ ਉਨ੍ਹਾਂ ਨੂੰ ਵੀ ਲੈਂਦੇ ਆ ਜਦੋਂ ਸਾਡੇ ਨਾਲ ਜੁੜ ਗਏ ਤਾਂ ਪ੍ਰੋਗਰਾਮ ਦੇ ਵਿਚ ਸੱਜਣ ਮਿੱਤਰ ਜਿਹੜੇ ਜੁੜੇ ਨੇ ਉਨ੍ਹਾਂ ਦੇ ਵੀ ਸੁਨੇਹੇ ਜ਼ਰੂਰੀ ਆ ਤੇ ਨਪਿੰਦਰ ਸਿੰਘ ਰੀਹਲ ਮੈਲਬਨ ਤੋਂ ਸਵਾਗਤ ਕਰ ਰਹੇ ਨੇ ਪ੍ਰੋਗਰਾਮ ਦੇ ਵਿਚ ਜੀ ਆਇਆਂ ਕਹਿ ਰਹੇ ਸਾਨੂੰ ਤੇ ਸਤਿ ਸ੍ਰੀ ਅਕਾਲ ਸਾਰੇ ਸਰੋਤਿਆਂ ਨੂੰ ਵੀ ਬੁਲਾ ਰਹੇ ਨੇ 500 ਦੇ ਨੋਟ ਦੀ ਥਾਂ 500 ਦਾ ਆਇਆ ਪਰ 1000 ਦੀ ਥਾਂ 1000 ਕਿਉਂ ਨਹੀਂ ਆਇਆ 2000 ਦਾ ਕਿਉਂ ਲਾਂਚ ਕੀਤਾ ਕੀ ਇਸ ਦਾ ਅਸਰ ਪਊਗਾ ਜਾਂ ਨਹੀਂ ਪੂਰੀਆਂ ਅਸੀਂ ਗੱਲਾਂ ਕਰਾਂਗੇ ਬਸ ਅਮਰੀਕ ਸਿੰਘ ਫਲੋਰਾ ਸਾਡੇ ਨਾਲ ਜੁਆਇਨ ਕਰ ਗਏ ਨੇ ਅਮਰੀਕ ਜੀ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ
ਸਤਿ ਸ੍ਰੀ ਅਕਾਲ ਅਮਨਦੀਪ ਤੇ ਪਿਛਲੇ ਵੀਕ ਕਾਫੀ ਧਮਾਕੇ ਹੋਏ ਇੱਕ ਤਾਂ ਡੋਨਲਡ ਟਰੰਪ ਦਾ ਧਮਾਕਾ ਹੋਇਆ ਦੂਜੇ ਪਾਸੇ ਨੋਟਾਂ ਦਾ ਧਮਾਕਾ ਹੋਇਆ ਤੇ ਕਦੋਂ ਹੋਰ ਵੀ ਛੋਟੇ ਮੋਟੇ ਧਮਾਕੇ ਹੋਏ ਤੇ ਇਨ੍ਹਾਂ ਧਮਾਕਿਆਂ ਬਾਰੇ ਗੱਲ ਕਰਾਂਗੇ ਪਹਿਲਾਂ ਆਪਣੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਤੇ ਆਦਾਬ ਕਹਿੰਦਾ ਮੈਂ ਤੇ ਸਿਟੀ ਦਾ ਵੈਦਰ ਵੀ ਦੱਸ ਦਿੰਦੇ ਨਾਲੋ ਨਾਲ ਤੁਸੀਂ ਵੀ ਪੁੱਛਣਾ ਹੀ ਆ ਬਾਅਦ ਚ
ਤੇ
ਅੱਜ ਜੋ ਬੱਦਲਬਾਜੀ ਹੋਈ ਹੈ ਮਨਦੀਪ ਤੇ ਸਮਾਜ ਪੱਧਰ ਛਾਏ ਹੋਏ ਆ ਤੇ ਹਨੇਰੀਆਂ ਆਉਣ ਦੀ ਸੰਭਾਵਨਾ ਹੈ ਸ਼ਾਮ ਦੇ ਵੇਲੇ ਤੇ ਟੈਂਪਰੇਚਰ ਇਸ ਵੇਲੇ ਤਾਂ ਕਾਫੀ ਸੰਭਾਵਨਾ ਬਣਿਆ ਹੋਇਆ ਲੇਕਿਨ ਸ਼ਾਮ ਦੇ ਮੀਂਹ ਪੈ ਸਕਦਾ ਐਡਲੇਡ ਵਿਚ ਕਾਫੀ ਬਰਫਬਾਰੀ ਹੋਈ ਆ
ਠੰਡ ਸਾਡੇ ਇੱਥੇ ਗਰਜ ਨਾਲ ਛਿੱਟਾਂ ਪੈ ਰਹੀਆਂ ਬਾਹਰ ਗਰਜ ਵੀ ਰਿਹਾ ਤੇ ਜਿਹੜੇ ਪੰਛੀ ਆ ਬੜੇ ਚਹਿਕ ਚਹਾ ਰਹੇ ਨੇ ਸੋ ਮੌਸਮ ਬੜਾ ਰਮਣੀਕ ਹੈ ਖੈਰ ਅਮਰੀਕ ਜੀ ਤੁਸੀਂ ਪਹਿਲਾਂ ਆਪਣੀ ਜਿਹੜੀ ਕਾਰਵਾਈ ਕਰਨ ਗਏ ਸੀ ਉਹ ਦੰਦ ਵਾਲੀ ਉਹ ਹੋ ਗਈ ਕਿ ਨਹੀਂ ਹੋ ਗਈ ਹੁਣ ਤੁਹਾਡਾ ਦੰਦ ਸੁਣਨ ਤਾਂ ਨਹੀਂ ਕਿਤੇ
ਦੰਦ ਨਹੀਂ ਮੈਂ ਤਾਂ ਵੈਸੇ ਨਾਰਮਲ ਟੈਸਟ ਕਰਾਉਣ ਗਿਆ ਸੀ ਫਾਸਟਿੰਗ ਟੈਸਟ ਉਹ ਕਰਾਉਣ ਗਿਆ ਸੀ ਉਹ ਅੱਜ ਕੱਲ ਕਰਾਉਣੇ ਪੈਂਦੇ ਆ ਤੇ ਮੈਂ ਕਿਹਾ ਚਲੋ ਚੈੱਕਅਪ ਕਰਾਉਂਦੇ ਰਹਿਣਾ ਚਾਹੀਦਾ ਫਿਰ ਸੈਟਰਡੇ ਨੂੰ ਹੁੰਦਾ ਨਾ ਉਹ
ਮੈਂ ਤਾਂ ਪੁੱਛਿਆ ਕਿ ਤੁਸੀਂ ਮੈਂ ਸਵੇਰੇ ਫੋਨ ਕੀਤਾ ਕਹਿੰਦੇ ਮੈਂ ਫਾਸਟਿੰਗ ਕਰ ਰਿਹਾ ਮੈਂ ਕਿਹਾ ਤੁਸੀਂ ਤਾਂ ਨਹੀਂ ਕਿਤੇ ਭੁੱਖ ਹੜਤਾਲ ਕਰ ਦਿੱਤੀ ਜੇ ਕਰ ਦਿੱਤੀ ਹੈ ਤਾਂ ਤੁਹਾਡੀਆਂ ਫੋਟੋਆਂ ਵੀ ਲਾ ਦਿੰਦੇ ਆਪਾਂ ਕਿਤੇ ਕਿਤੇ ਕੰਮੇ ਆਊਗੀ
ਚਲੋ ਕੋਈ ਨੀ ਬਾਅਦ ਚ ਫੋਟੋ ਲਾ ਦਿਓ ਤੁਸੀਂ ਤੇ ਮੈਂ ਤਾਂ ਵੈਸੇ ਭੁੱਖ ਹੜਤਾਲ ਕੀਤੀ ਨੀ ਭੁੱਖ ਹੜਤਾਲ ਕਰਨ ਵਾਲੀ ਤਾਂ ਕੋਈ ਗੱਲ ਨੀ ਦੋ ਇੱਕ ਗੱਲਾਂ ਚੰਗੀਆਂ ਹੋਈਆਂ ਇੱਕ ਤਾਂ ਡੋਨਲਡ ਟਰੰਪ ਵਾਲੀ ਵੀ ਗੱਲ ਚੰਗੀ ਹੋਈ ਤੇ ਉਧਰ ਨੋਟ ਬੰਦ ਹੋਏ ਇਹ ਵੀ ਕੋਈ ਮਾੜੀ ਗੱਲ ਨੀ ਬਹੁਤ ਚੰਗੀ ਗੱਲ ਹੈ ਇਕਾਨਮੀ ਦੇ ਲਈ ਤੇ ਇਹਦੇ ਕਾਫੀ ਅਸਰ ਪੈਣਗੇ ਤੇ ਇਹਦੇ ਅਸਰ ਤਾਂ ਪੈਣਗੇ ਲੇਕਿਨ ਇੱਦਾਂ ਦੀਆਂ ਕਾਰਵਾਈਆਂ ਭਵਿੱਖ ਵਿਚ ਵੀ ਹੋਰ ਹੋਣੀਆਂ ਚਾਹੀਦੀਆਂ ਤਾਂ ਕਿ ਜਿਹੜੀ ਇੱਕ ਪੈਰਲਲ ਇਕਾਨਮੀ ਨਾਲ ਚੱਲ ਰਹੀ ਹੈ ਉਹਨੂੰ ਠੱਲ ਪਵੇ ਚਲੋ ਇਹਦੇ ਬਾਰੇ ਡਿਟੇਲ ਵਿਚ ਗੱਲ ਕਰਾਂਗੇ ਤੁਸੀਂ ਹੋਰ ਜਿਹੜੇ ਅੱਜ ਪਿੱਛੇ ਪਹਿਲਾਂ ਸ਼ੁਰੂ ਕਰਦੇ ਉਹਨਾਂ ਬਾਰੇ ਗੱਲ ਕਰਦੇ
ਹਾਂਜੀ ਪਹਿਲਾਂ ਇੱਕ ਉੱਡਦੀ ਉੱਡਦੀ ਝਾਤ ਅਖਬਾਰਾਂ ਦੀਆਂ ਸੁਰਖੀਆਂ ਤੇ ਮਾਰ ਲਈਏ ਕਿ ਅਖਬਾਰਾਂ ਕੀ ਕਹਿ ਰਹੀਆਂ ਨੇ ਭਾਰਤ ਦੀਆਂ ਤੇ ਆਸਟ੍ਰੇਲੀਆ ਦੀਆਂ ਤਾਂ ਮੈਂ ਖ਼ਬਰਾਂ ਸਾਂਝੀਆਂ ਕਰ ਲਈਆਂ ਸਨ ਤੇ ਜਿਹੜੀਆਂ ਮੇਨ ਸੁਰਖੀਆਂ ਇਹ ਨੇ ਕਿ SYL ਦਾ ਮੁੱਦਾ ਜਿਹੜਾ ਆ ਛਾਇਆ ਪਿਆ ਨੋਟਾਂ ਨੂੰ ਹੁਣ ਓਵਰਲੈਪ ਕਰ ਲਿਆ ਜਿਹੜਾ ਫੈਸਲਾ ਆਇਆ ਹਾਈ ਕੋਰਟ ਵੱਲੋਂ ਤੇ ਉਸ ਸਬੰਧੀ ਵੈਸੇ ਮਿੰਟੂ ਬਰਾੜ ਹੁਣੀ ਜ਼ਿਆਦਾ ਇਸ ਨੂੰ ਨੇੜੇ ਤੋਂ ਜਾਣਦੇ ਨੇ ਕਿਉਂਕਿ ਉਹ ਹਰਿਆਣੇ ਦੇ ਵਿਚੋਂ ਨੇ ਰਾਜਸਥਾਨ ਦੇ ਬਾਰਡਰ ਤੋਂ ਨੇ ਪੰਜਾਬ ਦੇ ਬਾਰਡਰ ਤੋਂ ਨੇ ਸੋ ਉਹ ਜ਼ਿਆਦਾ ਦੱਸ ਸਕਣਗੇ ਪਰ ਜਿਹੜੀ ਮੁੱਖ ਖ਼ਬਰ ਬਣਦੀ ਆ ਫਰੰਟ ਪੇਜ ਦੀ ਕਿ ਕਾਂਗਰਸੀ ਵਿਧਾਇਕਾਂ ਨੇ ਦਿੱਤੇ ਅਸਤੀਫੇ 16 ਦੇ ਇਜਲਾਸ 'ਚ ਹਿੱਸਾ ਨਹੀਂ ਲੈਣਗੇ ਕਾਂਗਰਸੀ ਅੱਜ ਤੋਂ ਸੜਕਾਂ ਤੇ ਉਤਰਨਗੇ ਹੁਣ ਇਹ ਜਿਹੜੀ ਗੱਲ ਆਪਾਂ ਇਸ ਤੇ ਕਰ ਰਹੇ ਹਾਂ ਕਿ ਇਕਦਮ ਜਾਣੀ ਕਿ ਫੈਸਲਾ ਆਇਆ ਉਸ ਤੋਂ ਬਾਅਦ ਸਾਰੀ ਕਾਂਗਰਸ ਨੇ ਰਿਜ਼ਾਈਨ ਕਰ ਦਿੱਤਾ ਹੁਣ ਤਾਂ ਅਮਰੀਕ ਜੀ ਪਹਿਲਾਂ ਵੀ ਆਇਆ ਸੀ ਉਦੋਂ ਕਿਉਂ ਨਹੀਂ ਕੀਤਾ ਹੁਣ ਤਾਂ ਰਹਿੰਦੇ ਹੀ ਸਾਰੇ 1.5 ਮਹੀਨਾ ਆ ਅਜਲਾਸ ਵੀ ਖਤਮ ਹੋ ਚੁੱਕੇ ਆ ਹੁਣ ਮਤਲਬ ਉਦਾਂ ਵੀ ਭੰਗ ਹੋਏ ਜਾਣੀ ਆ ਇਹਦਾ ਕੀ ਮਤਲਬ ਕੀ ਤੁੱਕ ਬਣਦੀ
ਪਾਣੀਆਂ ਦੇ ਬਾਰੇ ਤੁਸੀਂ ਪਹਿਲਾਂ ਵੀ ਮੇਰੇ ਖਿਆਲ 2 ਸਾਲ ਪਹਿਲਾਂ ਗੱਲ ਕੀਤੀ ਇਹਦੇ ਬਾਰੇ SYL ਜਿਹੜਾ ਮੁੱਦਾ ਆ ਪਾਣੀਆਂ ਦਾ ਮੁੱਦਾ ਹਰਿਆਣੇ ਨੂੰ ਪਾਣੀ ਨਹੀਂ ਜਾਣਾ ਚਾਹੀਦਾ ਇਹ ਪੰਜਾਬ ਦਾ ਪਾਣੀ ਆ ਜੇ ਤੁਸੀਂ ਡੀਪਲੀ ਦੇਖੋ 1 ਨਵੰਬਰ 1966 ਨੂੰ ਪੰਜਾਬ ਬਣਿਆ ਸੀ ਪਹਿਲਾਂ ਸਾਰਾ ਪੰਜਾਬ ਇਕੱਠਾ ਸੀ ਨਾ ਇੱਕ ਯੂਨਿਟ ਸੀ ਪੰਜਾਬ ਉਦੋਂ ਵੀ ਤਾਂ ਪੰਜਾਬ ਦਾ ਪਾਣੀ ਉਦੋਂ ਵੀ ਤਾਂ ਉਹਦਾ ਹਿੱਸਾ ਜਿਹੜਾ ਹਰਿਆਣੇ ਦਾ ਉਹਦੇ ਉਨਾ ਹੀ ਸੀ ਜਦੋਂ ਪੰਜਾਬ ਵੰਡ ਹੋ ਗਿਆ ਫਿਰ ਹਰਿਆਣੇ ਦਾ ਹਿੱਸਾ ਕਿੱਦਾਂ ਖਤਮ ਹੋ ਗਿਆ ਇਹ ਅਸੀਂ ਵੈਸੇ ਸਾਡੀ ਆਪਣੇ ਵਿਊ ਸੀ ਤੁਸੀਂ ਪਹਿਲਾਂ ਵੀ ਗੱਲ ਕੀਤੀ ਸੀ ਉਹ ਇੱਕ ਤਾਂ ਇਹ ਪੋਲੀਟੀਕਲ ਇਸ਼ੂ ਇਸ ਨੂੰ ਕਾਫੀ ਬਣਾਇਆ ਹੋਇਆ ਮੇਰੇ ਖਿਆਲ ਵਿਚ ਬਹੁਤ ਵੱਡਾ ਇਸ਼ੂ ਹੈ ਨੀ ਇਹ ਸਾਰੇ ਪੰਜਾਬ ਦਾ ਹੀ ਪਾਣੀ ਸੀਗਾ ਉਦੋਂ ਵੀ ਤੇ ਹੁਣ ਵੀ ਸਾਰੇ ਪੰਜਾਬ ਦੇ ਖਿੱਤੇ ਵਿਚ ਪਾਣੀ ਹੋਣਾ ਚਾਹੀਦਾ ਕਿਉਂਕਿ ਜੇ ਪੰਜਾਬ ਇਸ ਨੂੰ ਪਾਣੀ ਨੂੰ ਯੂਜ਼ ਕਰਦਾ ਚੰਗੀਆਂ ਸਮਿਆਂ ਦੇ ਵਿਚ ਤਾਂ ਹੜ੍ਹਾਂ ਦਾ ਪਾਣੀ ਵੀ ਕਿਉਂ ਹਰਿਆਣੇ ਨੂੰ ਜਾਂਦਾ ਹੜ੍ਹਾਂ ਦਾ ਪਾਣੀ ਵੀ ਕਿਉਂ ਇਹ ਰਾਜਸਥਾਨ ਵੀ ਜਾਂਦਾ, ਉੱਥੇ ਦਵਾਈ ਕਈ ਵਾਰੀ ਮੱਚਦੀ ਆ। ਪਾਣੀਆਂ ਦੀ ਜਿਹੜੀ ਇਹਦੀ ਵੰਡ ਆ ਨਾ, ਇਹ ਇਹਦੇ ਬਾਰੇ ਕੋਈ ਬਹੁਤ ਜ਼ਿਆਦਾ ਸਾਨੂੰ ਡਾਇਲੋਗ ਸ਼ੁਰੂ ਕਰਨਾ ਚਾਹੀਦਾ। ਪਾਣੀਆਂ ਦੇ ਵੰਡ ਤਾਂ ਇੱਕ ਪੋਲੀਟੀਕਲ ਇਸ਼ੂ ਬਣਿਆ ਹੋਇਆ ਹੈ ਤੇ ਇਸ ਨੂੰ ਕਦੇ ਵੀ ਸੋਲਵ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜਾਊਗੀ, ਕਦੇ ਇਸ ਨੂੰ ਤੁਹਾਡੇ ਪ੍ਰਪੋਜ਼ਲ ਧਿਆਨ ਆ, ਹਾਂਜੀ, ਕਦੇ ਇਹਨੂੰ ਕਾਂਗਰਸ ਨੇ ਜਿਹਦਾ ਅਮਰਿੰਦਰ ਨੇ ਇੱਕ ਕਾਨੂੰਨ ਬਣਾ ਕੇ ਇਸ ਨੂੰ ਰੱਦ ਕਰਤੇ, ਸਾਰੇ ਫੈਸਲੇ ਰੱਦ ਕਰ ਦਿੱਤੇ ਸੀ, ਉਹਦੇ ਹੀ ਖੈਰ ਕੇਸ ਦੇ ਵਿੱਚ ਸੁਪਰੀਮ ਕੋਰਟ ਨੇ ਹੁਣ ਫਤਵਾ ਦਿੱਤਾ ਹੈ ਕਿ ਪਾਣੀਆਂ ਦਾ ਜਿਹੜਾ ਮੁੱਦਾ ਇਹ ਪੰਜਾਬ ਦਾ ਹੀ ਨਹੀਂ, ਇਹ ਹਰਿਆਣੇ ਨੂੰ ਵੀ ਮਿਲਣਾ ਚਾਹੀਦਾ, ਇਹੀ ਇਹਦੇ ਵਿੱਚ ਨਿਕਲ ਕੇ ਸਾਹਮਣੇ ਆਉਂਦਾ। ਹੁਣ ਇੱਕ ਗੱਲ ਜਿਹੜਾ ਕੁਸਚਨ ਤੁਸੀਂ ਹੁਣ ਪੁੱਛਿਆ ਮੈਂ ਉਹਦੇ ਤੇ ਆਉਣਾ ਕਿ ਪਹਿਲਾਂ ਕਿਉਂ ਨੀ ਅਸਤੀਫੇ ਦਿੱਤੇ, ਹੁਣ ਮਨਦੀਪ ਤਾਂ ਮੇਰੇ ਖਿਆਲ ਦੇ ਵਿੱਚ ਤਾਂ ਅਸਤੀਫੇ ਦਿੱਤੇ ਕਿ ਇਲੈਕਸ਼ਨ ਜਿਹੜੀਆਂ ਉਹਦੇ ਵਿੱਚ 2 ਮਹੀਨੇ ਦਾ ਸਮਾਂ ਬਾਕੀ ਆ ਅਤੇ ਲੋਕਾਂ ਦੀਆਂ ਭਾਵਨਾਵਾਂ ਨੂੰ ਆਪਣੇ ਵੱਲ ਕਰਨ ਦੇ ਲਈ, ਪੰਜਾਬ ਦੇ ਜਿਹੜੇ ਲੋਕ ਆ ਉਹਨਾਂ ਦੀਆਂ ਭਾਵਨਾਵਾਂ ਨੂੰ ਆਪਣੇ ਵੱਲ ਕਰਨ ਲਈ ਅਤੇ ਆਪਣੀ ਜਿਹੜੀ ਡਿਗਦੀ ਸ਼ਾਖ ਆ ਪੰਜਾਬ ਦੇ ਵਿੱਚ ਕਾਂਗਰਸ ਦੀ ਐਟਲੀਸਟ ਉਹਨੂੰ ਉੱਪਰ ਚੁੱਕਣ ਦੇ ਲਈ ਲਗਾਤਾਰ ਅਸਤੀਫੇ ਦਿੱਤੇ ਜਾ ਰਹੇ ਹਨ। ਇਹਨਾਂ ਦਾ ਮੇਰੇ ਖਿਆਲ ਵਿੱਚ ਲੋਕਾਂ ਦੇ ਭਲਾਈ ਦੇ ਲਈ ਜਾਂ ਲੋਕਾਂ ਦੇ ਲਈ ਕੋਈ ਏਦਾਂ ਦੀ ਗੱਲ ਨਹੀਂ, ਫਿਰ ਉਹਨਾਂ ਨੂੰ ਲੋਕਾਂ ਦਾ ਬਹੁਤ ਜ਼ਿਆਦਾ ਹਿੱਸ ਆ, ਉਹਨਾਂ ਨੂੰ ਜਿਹੜੀ ਪੋਲੀਟੀਕਲ ਪਾਰਟੀਆਂ ਨੂੰ ਕਿਸੇ ਉਹਦਾ ਹਿੱਸ ਨਹੀਂ ਹੁੰਦਾ। ਮੇਰੇ ਖਿਆਲ ਦੇ ਵਿੱਚ ਉਹਨਾਂ ਨੂੰ ਇਹੀ ਹਿੱਸ ਆ ਕਿ ਉਹ ਆਉਣ ਵਾਲੀਆਂ ਜਿਹੜੀਆਂ ਚੋਣਾਂ 2017 ਦੀਆਂ ਫਰਵਰੀ ਦੇ ਵਿੱਚ ਜਿਹੜੀਆਂ ਪੰਜਾਬ ਵਿੱਚ ਹੋ ਰਹੀਆਂ ਉਹਦੇ ਵਿੱਚ ਆਪਣੇ ਜਿਹੜੇ ਵੋਟਰ ਆ ਉਹ ਨਾ ਕਿਤੇ ਉਹਨਾਂ ਦੇ ਖੁਰ ਜਾਣ, ਉਹਨਾਂ ਦੀ ਹਮਾਇਤ ਲੈਣ ਦੇ ਲਈ, ਉਹਨਾਂ ਨੂੰ ਖੁਸ਼ ਕਰਨ ਦੇ ਲਈ, ਉਹਨਾਂ ਦੀ ਦਿਲਚਸਪੀ ਆਪਣੀ ਪਾਰਟੀ ਵਿੱਚ ਕ੍ਰੀਏਟ ਕਰਨ ਦੇ ਲਈ ਸਾਰੀਆਂ ਪਾਰਟੀਆਂ ਇਸ ਮੁੱਦੇ ਨੂੰ ਹੁਣ ਉਠਾਉਣਗੀਆਂ। ਜੀ ਅਮਨਦੀਪ, ਮੇਰਾ ਤਾਂ ਇਹੀ ਖਿਆਲ ਹੈ।
ਜੀ ਅਮਰੀਕ ਜੀ, ਜਿਹੜੀ ਅਸਤੀਫਾ ਦਿੱਤਾ ਕਾਂਗਰਸ ਨੇ, ਤਕਰੀਬਨ 43 ਵਿਧਾਇਕਾਂ ਨੇ ਅਸਤੀਫੇ ਦਿੱਤੇ ਨੇ ਤੇ ਇਹ ਸਾਰੇ ਜਿਹੜੇ ਅਸਤੀਫੇ ਨੇ ਸਕੱਤਰ ਨੂੰ, ਵਿਧਾਨ ਸਭਾ ਦੇ ਸਕੱਤਰ ਨੂੰ ਸੌਂਪੇ ਗਏ ਨੇ। ਹੁਣ ਦੂਜੇ ਪਾਸੇ ਇੱਕ ਜਿਹੜੇ ਬਾਦਲ ਸਾਹਿਬ ਨੇ ਬਿਆਨ ਇਹ ਦਿੱਤਾ ਕਿ ਵੀ ਇੱਕ ਇੱਟ ਵੀ ਨਹੀਂ ਲੱਗਣ ਦੇਵਾਂਗੇ, ਸੋ ਇਸ ਨੂੰ ਜਿਹੜੀ ਅਕਾਲੀ ਦਲ ਹੈ ਉਹ ਕਿਸ ਤਰ੍ਹਾਂ ਬਣਾਉਂਦੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਕਿ ਉਹ ਕਹਿੰਦੇ ਖੁੱਲਣਾ ਚਾਹੀਦਾ, ਉਹ ਕਹਿੰਦੇ ਨਹੀਂ ਖੁੱਲਣਾ ਚਾਹੀਦਾ, ਇਹ ਹੋਣਾ ਕੁਛ ਨਹੀਂ ਹੈਗਾ ਜੀ, ਤੇ ਇਹ ਸਿਰਫ ਇਲੈਕਸ਼ਨ ਦੇ ਮੂਹਰੇ ਇੱਕ ਮੁੱਦਾ ਬਣਿਆ ਤੇ ਮੁੱਦੇ ਦੇ ਵਿੱਚ ਹਾਂਜੀ ਡਰਾਮਾ ਉਹਦੇ ਵਿੱਚ ਕੀ ਆ। ਹੁਣ ਦੂਸਰੇ ਪਾਸੇ ਜਿਹੜਾ ਦਿੱਲੀ ਆ, ਦਿੱਲੀ ਦੇ ਪਾਣੀ ਦੀ ਵੀ ਗੱਲ ਕੀਤੀ ਜਾਂਦੀ ਆ, ਉੱਥੇ ਕੇਜਰੀਵਾਲ ਦਾ ਵੀ ਜਿਹੜਾ ਸਟੈਂਡ ਹੈ ਉਹ ਵੀ ਬੜੇ ਕਸੂਤੇ ਫਸੇ ਹੋਏ ਨੇ। ਜੇ ਤਾਂ ਉਹ ਕਹਿੰਦੇ ਨੇ ਕਿ ਅਸੀਂ ਪੰਜਾਬ ਦੇ ਹੱਕ ਚ ਆ ਤਾਂ ਉਹ ਦਿੱਲੀ ਨੂੰ ਪਾਣੀ ਜਿਹੜਾ ਘਟਦਾ ਆ, ਠੀਕ ਹੈ ਜੀ, ਤੇ ਜੇ ਉਹ ਕਹਿੰਦੇ ਨੇ ਕਿ ਅਸੀਂ ਪੰਜਾਬ ਦੇ ਹੱਕ ਚ ਨੀ ਜਿਹੜਾ ਉਹਨਾਂ ਨੇ ਕਿਹਾ ਤੇ ਉਹ ਗਿਆ ਪੰਜਾਬ ਦੇ ਵਿੱਚ ਉਸ ਨੂੰ ਬਣਾਉਣ ਦੀ ਕੋਸ਼ਿਸ਼ ਕੀਤੀ ਜਾਊਗੀ। ਸੋ ਜਿਹੜੀ ਆਮ ਆਦਮੀ ਪਾਰਟੀ ਦੇ ਲਈ ਇੱਕ ਬੜਾ ਹੀ ਮਤਲਬ ਸੰਕਟ ਭਰਿਆ ਇਹ ਫੈਸਲਾ ਆ। ਸੋ ਆਉਣ ਵਾਲੇ ਸਮੇਂ ਦੇ ਵਿੱਚ ਇਹ ਆਮ ਆਦਮੀ ਪਾਰਟੀ ਦੇ ਉਲਟ ਬੈਠੂਗਾ, ਪਰ ਇਸ ਦੇ ਵਿੱਚ ਫਾਇਦਾ ਜਿਹੜਾ ਲੈਣ ਦੀ ਕੋਸ਼ਿਸ਼ ਕਰ ਰਹੇ ਨੇ ਫਿਲਹਾਲ ਇਸ ਵੇਲੇ ਕਾਂਗਰਸ ਪਾਰਟੀ ਕੋਸ਼ਿਸ਼ ਕਰ ਰਹੀ ਆ, ਪਰ ਇਹ ਜਿਹੜੀ ਪੋਜੀਸ਼ਨ ਹੈ ਜਿੱਦਾਂ ਪੁਰਾਣੇ ਕਾਗਜ਼ ਕੱਢ ਕੇ ਦਿਖਾ ਰਹੇ ਨੇ ਜੀ, ਹੁਣ ਇੰਦਰਾ ਗਾਂਧੀ ਨੂੰ ਕੈਪਟਨ ਨੇ ਸਵਾਗਤ ਕੀਤਾ SYL ਨਹਿਰ ਤੇ ਫਿਰ ਦੂਜੇ ਪਾਸੇ ਬਾਦਲ ਸਾਹਿਬ ਨੇ ਵੀ ਮਤਲਬ ਦੇਵੀ ਲਾਲ ਨੇ ਬਾਦਲ ਨੂੰ ਕਿਹਾ ਕਿ ਉਸ ਨੇ ਆਪਣਾ ਫੈਸਲਾ ਜਿਹੜਾ SYL ਨਹਿਰ ਤੇ ਦੋਸਤੀ ਨਿਭਾਈ ਹੈ। ਸੋ ਦੋਨੋ ਪਾਰਟੀਆਂ ਪਹਿਲਾਂ ਜਿਹੜੀਆਂ SYL ਦੇ ਹੱਕ ਦੇ ਵਿੱਚ ਉਤਰ ਚੁੱਕੀਆਂ ਨੇ, ਇਹ ਡਾਕੂਮੈਂਟਰੀ ਐਵੀਡੈਂਸ ਹੈ। ਤੇ ਹੁਣ ਉਹ ਤੋਂ ਬਾਅਦ ਜਦੋਂ ਕੈਪਟਨ ਸਾਹਿਬ ਨੇ ਉਹ ਸਾਰੇ ਫੈਸਲੇ ਰੱਦ ਕਰ ਦਿੱਤੇ ਤੇ ਆਪਣੀ ਵਜ਼ਾਰਤ ਦੇ ਵਿੱਚ ਖਤਮ ਕਰਤਾ ਪਾਣੀ ਦਾ ਮੁੱਦਾ, ਤੇ ਹੁਣ ਸੁਪਰੀਮ ਕੋਰਟ ਨੇ ਉਹ ਫੈਸਲਾ ਜਿਹੜਾ ਆ ਉਹ ਗਲਤ ਠਹਿਰਾਇਆ ਆ ਤੇ ਹੁਣ ਉਹਦੇ ਬੇਸ ਤੇ ਅਸਤੀਫਾ ਦਿੱਤਾ। ਸੋ ਇਸ ਵੇਲੇ ਜਿਹੜੀ ਸਾਰੀ ਕ੍ਰੈਡਿਟ, ਆਲਮੋਸਟ ਸਾਰਾ ਕ੍ਰੈਡਿਟ ਉਹ ਕਾਂਗਰਸ ਲੈਣ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਅਕਾਲੀ ਇਸ ਨੂੰ ਕਿੱਦਾਂ ਬਣਾਉਣਗੇ ਆਉਣ ਵਾਲੇ ਸਮੇਂ ਦੇ ਵਿੱਚ। ਉਨ੍ਹਾਂ ਦਾ ਬਾਦਲ ਸਾਹਿਬ ਦਾ ਬਿਆਨ ਇਹ ਆਇਆ ਕਿ ਅਸੀਂ ਮਤਲਬ ਇੱਕ ਵੀ ਇੱਟ ਨਹੀਂ ਲੱਗਣ ਦੇਵਾਂਗੇ। ਸੋ ਪੰਜਾਬ ਤੇ ਹਰਿਆਣਾ ਆਮੋ ਸਾਹਮਣੇ।
ਮੈਂ ਤੁਹਾਡੀ ਗੱਲ ਕਰਦਾ, ਇੱਥੇ ਇੱਕ ਹੋਰ ਵੀ ਗੱਲ ਦੇਖਣ ਵਾਲੀ ਆ ਕਿ ਇਸ ਪੋਜੀਸ਼ਨ ਤੇ ਆ ਕੇ ਅਸਤੀਫੇ ਦੇਣੇ ਜਦੋਂ ਕੋਈ ਇਲੈਕਸ਼ਨ ਸਿਰਫ 2 ਮਹੀਨੇ ਬਾਕੀ ਆ, ਉਦਾਂ ਵੀ ਤਾਂ ਉਹ ਡਿਸੋਲਵ ਹੋਣੇ ਵਾਲੀ ਆ ਅਸੈਂਬਲੀ, ਜੇ ਤੁਸੀਂ ਅਸਤੀਫੇ ਦੇ ਦਿੱਤੇ ਤਾਂ ਕਿ ਉਹਨਾਂ ਬਹੁਤ ਵੱਡਾ ਮਾਰਕਾ ਮਾਰ ਲਿਆ ਜਾਂ ਤੁਸੀਂ ਆਪਣਾ ਹੱਕ ਛੱਡ ਦਿੱਤੇ। ਪਹਿਲਾਂ ਤੁਸੀਂ 5 ਸਾਲ ਰੱਖਿਆ ਹੀ ਆਪਣੇ ਕੋਲ, ਸਭ ਕੁਝ 4 ਸਾਲ 10 ਮਹੀਨੇ, ਜੇ ਹੁਣ 2 ਮਹੀਨੇ ਲਈ ਅਸਤੀਫਾ ਦੇ ਵੀ ਦਿੱਤਾ ਤਾਂ ਉਹਦਾ ਕੀ ਫਰਕ ਪੈਂਦਾ? ਉਹਦੇ ਇਲੈਕਸ਼ਨ ਤਾਂ ਡੀ ਹੋਊਗਾ, ਤਾਂ ਵੈਸੇ ਵੀ ਡਿਸੋਲਵ ਹੋਣ ਵਾਲੀ ਆ ਤਾਂ ਤੁਹਾਡੀ।
ਹਾਂਜੀ ਮੇਰਾ ਖਿਆਲ, ਹਾਂਜੀ ਮੇਰਾ ਖਿਆਲ ਸੈਸ਼ਨ ਤਾਂ ਬੰਦ ਹੋ ਚੁੱਕੇ ਨੇ ਤੇ ਹੁਣ ਉਨ੍ਹਾਂ ਨੇ ਇੱਕ 16 ਦਾ ਜਿਹੜਾ ਵਿਧਾਨ ਸਭਾ ਦਾ ਇਜਲਾਸ ਸੱਦਿਆ ਸੀ ਬਾਦਲ ਸਾਹਿਬ ਨੇ, ਤੇ ਹੁਣ ਉਹਦੇ ਵਿੱਚ ਉਹ ਫੈਸਲਾ ਕੀਤਾ ਕਿ ਕਾਂਗਰਸੀ ਜਿਹੜੇ ਇਹਦੇ ਵਿਚ ਹਿੱਸਾ ਨਹੀਂ ਲੈਣਗੇ। ਹੁਣ ਇੱਥੇ ਵੀ ਕਾਂਗਰਸ ਫਸਦੀ ਹੈ ਕਿ
ਦੇਖੋ ਮਨਦੀਪ, ਇਹ ਵੀ ਗੱਲ ਠੀਕ ਹੈ। ਜੇਕਰ ਤੁਸੀਂ ਆਮ ਆਦਮੀ ਪਾਰਟੀ ਦੀ ਗੱਲ ਦੇਖੋ ਨਾ, ਜੇ ਆਮ ਆਦਮੀ ਪਾਰਟੀ ਬਿਲਕੁਲ ਓਨੈਸਟ ਆ, ਲਿਬਰਲ ਆ, ਸਭ ਕੁਝ ਠੀਕ ਆ, ਤਾਂ ਉਹਨੂੰ ਜਿਹੜੇ ਪਾਣੀ ਵਾਲੇ ਮੁੱਦੇ ਤੇ ਦਿੱਲੀ ਦੀ ਵੀ ਗੱਲ ਕਰਨੀ ਚਾਹੀਦੀ ਹੈ। ਪਾਣੀ ਦਿੱਲੀ ਦੇ ਵੀ ਚਾਹੀਦੇ ਤੇ ਮੇਰੇ ਖਿਆਲ ਚ ਦਿੱਲੀ ਆਪਣੇ ਹੱਥੋਂ ਜਾਣ ਨਹੀਂ ਦੇਣਗੇ, ਉਹ ਬਹੁਤ ਹੀ ਜ਼ਿਆਦਾ ਕਸੂਤੀ ਵਿਚ ਫਸੇ ਹੋਏ ਆ। ਜੇ ਪੋਲੀਟੀਕਲ ਸਟਾਂਡ ਅਗਰ ਬਣਾਉਣਗੇ ਤਾਂ ਕਹਿਣਗੇ ਪੰਜਾਬ ਦਾ ਹੀ ਪਾਣੀ ਆ ਨਾ, ਤੇ ਮੇਰੇ ਖਿਆਲ ਦੇ ਵਿਚ ਉਹਨਾਂ ਨੂੰ ਥੋੜਾ ਲਿਬਰਲਾਈਜ਼ ਹੋ ਕੇ, ਅਕਾਲੀ ਦਲ ਨੂੰ ਲਿਬਰਲਾਈਜ਼ ਹੋ ਕੇ, ਪਰ ਅਕਾਲੀ ਦਲ ਤਾਂ ਖੈਰ ਅਸੀਂ ਇੱਟ ਵੀ ਨਹੀਂ ਲਾਣ ਦੇਣੀ, ਪਰ ਇੱਦਾਂ ਦੀਆਂ ਗੱਲਾਂ ਤਾਂ ਇਲੈਕਸ਼ਨ ਤੋਂ ਪਹਿਲਾਂ ਹੁੰਦੀਆਂ ਰਹਿਣੀਆਂ। ਅਸੀਂ ਤਾਂ ਉੱਥੇ ਪੱਤਾ ਵੀ ਨਹੀਂ ਚੁਲਣ ਦੇਵਾਂਗੇ, ਇੱਟ ਵੀ ਨਹੀਂ ਲਾਣ ਦੇਵਾਂਗੇ। ਇਹ ਤਾਂ ਖੈਰ ਜਿਹੜੀ ਲੈਜਿਸਲੇਸ਼ਨ ਹੈ, ਜਿਹੜਾ ਕਾਨੂੰਨ ਹੈ, ਉਹਦੇ ਅਨੁਸਾਰ ਸਭ ਕੁਝ ਹੋਣਾ ਆ।
ਅਮਰੀਕ ਜੀ, ਜਿਸ ਤਰ੍ਹਾਂ ਹੁਣ ਅਮਰਪ੍ਰੀਤ ਭੰਦੇਰ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਸਤਿ ਸ੍ਰੀ ਅਕਾਲ ਵੀਰਾ, ਕਹਿੰਦੇ ਆਲ ਪਾਰਟੀਜ਼ ਮੇਕਿੰਗ ਫੂਲ ਆਫ ਦਾ ਪੀਪਲ ਫਾਰ ਓਨ SIL ਇਸ਼ੂ, ਵਹਿੰਦੇ ਜਦੋਂ ਆਲਰੇਡੀ ਆਲਰੇਡੀ ਜਿਹੜੀ ਲੈਂਡ ਹੈ, ਜ਼ਮੀਨ ਹੈ, ਉਹ ਵੇਚ ਚੁੱਕੇ ਨੇ ਤੇ ਜਿਹੜੇ ਫਾਰਮਰ ਨੇ ਉਹ ਪੈਸੇ ਉਹਦੇ ਲੈ ਚੁੱਕੇ ਨੇ ਜਾਂ ਜ਼ਮੀਨ ਵਾਪਸ ਦੇ ਚੁੱਕੇ ਨੇ। ਹੁਣ ਇਹ ਜਿਹੜਾ ਸਾਰਾ ਆ, ਮੈਂ ਆਪਣੇ ਸਾਰੇ ਸਰੋਤਿਆਂ ਨੂੰ ਦੱਸਦਾ ਜਿਹੜੇ ਪੰਜਾਬ ਤੋਂ ਵੀ ਸੁਣਦੇ ਨੇ ਜਾਂ ਇੱਥੋਂ ਵੀ ਪਾਰਟੀਆਂ ਵਾਲੇ ਨੇ, ਕਿ ਪਲੀਜ਼ ਇਸ ਦਾ ਕੋਈ ਮੁੱਦਾ ਨਹੀਂ ਹੈਗਾ, ਇਹਨੂੰ ਮੁੱਦਾ ਨਾ ਬਣਾਓ। ਇਸ ਬੇਕਾਰ ਦੇ ਮੁੱਦੇ ਜਿਹੜੇ ਕਿ 40 ਸਾਲ ਤੋਂ ਬੇਕਾਰ ਦਾ ਮੁੱਦਾ ਹੈ, ਇਸ ਮੁੱਦੇ ਦੇ ਹੇਠਾਂ ਜਿਹੜੇ ਤੁਹਾਡੇ ਰੋਜ਼ਮਰਾ ਜ਼ਿੰਦਗੀ ਦੇ ਮੁੱਦੇ ਆ, ਐਜੂਕੇਸ਼ਨ ਦੇ, ਗਰਾਊਂਡ ਲੈਵਲ ਤੇ, ਹੈਲਥ ਦੇ, ਉਹ ਸਾਰੇ ਤੁਹਾਡੇ ਦੱਬੇ ਜਾਣਗੇ। ਪਲੀਜ਼ ਇਹ ਜਿਹੜਾ ਹਾਈਪੋਥੈਟੀਕਲ ਇੱਕ ਮੰਨ ਕੇ ਅਣਹੋਣ ਦਾ ਹੀ ਮੁੱਦਾ ਜਿਹੜਾ ਪਿਛਲੇ 40-50 ਸਾਲ ਤੋਂ ਬਣਾਇਆ ਹੋਇਆ, ਔਰ ਪਾਣੀ ਦਾ ਉਹ ਚ ਇੱਕ ਵੀ ਤੁਪਕਾ ਨਹੀਂ ਗਿਆ SYL ਦੇ ਵਿਚ, ਉਹਦੇ ਵਿਚ ਮਤਲਬ ਸੈਂਕੜੇ ਲੋਕ ਮਾਰੇ ਜਾ ਚੁੱਕੇ ਨੇ, ਸ਼ਹੀਦੀਆਂ ਪਾ ਚੁੱਕੇ ਨੇ, ਬਿਨਾਂ ਕਿਸੇ ਗੱਲ ਤੋਂ ਉਹ ਸਾਰਾ ਮੁੱਦਾ ਬਣਾ ਕੇ ਰੋਟੀਆਂ ਸੇਕੀਆਂ ਜਾ ਰਹੀਆਂ। ਸੋ ਉਹਨਾਂ ਨੂੰ ਛੱਡੋ, ਛੱਡ ਕੇ ਜਿਹੜੇ ਆਪਣੇ ਗਰਾਊਂਡ ਲੈਵਲ ਦੇ ਤੁਹਾਡੇ ਮੁੱਦੇ ਨੇ ਉਹਨਾਂ ਤੇ ਆਓ। ਇਹ ਸਾਰਾ ਡਰਾਮਾ ਫਰੰਟ ਪੇਜ ਦੀਆਂ ਖ਼ਬਰਾਂ, ਉੱਥੇ ਧਰਨਾ ਲਾਤਾ, ਉੱਥੇ ਕਾਹਦੇ ਲਈ?
ਜੀ ਅਮਨਦੀਪ, ਇਹ ਵੀ ਮੁੱਦਾ ਛੱਡੋ, SYL ਦੇ ਮੁੱਦਾ ਛੱਡੋ, ਤੁਹਾਨੂੰ ਚੰਡੀਗੜ੍ਹ ਦਾ ਮੁੱਦਾ ਵੀ ਛੱਡੋ। ਸਾਨੂੰ ਉਹਨਾਂ ਮੁੱਦਿਆਂ ਦੇ ਜਿੱਦਾਂ ਤੁਸੀਂ 3 ਮਿੰਟ ਪਹਿਲਾਂ ਕਿਹਾ ਹੀ ਆ, ਐਜੂਕੇਸ਼ਨ ਬਹੁਤ ਸਾਡੇ ਲਈ ਜ਼ਰੂਰੀ ਆ, ਹੈਲਥ ਸਾਡੇ ਲਈ ਬਹੁਤ ਜ਼ਰੂਰੀ ਆ, ਇਕਾਨਮੀ ਦੀ ਰਿਕਵਰੀ ਸਾਡੇ ਲਈ ਬਹੁਤ ਜ਼ਰੂਰੀ ਆ, ਉਹ ਹੋਣੀ ਚਾਹੀਦੀ ਆ। ਜਿੱਦਾਂ ਨੋਟਬੰਦੀ
ਜੋਬਸ, ਜਿਹੜੀ ਪੰਜਾਬ ਦੇ ਵਿਚ ਜਿਹੜੀਆਂ ਜੋਬਸ,
ਇੰਡਸਟਰੀ ਆ, ਹਾਂਜੀ, ਇੰਪਲਾਇਮੈਂਟ ਆ, ਇਹ ਇਹ ਆ ਇਸ਼ੂ। ਇਹ SYL ਜਿਹੜਾ ਦਾ ਇਸ਼ੂ ਬਿਲਕੁਲ ਬਿਲਕੁਲ ਇਹ ਨਹੀਂ ਹੋਣਾ ਚਾਹੀਦਾ, ਨਾ ਸਾਨੂੰ ਆਪਣੀ ਐਨਰਜੀ, ਨਾ ਸਾਨੂੰ ਉੱਥੇ ਡਾਇਲੋਗ ਕਰਨਾ ਚਾਹੀਦਾ, ਬਿਲਕੁਲ ਬੰਦ ਹੋਣਾ ਚਾਹੀਦਾ, ਨਾ ਧਰਨੇ ਦੇਣੇ ਚਾਹੀਦੇ ਆ। ਇਹ ਸਿਰਫ ਸਰਕਾਰੀ ਜਿਹੜੀਆਂ ਗੌਰਮੈਂਟ ਪਾਰਟੀ, ਗੌਰਮੈਂਟ ਜਿਹੜੀਆਂ ਪੋਲੀਟੀਕਲ ਪਾਰਟੀਆਂ, ਤੇ ਉਹਨਾਂ ਦਾ ਹੀ ਮੁੱਦਾ ਹੈ, ਆਮ ਲੋਕਾਂ ਦਾ ਮੁੱਦਾ ਨਹੀਂ ਆ, ਆਮ ਲੋਕਾਂ ਨੂੰ ਕੋਈ ਫਰਕ ਨਹੀਂ ਪੈਂਦਾ। ਹੁਣ ਅਮਨ ਜੀ, ਤੁਸੀਂ ਥੋੜੇ ਧਾਰਮਿਕ ਵੀ ਗੱਲ ਕਰ ਲੈਂਦੇ, ਇੱਥੇ ਤੁਹਾਡੀ ਗੁਰਬਾਣੀ ਵੀ, ਗੁਰਬਾਣੀ ਦੇ ਵੀ ਅਕੋਰਡਿੰਗਲੀ ਕਿਹਾ ਨਹੀਂ ਜਾਂਦਾ ਕਿ ਵੰਡ ਕੇ ਖਾਣਾ ਚਾਹੀਦਾ, ਤੇ ਪੰਜਾਬ ਕੋਲ ਥੋੜਾ ਬਹੁਤਾ ਪਾਣੀ ਹੈ, ਜੇ ਹਰਿਆਣੇ ਨੂੰ ਚਲੇ ਵੀ ਜਾਵੇ ਜਾਂ ਦਿੱਲੀ ਨੂੰ ਚਲੇ ਵੀ ਜਾਵੇ, ਤਾਂ ਉਹ ਗੁਰੂਆਂ ਵਾਲੀ ਜਿਹੜੀ ਗੁਰੂਆਂ ਦੀ ਜਿਹੜੀ ਸਾਨੂੰ ਦੇਣ ਆ, ਉਹਨਾਂ ਦੀ ਬਖਸ਼ਿਸ਼ ਆ ਕਿ ਵੰਡ ਕੇ ਖਾਣਾ ਚਾਹੀਦਾ, ਤੇ ਉਹ ਕਿੰਨੀ ਕੁ ਟੁੱਕਦੀ ਹੈ ਇਹਦੇ ਬਾਰੇ ਵੀ ਥੋੜਾ ਜਿਹਾ ਗੁਰਬਾਣੀ ਚ ਵੀ ਰੈਫਰੈਂਸ ਦੇ ਕੇ।
ਅਮਰੀਕ ਜੀ, ਰੈਫਰੈਂਸ ਤਾਂ ਦੇਖੋ ਉਹ ਤਾਂ ਹੈਗੀ ਆ, ਦੇਖੋ ਜਿਹੜਾ ਜੇ ਆਪਾਂ ਮਹਾਂ ਪੰਜਾਬ ਲੈ ਲਈਏ, ਉਸ ਦੇ ਵਿਚ ਹਰਿਆਣਾ ਵੀ ਆਉਂਦਾ, ਹਿਮਾਚਲ ਵੀ ਆਉਂਦਾ, ਉਸ ਦੇ ਵਿਚ ਰਾਜਸਥਾਨ ਦੇ ਕੁਝ ਟੁਕੜੇ ਵੀ ਆਉਂਦੇ ਨੇ, ਤੇ ਉਧਰ ਪਾਕਿਸਤਾਨ ਦਾ ਕਿੱਡਾ ਵੱਡਾ ਪੰਜਾਬ ਆਉਂਦਾ। ਹੁਣ ਜੇ ਦੇਖਿਆ ਜਾਵੇ, ਜਿਹੜਾ ਪਾਕਿਸਤਾਨ ਦਾ ਪਾਣੀ ਅਸੀਂ ਡੈਮ ਬਣਾ ਬਣਾ ਕੇ ਇਧਰਲਾ ਪੰਜਾਬ ਰੋਕੀ ਜਾਂਦਾ ਆ, ਉਨ੍ਹਾਂ ਦਾ ਹਿੱਸਾ ਜਿਹੜਾ ਉਨ੍ਹਾਂ ਨੂੰ ਜਾਣਾ ਚਾਹੀਦਾ ਉਹ ਅਸੀਂ ਰੋਕ ਲੈਂਦੇ, ਉਹਦੀ ਕਦੇ ਕੋਈ ਗੱਲ ਹੀ ਨਹੀਂ ਕੀਤੀ ਕਿਸੇ ਨੇ, ਤੇ ਉਧਰ ਵੀ ਜਾਣਾ ਚਾਹੀਦਾ। ਤੇ ਜਦੋਂ ਹੜ੍ਹ ਆਉਂਦੇ ਆ ਤਾਂ ਹੜ੍ਹ ਦੇ ਵਿਚ ਅਸੀਂ ਸਾਰਾ ਪਾਣੀ ਛੱਡ ਦਿੰਦੇ, ਉਨ੍ਹਾਂ ਨੂੰ ਹੜਾ ਦਿੰਦੇ ਆ। ਸੋ ਪਹਿਲਾਂ ਅਸੀਂ ਸੋਕੇ ਨਾਲ ਮਾਰਦੇ ਆ ਉਨ੍ਹਾਂ ਨੂੰ, ਲੈਂਦੇ ਪੰਜਾਬ ਨੂੰ, ਫਿਰ ਅਸੀਂ ਹੜ੍ਹਾਂ ਨਾਲ ਮਾਰਦੇ ਆ ਉਨ੍ਹਾਂ ਨੂੰ, ਉਥੇ ਆਪਾਂ ਧੱਕਾ ਕਰ ਰਹੇ ਆ, ਉਹ ਸਾਡਾ ਪੰਜਾਬ। ਦੂਜੀ ਗੱਲ, ਉਹ ਜਿਹੜਾ ਪਾਣੀ ਆ, ਜੇ ਦੇਖਿਆ ਜਾਵੇ ਤਾਂ ਹਿਮਾਚਲ ਦੇ ਵਿਚੋਂ ਜਾਂ ਤਿੱਬਤ ਦੇ ਵਿਚੋਂ ਆਉਂਦਾ, ਚਾਈਨਾ ਦੇ ਵਿਚੋਂ, ਹਨਾ, ਆਉਂਦਾ ਉਹ ਪੰਜਾਬ ਦੇ ਵਿਚ ਚਲੋ ਆ ਜਾਂਦਾ, ਤੇ ਉਹ ਵੀ ਜਿਹੜਾ ਪਾਣੀ ਆ ਪਿਛਲੀਆਂ, ਜੇ ਮੰਨ ਲਓ ਪਿੱਛੋਂ ਹਿਮਾਚਲ ਬੰਦ ਕਰ ਲਵੇ, ਪਿੱਛੋਂ ਤਿੱਬਤ ਬੰਦ ਕਰ ਦੇਵੇ ਪਾਣੀ, ਫਿਰ ਕੀ ਕਰੂਗਾ ਪੰਜਾਬ, ਹਨਾ। ਸੋ ਇਸ ਕਰਕੇ ਜਿਹੜਾ ਪਾਣੀ ਆ ਉਹ ਵਹਿੰਦਾ ਹੀ ਸਮੁੰਦਰ ਵੱਲ ਨੂੰ ਜਾਣਾ ਚਾਹੀਦਾ ਜਾਂ ਜਿੱਥੇ ਨੂੰ ਜਾਣਾ ਚਾਹੀਦਾ, ਤੇ ਜਿਹੜੇ ਸਾਰੇ ਖਿੱਤੇ ਨੇ ਉਨ੍ਹਾਂ ਦਾ ਤਕਰੀਬਨ ਆਲਮੋਸਟ ਹੱਕ ਬਣਦਾ, ਇਨਕਲੂਡਿੰਗ ਪਾਕਿਸਤਾਨ ਦੇ ਪੰਜਾਬਾਂ ਦਾ, ਉਹ ਜਿਹੜੇ ਅਗਰੀਮੈਂਟ ਉਨ੍ਹਾਂ ਦੇ ਹੋਏ ਉਤੇ ਵੀ ਕੰਮ ਕਰਨਾ ਚਾਹੀਦਾ। ਜੇ ਹੁਣ ਪੰਜਾਬ ਦੇ ਮਹਾਂ ਪੰਜਾਬ ਦੇ ਟੁਕੜੇ ਹੋ ਗਏ ਨੇ ਤਿੰਨ, ਹਿਮਾਚਲ, ਹਰਿਆਣਾ ਤੇ, ਤਾਂ ਉਨ੍ਹਾਂ ਦਾ ਜਿਹੜਾ, ਜੇ ਪੰਜਾਬ ਦੇ ਵਿਚੋਂ ਨਹਿਰ ਲੰਘ ਰਹੀ ਹੈ ਤਾਂ ਉਨ੍ਹਾਂ ਦਾ ਵੀ ਥੋੜਾ ਬਹੁਤਾ ਹੱਕ ਬਣਦਾ ਪਾਣੀ ਦਾ। ਸੋ ਇਹ ਏਡੀ ਗੱਲ ਨਹੀਂ ਹੈਗੀ। ਮੰਨ ਲਓ ਇਹ ਟੁਕੜੇ ਨਾ ਹੁੰਦੇ ਤੇ ਫੇਰ ਇਹ ਨਹਿਰ ਨਿਕਲਦੀ ਫੇਰ ਸਾਰੇ ਨੂੰ ਐਕਸੈਪਟੇਬਲ ਸੀਗੀ ਰਾਈਟ। ਸੋ ਇੱਥੇ ਹੁਣ ਕਈ ਲੋਕ ਇਹ ਆਰਗੂਮੈਂਟ ਦਿੰਦੇ ਆ ਗੁਰਬਾਣੀ ਦੇ ਹਿਸਾਬ ਨਾਲ ਤਾਂ ਬਣਦੀ ਆ ਵੀ ਵੰਡ ਛਕਣ ਵਾਲਾ ਮਾਹੌਲ, ਔਰ ਜਿਹੜਾ ਇੱਥੇ ਆਰਗੂਮੈਂਟ ਇਹ ਕਈ ਦਿੰਦੇ ਨੇ ਕਿ ਪੰਜਾਬ ਦੇ ਕੋਲ ਪਾਣੀ ਆ ਜੀ, ਠੀਕ ਆ, ਉਹ ਰਾਜਸਥਾਨ ਨੂੰ ਵੀ ਦੇ ਰਿਹਾ, ਉਹ ਆਪਣੇ ਹਰਿਆਣੇ ਨੂੰ ਵੀ ਦੇ ਰਿਹਾ, ਤੇ ਜਿਹੜੇ ਉਹਨਾਂ ਕੋਲ ਹੈ ਉਹ ਦੇ ਰਹੇ ਨੇ ਇੱਧਰ, ਜਿਹੜੇ ਉਹਨਾਂ ਕੋਲ ਚੀਜ਼ਾਂ ਨੇ। ਹੁਣ ਉਹਨਾਂ ਕੋਲ ਜਿਹੜੀਆਂ ਚੀਜ਼ਾਂ ਨੇ ਉਹ ਤਾਂ ਪੋਲੀਟੀਕਲ ਜਿਹੜੀਆਂ ਲੈਣੀਆਂ ਨੇ ਉਹ ਉੱਤੇ ਕਲੇਮ ਕਰੋ, ਜਿਹੜੀਆਂ ਸਾਡੀਆਂ ਸਰਕਾਰਾਂ ਨੇ ਉਹ ਪਾਣੀ ਦਾ ਦੇਣਾ ਹੀ ਪੈਣਾ ਕਿਉਂਕਿ ਕੁਦਰਤੀ ਸੋਮਾ ਆ ਜਿਹੜਾ ਕਿ ਫਲੋ ਹੁੰਦਾ, ਤੁਸੀਂ ਇਹਨੂੰ ਰੱਖ ਨਹੀਂ ਸਕਦੇ। ਜੇ ਹੁਣ ਪੰਜਾਬ ਦੇ ਵਿੱਚ ਹੜ ਆ ਜਾਵੇ ਫੇਰ ਪਾਣੀ ਛੱਡਣਾ, ਫੇਰ ਹਰਿਆਣੇ ਵਾਲੇ ਕਹਿਣ ਨਹੀਂ ਸਾਡੇ ਵੱਲ ਨੂੰ ਛੱਡਿਓ, ਪਾਕਿਸਤਾਨ ਵਾਲੇ ਕਹਿਣ ਸਾਡੇ ਵੱਲ ਨੂੰ ਛੱਡਿਓ, ਕੀ ਪੰਜਾਬ ਦੇ ਵਿੱਚ ਬੰਦਿਆਂ ਦੇ ਵਿੱਚ ਇੰਨੀ ਜੁਰਤ ਹੈ ਕਿ ਉਹ ਇੰਨਾ ਸਾਰਾ ਪਾਣੀ ਕਿਤੇ ਥਾਂ ਇਕੱਠਾ ਕਰ ਲੈਣ? 1988 ਦੇ ਵਿੱਚ ਕੀ ਹੋਇਆ ਸੀ
ਉਹਨਾਂ ਕੋਲ ਕਿਹੜੀਆਂ ਚੀਜ਼ਾਂ ਜਿਹੜੀਆਂ ਸਾਨੂੰ ਨਹੀਂ ਦਿੰਦੇ? ਇੱਕ ਇੱਥੇ ਮੈਂ ਐਗਜ਼ਾਮਪਲ ਦੇਣੀ ਚਾਹਨਾ, ਜਿੱਦਾਂ ਪੰਜਾਬ ਦੇ ਵਿੱਚ ਇੰਪਲੋਈਜ਼ ਆ ਉਹ ਹਰਿਆਣੇ ਤੋਂ ਵੀ ਕਈ ਇੰਪਲੋਈਜ਼ ਹੋਣਗੇ, ਰਾਜਸਥਾਨ ਦੇ ਕਈ ਇੰਪਲੋਈ ਇੱਥੇ ਆ ਕੇ ਕੰਮ ਕਰਦੇ ਹੋਣਗੇ, ਤਾਂ ਪੰਜਾਬ ਉਹਨਾਂ ਨੂੰ ਐਕਸਟੈਂਡ ਕਰਦਾ ਕਿ ਤੁਸੀਂ ਇੱਥੇ ਆ ਕੇ ਕੰਮ ਕਰੋ। ਸਾਡੇ ਜਿਹੜੇ ਲੋਕ ਆ, ਮੈਨ ਪਾਵਰ ਸਾਡੀ ਜਿਹੜੀ ਆ, ਉਹ ਹਰਿਆਣੇ ਚ ਵੀ ਜਾ ਕੇ ਕੰਮ ਕਰਦੀ ਹੋਊਗੀ, ਸਾਡੇ ਕਈ ਲੋਕ ਹਰਿਆਣੇ ਦੇ ਇੰਪਲੋਈਜ਼ ਹੋਣਗੇ ਪੰਜਾਬੀ, ਤੇ ਰਾਜਸਥਾਨ ਦੀ ਪੁਲਿਸ ਵਿਚ ਵੀ ਹੋਣਗੇ, ਉਹਨਾਂ ਦੇ ਡਿਪਾਰਟਮੈਂਟਾਂ ਵਿਚ ਵੀ ਹੋਣਗੇ, ਤਾਂ ਉਹ ਵੀ ਸਾਨੂੰ ਐਕਸੈਪਟ ਕਰਦੇ ਆ, ਅਸੀਂ ਵੀ ਉਹਨਾਂ ਨੂੰ ਐਕਸੈਪਟ ਕਰਦੇ ਆ। ਇਹ ਤਾਂ ਇੱਕ ਜਿਹੜਾ ਭਾਰਤ ਵਾਸੀ ਆ, ਦੇਸ਼ ਆ, ਦੇਸ਼ ਦੇ ਜਿਹੜੇ ਵੱਖ ਵੱਖ ਸਟੇਟ ਆ ਉਹਨਾਂ ਵਿਚ ਲੋਕਾਂ ਨੂੰ ਫ੍ਰੀਡਮ ਆ ਜਾਣ ਦੀ, ਤੇ ਉੱਥੇ ਜਾ ਕੇ ਕੰਮ ਕਰਦੇ, ਜਿਹੜੀ ਮੈਨ ਪਾਵਰ ਐਸੈਟ ਆ ਉਹ ਵੀ ਸ਼ੇਅਰ ਕਰਦੇ ਆ।
ਅਮਰੀਕ ਜੀ ਉਹਦੀ ਡਿਸਕਸ ਕਰਨੀ ਹੈ, ਇਹ ਤਾਂ ਹੁਣ ਉਹਨਾਂ ਨੇ ਦੇਖਣਾ ਨਾ ਜਿਹੜੀ ਸਰਕਾਰਾਂ ਡਿਪਾਰਟਮੈਂਟ ਹੈ ਕਿ ਅਸੀਂ ਤੁਹਾਨੂੰ ਪਾਣੀ ਦਿੰਨੇ ਆ, ਤੁਸੀਂ ਸਾਨੂੰ ਉਹਦੇ ਉਲਟ ਕੀ ਦੇ ਸਕਦੇ ਹੋ, ਕੀ ਰਹਿਤਾਂ ਦੇ ਸਕਦੇ ਹੋ, ਇਹ ਤਾਂ ਉਹਨਾਂ ਨੇ ਪੁੱਟ ਫਾਰਵਰਡ ਕਰਨਾ। ਅਸੀਂ ਇੱਥੇ ਬੈਠ ਕੇ ਥੋੜੋ ਕਰਨਾ ਕਿ ਬਈ ਹਰਿਆਣੇ ਦਾ ਅਸੀਂ, ਮਤਲਬ ਹੁਣ ਅਸੀਂ ਤਾਂ ਇੱਥੇ ਰੂਮ ਦੇ ਵਿੱਚ ਬੈਠੇ ਆ, ਸਟੂਡੀਓ ਚ ਬੈਠੇ ਆ, ਤੁਸੀਂ ਬੈਠੇ ਹੋ, ਜਿਹੜੇ ਰੌਲਾ ਪਾ ਰਹੇ ਨੇ ਉਹਨਾਂ ਨੇ ਇਹ ਕਰਨਾ ਕਿ ਅਸੀਂ ਪਾਣੀ ਦੇ ਰਹੇ ਤੁਸੀਂ ਸਾਤੂ ਕੀ। ਹੁਣ ਇੱਧਰ ਇਹੀ ਗੱਲ ਮੈਂ ਥੋੜੀ ਹੋਰ ਕਰਨਾ ਚਾਹੁੰਦਾ ਸੀਗਾ ਕਿ ਹੁਣ ਇੱਕ ਹਰਿਆਣੇ ਦੀ ਗੱਲ ਚੱਲਦੀ ਆ ਕਿ ਪੰਜਾਬ ਆਉਣੋਂ ਡਰਨ ਲੱਗੀਆਂ ਹਰਿਆਣੇ ਦੀਆਂ ਬੱਸਾਂ, SYL ਤੇ ਹਰਿਆਣੇ ਦੇ ਹੱਕ ਸੁਪਰੀਮ ਕੋਰਟ ਦਾ ਫੈਸਲਾ ਆਉਣ ਤੋਂ ਬਾਅਦ ਇੱਥੋਂ ਪੰਜਾਬ ਜਾਣ ਵਾਲੀਆਂ ਬੱਸਾਂ ਦੇ ਪਹੀਏ ਰੁਕ ਗਏ ਨੇ। ਚਾਰ ਟਰਾਕਵਾਂ ਕਰਨ ਅੰਦੋਲਨ ਦੌਰਾਨ ਰੋਡਵੇਜ਼ ਦੀਆਂ ਬੱਸਾਂ ਵਿਚ ਹੋਈ ਅਗਜ਼ਨੀ ਤੇ ਭੰਨ ਤੋੜ ਦੀਆਂ ਘਟਨਾਵਾਂ ਤੋਂ ਸਬਕ ਲੈਂਦੇ ਹੋਏ ਪੰਜਾਬ ਵਿਚ ਬੱਸਾਂ ਨਹੀਂ ਗਈਆਂ। ਹੁਣ ਜਦੋਂ ਹਰਿਆਣੇ ਦੇ ਵਿਚ ਇਹ ਸਾਰਾ ਕੁਝ ਉਦੋਂ ਜਾਟ ਅੰਦੋਲਨ ਚੱਲਿਆ ਹਨਾ, ਉਦੋਂ ਉਨ੍ਹਾਂ ਨੇ ਸਰਕਾਰੀ ਸੰਪਤੀ ਨੂੰ ਨੁਕਸਾਨ ਪਹੁੰਚਾਇਆ, ਤੇ ਹੁਣ ਇਹ ਫੈਸਲਾ ਜਿਹੜਾ ਪੰਜਾਬ ਦੇ ਉਲਟ ਗਿਆ, ਤੇ ਹੁਣ ਉਨ੍ਹਾਂ ਨੂੰ ਡਰ ਹੈ, ਉਥੇ ਪੰਜਾਬ ਰੋਡਵੇਜ਼ ਦੀਆਂ ਬੱਸਾਂ ਵੀ ਜਲੀਆਂ ਹਰਿਆਣੇ ਦੇ ਵਿਚ, ਹੁਣ ਉਨ੍ਹਾਂ ਨੂੰ ਡਰ ਹੈ ਕਿ ਜੋ ਅਸੀਂ ਬੀਜ ਬੀਜਿਆ ਸੀ ਹੁਣ ਸਾਡੇ ਨਾਲ ਉਹ ਕੁਝ ਹੋਣਾ ਆ, ਰਾਈਟ। ਸੋ ਇਹ ਹਰਿਆਣੇ ਨੂੰ ਵੀ ਥੋੜਾ ਸਬਕ ਚਾਹੀਦਾ ਹੈ ਕਿ ਇਹ ਸਿਰਫ ਇਕ ਸਿੰਬੋਲਿਕ ਅਜੇ ਫੈਸਲਾ ਆ, ਇੱਥੇ ਜਿਹੜੀਆਂ ਉਹ ਭੰਨ ਤੋੜ ਦੀਆਂ ਕਾਰਵਾਈਆਂ ਕਰਦੇ ਨੇ। ਹੁਣ ਭਜਨ ਲਾਲ ਨੇ ਜਦੋਂ ਖਾੜਕੂਵਾਦ ਦੌਰਾਨ ਮਤਲਬ ਸਿੱਖਾਂ ਦੇ ਉੱਤੇ ਬੈਨ ਹੀ ਲਾਤਾ ਸੀ ਵੀ ਲੰਘਣੇ ਨਹੀਂ ਦੇਣੇ ਅਸੀਂ, ਠੀਕ ਹੈ, ਹਰਿਆਣੇ ਚੋਂ, ਤਾਂ ਪਾਣੀ ਜੇ ਉਸ ਐਂਗਲ ਤੋਂ ਦੇਖੀਏ ਤੇ ਅਸੀਂ ਸਿੱਖ ਨਹੀਂ ਲੰਘਣ ਦੇਣੇ, ਪੰਜਾਬੀ ਲੰਘਣ ਨਹੀਂ ਦੇਣੇ ਹਰਿਆਣੇ ਚੋਂ, ਪੰਜਾਬ ਦਾ ਪਾਣੀ ਸਾਨੂੰ ਦੇ ਦਿਓ। ਇਹ ਮਤਲਬ ਇਹ ਗੱਲ ਠੀਕ ਹੈ, ਉਨ੍ਹਾਂ ਨੂੰ ਵੀ ਅਕਲ ਦਾ ਘਾਟਾ ਹੀ ਆ, ਜਿਹੜੇ ਹਰਿਆਣੇ ਵਾਲੇ ਉਹ ਵੀ ਬਹੁਤ ਸੂਝਵਾਨ ਨਹੀਂ ਹੈਗੇ, ਸੂਝਵਾਨ ਪੰਜਾਬ ਵਾਲੇ ਵੀ ਹੈ ਨਹੀਂ ਕਿ ਪੰਜਾਬ ਦੇ ਵਿਚ ਅਗਰ ਹੜ ਆ ਜਾਣ, ਮੀਂਹ ਆ ਜਾਵੇ, ਪਾਣੀ ਆ, ਤਾਂ ਉਹ ਪਾਣੀ ਡਿਸਪੋਜ਼ ਕਿੱਥੇ ਕਰਨਗੇ? ਮੋਰੇ ਪਾਕਿਸਤਾਨ ਨੂੰ ਪਹਿਲਾਂ ਹੀ ਨਹੀਂ ਦੇ ਰਹੇ, ਉਹ ਬੰਦ ਕਰ ਦੇਵੇ, ਹਰਿਆਣਾ ਕਹਿੰਦੇ ਅਸੀਂ ਨਹੀਂ ਲੈਣਾ, ਫੇਰ ਕੀ ਕਰਨਗੇ? ਪਹਿਲੀ ਗੱਲ ਤਾਂ ਕੁਦਰਤੀ ਸੋਮਾ ਆ,
ਦੋਨਾਂ ਸਟੇਟਾਂ ਦੀ ਲੀਡਰਸ਼ਿਪ ਸਮਝਦਾਰ ਨਹੀਂ ਆ,
ਦੋਨੋਂ
ਪੰਜਾਬ ਦੀ ਜਿਹੜੀ ਲੀਡਰਸ਼ਿਪ ਹੈ ਰੌਲਾ ਪਾ ਕੇ ਪੰਜਾਬ ਦੀ ਬਹਿ ਗਈ, ਤੇ ਉਧਰ ਭਜਨ ਲਾਲ ਦੀ ਤੁਸੀਂ ਗੱਲ ਕੀਤੀ 30 ਸਾਲ ਪਹਿਲਾਂ 40 ਸਾਲ ਪਹਿਲਾਂ, ਜਦੋਂ ਉਹਨਾਂ ਨੇ ਕਿਹਾ ਸੀ ਕਿ ਪੰਜਾਬੀਆਂ ਨੂੰ ਜਾਂ ਸਿੱਖਾਂ ਨੂੰ ਅਸੀਂ ਹਰਿਆਣੇ ਚ ਲੰਘਣ ਨਹੀਂ ਦੇਣਾ, ਉਹ ਕੌਣ ਸੀ ਸਿੱਖ ਪੰਜਾਬੀ ਕੌਣ ਸੀ? ਉਹਨਾਂ ਦੇ ਹੀ ਸੀਗੇ, ਅਸੀਂ ਇੱਕੋ ਹੀ ਪਾਰਟ ਸੀਗੇ, ਉਹ ਕਹਿੰਦੇ ਅਸੀਂ ਭਰਾ ਨੇ ਲੰਘਣ ਨਹੀਂ ਦਾ, ਸਾਡੇ ਸ਼ਰੀਕ ਆ, ਅਸੀਂ ਇਹਨਾਂ ਨੂੰ ਲੰਘਣ ਨਹੀਂ ਦੇਣਾ, ਜਾਂ ਸਾਡੀ ਗਲੀ ਚੋਂ ਲੰਘ ਜਾਣੇ, ਜੇ ਅਸੀਂ ਜਿੱਦਾਂ ਪਿੰਡਾਂ ਵਿਚ ਵੀ ਤੁਸੀਂ ਲੈ ਲਓ, ਇਹਨੂੰ ਥੋੜੇ ਜਿਹੇ ਥੱਲੇ ਲੈ ਕੇ ਆਉਣੀ, ਅਸੀਂ ਪਿੰਡਾਂ ਵਿਚ ਜਦੋਂ ਦੋ ਭਰਾਵਾਂ ਤਿੰਨਾਂ ਭਰਾਵਾਂ ਦੀ ਵੰਡ ਹੁੰਦੀ ਆ, ਤਾਂ ਇੱਕ ਗਲੀ ਹੁੰਦੀ ਆ ਜਿਹੜੀ ਸਾਂਝੀ, ਉਹਦੇ ਚੋਂ ਦੂਜਾ ਭਰਾ ਕਹਿੰਦਾ ਮੈਂ ਤਾਂ ਫਲਾਨੇ ਨੂੰ ਬੇਅੰਤ ਨੂੰ ਲੰਘਣ ਨਹੀਂ ਦਿਆ ਆਪਣੀ ਗਲੀ ਚੋਂ, ਲੰਘ ਕੇ ਦਿਖਾਏ ਮੈਨੂੰ, ਇਹ ਮੇਰੀ ਆਪਣੀ ਗਲੀ ਆ। ਬਿਲਕੁਲ ਉਹੀ ਗੱਲ ਹਰਭਜਨ ਲਾਲ ਨੇ ਕੀਤੀ, ਤੇ ਮੇਰੇ ਖਿਆਲ ਵਿਚ ਇਹਦੇ ਵਿਚ ਦੋਨਾਂ ਜਿਹੜੇ ਸਟੇਟ ਦੇ ਲੋਕ ਜਿਹੜੇ ਆ ਉਹਨਾਂ ਦਾ ਇਹਨਾਂ ਵਿਚ ਕੋਈ ਕਸੂਰ ਨਹੀਂ ਆ, ਜਿਹੜੀ ਜਿਹੜੀ ਪਾਪੂਲੇਸ਼ਨ ਆ ਉਹ ਬਿਲਕੁਲ ਸ਼ਾਂਤਮਈ ਢੰਗ ਨਾਲ ਰਹਿਣਾ ਚਾਹੁੰਦੀ ਆ, ਤੇ ਮੀਡੀਆ ਤੇ ਲੀਡਰ ਤੇ ਪੋਲੀਟੀਕਲ ਸਿਸਟਮ ਜਿਹੜਾ ਇਹਨਾਂ ਦੋਨਾਂ ਸਟੇਟਾਂ ਦਾ, ਜਿੰਨੇ ਵੀ ਸਟੇਟ ਚਲੋ ਬਾਕੀ ਸਟੇਟਾਂ ਵੀ ਇਨਵੋਲਵ ਕਰ ਲੈਂਦੇ ਆ, ਉਹ ਆਪਣੇ ਪੋਲੀਟੀਕਲ ਮੰਤਵ ਦੇ ਲਈ, ਆਪਣੇ ਪੋਲੀਟੀਕਲ ਅਟੈਂਸ਼ਨ ਦੇ ਲਈ, ਮੰਤਵਾਂ ਲਈ ਇਹ ਲੋਕਾਂ ਨੂੰ ਯੂਜ਼ ਕਰਨਾ ਚਾਹੁੰਦੇ ਆ। ਮੇਰੇ ਖਿਆਲ ਵਿੱਚ ਅਗਰ ਲੋਕ ਸਿਆਣੇ ਹੋਣਗੇ, ਧਰਨਿਆਂ ਤੇ ਨਹੀਂ ਜਾਣਗੇ, ਬਾਹਰ ਗਲੀਆਂ ਚ ਨਹੀਂ ਆਉਣਗੇ, ਤਾਂ ਕੁਛ ਨਹੀਂ ਹੋ ਸਕਦਾ, ਕੁਛ ਨਹੀਂ ਕਰ ਸਕਦੇ। ਹੁਣ ਲੋਕਾਂ ਨੂੰ ਵੀ ਥੋੜੀ ਆਪਣੇ ਵਿੱਚ, ਉਹਨਾਂ ਵਿੱਚ ਪੋਲੀਟੀਕਲ ਲਿਟਰੇਸੀ ਜਿਹੜੀ ਆ ਬਹੁਤ ਜ਼ਰੂਰੀ ਆ ਅਮਦੀਪ, ਉਹਨਾਂ ਵਿੱਚ ਇਕਨੋਮਿਕ ਲਿਟਰੇਸੀ ਆ, ਉਹਨਾਂ ਇਕਨੋਮਿਕਸ ਦੀ ਜਾਣਕਾਰੀ ਆ, ਪੋਲੀਟੀਕਲ ਜਾਣਕਾਰੀ ਆ, ਇਹ ਕੀ ਹੋ ਰਿਹਾ, ਇਹਦੇ ਕੀ ਫਾਇਦੇ, ਕੁਛ ਨਹੀਂ ਹੈ। ਜਿਹੜੀ ਨਹਿਰਾਂ ਦਾ ਮਾਮਲਾ, ਪਾਣੀਆਂ ਦਾ ਮਾਮਲਾ, ਕੁਛ ਵੀ ਨਹੀਂ ਹੈ, ਨਥਿੰਗ, ਇਟਸ ਨਥਿੰਗ। ਈਵਨ ਚੰਡੀਗੜ੍ਹ ਦਾ ਮਾਮਲਾ ਵੀ ਨਥਿੰਗ ਹੈ, ਸਭ ਕੁਝ ਚੱਲ ਰਿਹਾ, ਬਹੁਤ ਸੋਹਣਾ ਚੱਲ ਰਿਹਾ।
ਹਾਂਜੀ ਅਮਰੀਕ ਜੀ, ਚੰਡੀਗੜ੍ਹ ਦਾ ਮਸਲਾ ਵੀ ਇਹ ਹੈ ਵੀ ਜਿਹੜਾ ਯੂਨੀਅਨ ਟੈਰੀਟਰੀ ਬਣਾਈ, ਹੁਣ ਕੈਨਬਰਾ ਇੱਥੇ ਬਣੀ ਹੋਈ ਆ ਆਸਟ੍ਰੇਲੀਆ ਦੇ ਵਿੱਚ, ਰਾਈਟ। ਹੁਣ ਨਿਊ ਸਾਊਥ ਵੇਲਸ ਕਹੀ ਜਾਵੇ ਇਹ ਸਾਨੂੰ ਦਿਓ ਜੀ, ਪਹਿਲਾਂ ਅਗਰੀਮੈਂਟ ਹੋਇਆ, ਲੈਂਡ ਬਾਏ ਕੀਤੀ ਗਈ, ਉੱਥੇ ਕ੍ਰੀਏਟ ਕੀਤਾ ਗਿਆ ਸਾਰਾ ਇਨਫਰਾਸਟ੍ਰਕਚਰ, ਜਦੋਂ ਬਣਿਆ ਬਣਾਇਆ ਹੁਣ ਕਹਿ ਦੇਵੇ ਨਹੀਂ ਜੀ ਇਹ ਸਾਨੂੰ ਦੇ ਦਿਓ, ਸਾਰਾ ਰੈਵਨਿਊ ਸਾਨੂੰ ਆਵੇ, ਇੱਦਾਂ ਹੋ ਸਕਦੀ ਆ? ਬਾਕੀ ਸਟੇਟਾਂ ਨੇ ਉਹ ਚ ਪੈਸੇ ਪਾਏ ਆ, ਯੂਨੀਅਨ ਦੇ ਪੈਸੇ ਪਾਏ, ਸਾਂਝੇ ਪੈਸੇ ਚੱਲੇ ਹੋ ਆ। ਇਸੇ ਤਰ੍ਹਾਂ ਜਿਹੜੇ ਚੰਡੀਗੜ੍ਹ ਵੀ ਆ, ਜਦੋਂ ਪਹਿਲਾਂ ਬਣ ਰਿਹਾ ਸੀ, ਅਗਰੀਮੈਂਟ ਹੋਏ ਆ, ਜ਼ਮੀਨ ਵੇਚੀ ਗਈ ਆ, ਠੀਕ ਆ, ਉਹ ਅਗਰੀਮੈਂਟ ਤੋਂ ਬਾਅਦ ਇਨਫਰਾਸਟ੍ਰਕਚਰ ਉੱਤੇ ਬਣਿਆ ਆ, ਫਿਰ ਜਦ ਬਣ ਗਿਆ ਫਿਰ ਪੰਜਾਬ ਜਾਂ ਹਰਿਆਣੇ ਦਾ ਕੋਈ ਕਲੇਮ ਨਹੀਂ ਬਣਦਾ ਕਿ ਇਹ ਸਾਨੂੰ ਦੇ ਦਿਓ, ਉਹ ਕਹਿੰਦੇ ਸਾਨੂੰ ਦੇ ਦਿਓ, ਉਹ ਕਹਿੰਦੇ ਸਾਨੂੰ ਦੇ ਦਿਓ, ਉਹ ਯੂਨੀਅਨ ਟੈਰੀਟਰੀ ਹੀ ਰਹਿਣੀ ਹੈ।
ਆਸਟ੍ਰੇਲੀਆ ਬਾਰੇ ਵੀ ਗੱਲ ਕਰ ਲੈਂਦੇ, ਇਹਨਾਂ ਦੀ ਜਿਹੜੀ ਆਸਟ੍ਰੇਲੀਅਨ ਕੈਪੀਟਲ ਟੈਰੀਟਰੀ ਆ ਨਾ, ACT ਜਿਹੜੀ ਆ, ਇਹ ਜਦੋਂ ਫੈਡਰੇਸ਼ਨ 1901 ਵਿਚ ਬਣੀ, ਇਸ ਤੋਂ ਪਹਿਲਾਂ ਇਹਦਾ ਵੀ ਰੌਲਾ ਪੈ ਗਿਆ ਸੀ, ਅਗਰ ਫੈਡਰੇਸ਼ਨ ਬਣੂਗੀ ਤਾਂ ਆਸਟ੍ਰੇਲੀਆ ਦੀ ਰਾਜਧਾਨੀ ਕਿੱਥੇ ਹੋਏਗੀ। ਦੋ ਵੱਡੇ ਸਟੇਟ ਸੀ, ਨਿਊ ਸਾਊਥ ਵੇਲ ਤੇ ਮੈਲ ਤੇ ਵਿਕਟੋਰੀਆ, ਉਹ ਰੌਲਾ ਪਾ ਕੇ ਗਏ ਸੀ। ਵਿਕਟੋਰੀਆ ਵਾਲੇ ਕਹਿ ਰਹੇ ਸੀ ਮੈਲਬੋਰਨ ਵਿਚ ਰਾਜਧਾਨੀ ਹੋਣੀ ਚਾਹੀਦੀ ਹੈ, ਤੇ ਦੂਜੇ ਪਾਸੇ ਨਿਊ ਸਾਊਥ ਵੇਲਸ ਵਾਲੇ ਕਹਿ ਰਹੇ ਸੀ ਸਿਡਨੀ ਵਿਚ ਰਾਜਧਾਨੀ ਹੋਣੀ ਚਾਹੀਦੀ ਹੈ। ਲੋਕਾਂ ਨੇ ਫਿਰ ਦੇਖਿਆ ਕਿ ਇਹ ਤਾਂ ਪੰਗੇ ਵਾਲੀ ਗੱਲ ਆ, ਉਨ੍ਹਾਂ ਨੇ ਫਿਰ ਇਕ ਡਾਇਲੋਗ ਸ਼ੁਰੂ ਹੋਇਆ ਇੱਥੇ 1901 ਤੋਂ ਪਹਿਲਾਂ, ਜਦੋਂ ਫੈਡਰੇਸ਼ਨ ਬਣੀ ਆ, ਉਨ੍ਹਾਂ ਨੇ ਇਹ ਫੈਸਲਾ ਕੀਤਾ ਕਿ ਇਕ ਕਾਮਨ ਥਾਂ ਲੈ ਕੇ ਉਸ ਨੂੰ ਇਕ ਟੈਰੀਟਰੀ ਬਣਾ ਕੇ ਉਥੋਂ ਦੇਸ਼ ਉਥੇ ਦੇਸ਼ ਦੀ ਰਾਜਧਾਨੀ ਬਣਾ ਦਿੱਤੀ ਜਾਵੇ, ਉਹ ਕਿਸੇ ਸਟੇਟ ਵਿਚ ਵੀ ਨਾ ਹੋਵੇ। ਤੇ ਬਿਲਕੁਲ ਉਹੀ ਗੱਲ ਚੰਡੀਗੜ੍ਹ ਵਾਲੀ ਹੈ ਕਿ ਯੂਨੀਅਨ ਟੈਰੀਟਰੀ ਆ, ਤੇ ਉਹਨੂੰ ਯੂਨੀਅਨ ਟੈਰੀਟਰੀ ਰਹਿਣ ਦਿਓ। ਦੇਖੋ ਕਿੰਨੀ ਆਸਾਨੀ ਦੇ ਨਾਲ ਅਸੀਂ ਉਥੇ ਜਾਂਦੇ ਆ, ਬੜਾ ਚੰਗਾ ਮਾਹੌਲ ਆ ਉਥੇ, ਰੂਲ ਰੈਗੂਲੇਸ਼ਨ ਵੀ ਪੰਜਾਬ ਤੇ ਹਰਿਆਣਾ ਦੋਨਾਂ ਨਾਲੋਂ ਚੰਗੇ ਆ, ਉਥੇ ਟ੍ਰੈਫਿਕ ਵੀ ਵਧੀਆ ਆ, ਅਸੀਂ ਲੈ ਕੇ ਉਹਨੂੰ ਖਰਾਬ ਕਰਨਾ?
ਨਹੀਂ, ਉਹੀ ਤਾਂ ਗੱਲ ਹੈ ਨਾ ਵੀ, ਮਤਲਬ ਜਿਹੜਾ ਕਲੇਮ ਕਰਨਾ ਉਹ ਬਾਅਦ ਦੇ ਵਿਚ ਟੋਟਲੀ ਵੋਟਾਂ ਦਾ ਚੱਕਰ ਸੀਗਾ। ਮੈਨੂੰ ਲੱਗਦਾ ਜਿਹੜੇ ਦੋਨਾਂ ਸਟੇਟਾਂ ਦੇ ਲੋਕ ਨੇ ਉਹ ਇਕ ਹਾਈਪੋਥੈਟੀਕਲ ਸਿਚੁਏਸ਼ਨ ਬਣਾਈ ਜਾਂਦੀ ਜਿਹੜੀ ਕਦੇ ਹੋ ਨਹੀਂ ਸਕਦੀ, ਉਹ ਸਿਚੁਏਸ਼ਨ ਦੇ ਆਧਾਰ ਦੇ ਉੱਤੇ ਲੋਕਾਂ ਨੂੰ ਬੇਵਕੂਫ ਬਣਾਇਆ ਜਾਂਦਾ ਆ। ਉਨ੍ਹਾਂ ਦੇ ਜਿਹੜੇ ਮੁੱਢਲੀ ਲੋੜਾਂ ਨੇ, ਉਨ੍ਹਾਂ ਦੀ ਹੈਲਥ, ਐਜੂਕੇਸ਼ਨ, ਸਿਕਿਉਰਿਟੀ, ਜੋਬਸ, ਉਨ੍ਹਾਂ ਨੂੰ ਦੱਬ ਕੇ ਕਦੇ ਨਹਿਰ ਦਾ ਰੌਲਾ ਪਵਾਇਆ ਜਾਂਦਾ ਪਾਣੀ ਦਾ, ਕਦੇ ਚੰਡੀਗੜ੍ਹ ਦਾ ਰੌਲਾ ਪਵਾਇਆ ਜਾਂਦਾ। ਹਾਈਪੋਥੈਟੀਕਲ ਇਹ ਗੱਲਾਂ ਨੇ। ਮੈਂ ਸਾਰੇ ਸਰੋਤਿਆਂ ਨੂੰ ਬੇਨਤੀ ਕਰਦਾ ਕਿ ਪਲੀਜ਼ ਇਨ੍ਹਾਂ ਨੂੰ ਛੱਡ ਕੇ ਗਰਾਊਂਡ ਲੈਵਲ ਦੀ ਜਿਹੜੀ ਰਿਐਲਿਟੀ ਆਪਣੇ ਆਪਣੇ ਇਲਾਕੇ ਦੇ ਵਿਚ ਆਪਣੇ ਆਪਣੇ MPਾਂ ਨੇ ਉਹਦੀ ਗੱਲ ਕਰੋ। ਇਹ ਇਕ ਵਾਰੀ ਫੇਰ ਇਹਦੇ ਪਰ ਰੋਟੀਆਂ ਸੇਕਣਗੀਆਂ ਦੋਨੋਂ ਪਾਰਟੀਆਂ, ਮੇਜਰ ਪਾਰਟੀਆਂ। ਸੋ ਇਸ ਕਰਕੇ ਇਹ ਜਿਹੜਾ ਮੁੱਦਾ, ਇਹਨੂੰ ਛੱਡ ਕੇ, ਇਹ ਤਾਂ ਗੱਲ ਅਸੀਂ ਜ਼ਰੂਰ ਕਰ ਰਹੇ ਹਾਂ। ਦੂਜੀ ਗੱਲ ਇਹ ਆ ਵੀ ਜਿਹੜੇ ਹੁਣ ਫੇਸਬੁੱਕ ਦੇ ਆ ਜੀ ਆਹ ਪਾਣੀ ਲੁੱਟ ਲਿਆ, ਉਹ ਲੁੱਟ ਲਿਆ, ਪਹਿਲੀ ਗੱਲ ਤਾਂ ਉਨ੍ਹਾਂ ਦੇ ਘਰ ਦੇ ਮੂਹਰੇ ਜਿਹੜੀ ਨਾਲੀ ਲੰਘਦੀ ਆ, ਉਹਦਾ ਪਾਣੀ ਤਾਂ ਉਨ੍ਹਾਂ ਦੇ ਘਰ ਦੇ ਅੰਦਰ ਪਈ ਜਾਂਦਾ, ਉਹ ਤਾਂ ਸਾਹਮਣੇ ਹੁੰਦਾ ਨਾਲੀ ਦਾ ਪਾਣੀ। ਐਂਡ ਉਹੀ ਬੰਦੇ ਜਿਹੜੇ ਨਾਲੀਆਂ ਨਹੀਂ ਸੰਭਾਲ ਸਕਦੇ ਆਪਣੇ ਪਿੰਡ ਦੀਆਂ, ਉਹ ਪੰਜਾਬ ਦੇ ਪਾਣੀ ਸੰਭਾਲਣ ਦੀਆਂ ਗੱਲਾਂ ਕਰ ਰਹੇ ਨੇ, ਰਾਈਟ। ਉਹ ਭਾਈ ਸਾਹਿਬ, ਪਹਿਲਾਂ ਪੰਜਾਬ ਦੇ ਪਾਣੀ ਬਾਅਦ ਚੋਂ ਸੰਭਾਲਿਓ, ਪਹਿਲਾਂ ਆਪਣੇ ਪਿੰਡ ਦਾ ਸੀਵਰੇਜ ਸਿਸਟਮ ਠੀਕ ਕਰ ਲਓ, ਤੁਹਾਡੇ ਘਰ ਦੇ ਅੰਦਰ ਹੀ ਪਈ ਜਾਂਦਾ ਉਹ ਪਾਣੀ, ਰਾਈਟ। ਸੋ ਐਡੇ ਵੱਡੇ ਪੱਧਰ ਦੇ ਨਾ ਸੋਚੋ, ਉਹ ਜਿਹੜੇ ਸੋਚਣ ਵਾਲੇ ਬੰਦੇ ਆ ਉਨ੍ਹਾਂ ਨੂੰ ਤੁਸੀਂ ਕਹੋ ਵੀ ਤੁਸੀਂ ਸੋਚੋ, ਸਾਡੇ ਪਹਿਲਾਂ ਪਿੰਡ ਦੇ ਪਾਣੀ ਦਾ ਸੋਚੋ ਵੀ ਉਹਦਾ ਕੀ ਕਰਨਾ ਆ, ਸਾਨੂੰ ਪੀਣ ਵਾਲਾ ਫਰੈਸ਼ ਪਾਣੀ ਚਾਹੀਦਾ, ਫਿਲਟਰ ਲਾਓ, ਆਹ ਲਾਓ, ਉਹ ਲਾਓ। ਇਕ ਹਾਈਪੋਥੈਟੀਕਲ ਗੱਲ, ਜਿਹੜੇ ਪਹਾੜ ਦੇ ਵਿਚੋਂ ਪਾਣੀ ਆ ਰਿਹਾ ਪਿੱਛੋਂ, ਰਾਈਟ, ਬਰਫ਼ ਦਾ ਪਿਘਲ ਪਿਘਲ ਕੇ ਆ ਰਿਹਾ, ਉਹ ਕਿੱਧਰ ਨੂੰ ਜਾਣਾ ਆ, ਕਿਹਨੂੰ ਕਿੰਨਾ ਦੇਣਾ ਆ, ਉਹਦੀਆਂ ਕੈਲਕੂਲੇਸ਼ਨਾਂ ਕਰੀ ਜਾਂਦੇ ਬੈਠੇ, ਆਪਣੇ ਘਰ ਦੇ ਮੂਹਰੇ ਨਾਲੀ ਨਹੀਂ ਦਿਸਦੀ ਲੀਕ ਹੁੰਦੀ, ਹੈ ਨਾ। ਸੋ ਇਸ ਕਰਕੇ ਗਰਾਊਂਡ ਲੈਵਲ ਤੇ ਆਈਏ ਆਪਾਂ ਸਾਰੇ, ਗਰਾਊਂਡ ਲੈਵਲ ਦੀ ਗੱਲ ਕਰੀਏ, ਤੇ ਇਹ ਸਾਰਾ ਜਿਹੜਾ ਇਹ ਡਰਾਮਾ ਆ। ਨੋਟਾਂ ਦੀ ਵੀ ਗੱਲ ਕਰਾਂਗੇ ਜੀ, ਸਾਰਾ ਕੁਝ ਕਰਾਂਗੇ, ਪਰ ਲੈਨੇ ਆ ਇੱਕ ਛੋਟੀ ਜਿਹੀ ਪਹਿਲਾਂ ਬ੍ਰੇਕ, ਬ੍ਰੇਕ ਤੋਂ ਬਾਅਦ ਮਸਲੇ ਹੋਰ ਵੀ ਕਰਾਂਗੇ। ਅੱਜ ਵੈਸੇ ਰੋਮਾਂਟਿਕ ਪ੍ਰੋਗਰਾਮ ਕਰਨਾ ਸੀ, ਮੈਨੂੰ ਲੱਗਦਾ ਹੋਣਾ ਨਹੀਂ ਅਮਰੀਕ ਜੀ, ਸੁਣਦੇ ਆ ਜੀ ਇੱਕ
ਸਕੂਲਾਂ ਦੀਆਂ ਗੱਲਾਂ ਕਰਨੀਆਂ ਸੀ, ਉਦੋਂ ਵੀ ਸਕੂਲਾਂ ਦੀਆਂ ਗੱਲਾਂ
ਕੀਤੀਆਂ, ਬਹੁਤ
ਸਕੂਲਾਂ ਦੀਆਂ ਗੱਲਾਂ ਵੀ
ਗੱਲਾਂ ਨਾਲ ਤਾਂ ਭਰੇ ਪਏ
ਦੱਸਿਆ ਸੀ ਨਾ, ਸਕੂਲ ਵਿੱਚ ਕੀ ਕਰਦੇ ਹੁੰਦੇ ਸੀ, ਤਾਂ ਇੱਕ ਸਾਡੇ ਸਰੋਤੇ ਨੇ ਲਿਖ ਦਿੱਤਾ ਸੀ ਫਲੋਰਾ ਸਾਹਿਬ ਤਾਂ ਕੀ ਸੁਖਵੀਰ ਬਾਦਲ ਵਾਲੇ ਸਾਰੇ ਸ਼ੌਕ ਪੂਰੇ।
ਲਓ ਜੀ ਛੋਟੀ ਜੀ ਬ੍ਰੇਕ, ਬ੍ਰੇਕ ਤੋਂ ਬਾਅਦ ਫੇਰ ਹਾਜ਼ਰ ਹੁੰਦੇ ਹਾਂ ਜੀ ਪ੍ਰੋਗਰਾਮ ਦਿਲ ਵਾਲੀ ਗੱਲ ਲੈ ਕੇ,
ਠੀਕ ਹੈ। ਜਲੰਗਪੀਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 04122923080 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਕਸ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 Lucy Street ਮਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ। ਮੋਬਾਈਲ ਨੰਬਰ 04122923080।
ਆ ਲੋ ਸਮਾਨ ਦੀ ਲਿਸਟ, ਗੋਵੈਂਟ ਗੋਨ ਹੋ ਜਾਓ ਫਿਰ।
ਲਿਸਟ ਬੜੀ ਲੰਮੀ ਆ ਤੇਰੀ। 20 ਕਿਲੋ ਬਾਸਮਤੀ ਚੌਲ, 10 ਕਿਲੋ ਚੱਕੀ ਆਟਾ। ਓਏ ਆ ਕੀ ਇੰਨੀ ਲੰਮੀ ਲਿਸਟ, ਮੇਰੇ ਕੋ ਨੀ ਪੁੱਗਦੀਆਂ ਕਬੀਲਦਾਰੀਆਂ, ਐਡੀ ਲੰਮੀ ਲਿਸਟ।
ਹੁਣ ਮੈਂ ਕੀ ਕਰਾਂ,
ਅਜੇ ਪਿਛਲੇ ਹਫ਼ਤੇ ਤਾਂ ਲੈ ਕੇ ਆਂਦਾ, ਤੇਰਾ ਪੀਣ ਹੀ ਨਹੀਂ ਮੁੱਕਦਾ,
ਕੁਛ ਤਾਂ ਲੱਗੂਗਾ ਹੀ ਨਾ।
ਜੀ ਹਾਂ, ਘਰ ਘਰ ਦੀ ਕਹਾਣੀ ਬਣ ਜਾਂਦੀ ਏ ਜਦੋਂ ਕਬੀਲਦਾਰੀਆਂ ਜੇਬ ਤੇ ਭਾਰੀਆਂ ਪੈ ਜਾਂਦੀਆਂ।
ਤੁਹਾਡੀਆਂ ਕਬੀਲਦਾਰੀਆਂ ਦਾ ਇੱਕੋ ਹੱਲ ਹੈ ਜਨਾਬ, ਏਸ਼ੀਅਨ ਪੈਸੀਫਿਕ ਫੂਡ ਮਾਰਕੀਟ, 38 ਮੈਕਿੰਟੋਸ਼ ਸਟਰੀਟ, ਸ਼ੈਪਟਨ, 36-30 ਵਿਕਟੋਰੀਆ। ਫੋਨ ਨੰਬਰ 04156834082।
20 ਕਿਲੋ ਬਾਸਮਤੀ ਚੌਲ $38, 10 ਕਿਲੋ ਚੱਕੀ ਆਟਾ $10, ਨਾਲ 1 ਕਿਲੋ ਚੌਲ ਮੁਫ਼ਤ, ਅਤੇ ਇਸੇ ਤਰ੍ਹਾਂ ਦੇ ਹੋਰ ਮਨ ਪਸੰਦ ਆਫ਼ਰ।
ਏਸ਼ੀਅਨ ਪੈਸੀਫਿਕ ਫੂਡ ਮਾਰਕੀਟ, ਸੌਦੇ ਪੱਤੇ ਨੂੰ ਸੌਖਾ, ਕਬੀਲਦਾਰੀਆਂ।
ਰੋਟੀ ਹਜਮ ਨਹੀਂ ਹੁੰਦੀ, ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ, ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ goldengrain.com.au ਜਾਂ ਫੋਨ ਕਰੋ 04288955645।
ਹਰਮਨ ਰੇਡੀਓ ਦੇ ਸਾਰੇ ਹੀ ਸਤਿਕਾਰਤ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਮੈਂ ਹਾਂ ਰਿਸ਼ੀ ਗੁਲਾਟੀ। ਉਂਜ ਤਾਂ ਇਹ ਇੱਕ ਕਮਰਸ਼ੀਅਲ ਐਡ ਹੈ, ਪਰ ਮੈਂ ਆਪਣਾ ਤਜਰਬਾ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ। ਮੈਂ ਕੇਵਲ 45 ਦਿਨਾਂ 'ਚ ਆਪਣਾ ਵਜ਼ਨ 10 ਕਿਲੋਗ੍ਰਾਮ ਘਟਾਇਆ ਹੈ। ਇਸ ਸਮੇਂ ਦੌਰਾਨ ਮੈਂ ਸੰਤੁਲਿਤ ਖੁਰਾਕ ਤੇ ਇੱਕ ਸੀਕ੍ਰੇਟ ਡ੍ਰੌਪਸ ਦੇ ਸੁਮੇਲ ਦਾ ਧਿਆਨ ਰੱਖਿਆ ਹੈ।
ਸੀਕ੍ਰੇਟ ਡ੍ਰੌਪਸ?
ਜੀ ਹਾਂ, ਮੇਰੇ ਸੀਕ੍ਰੇਟ ਡ੍ਰੌਪਸ ਹਨ 1-2-3 ਡਾਇਟ। ਡ੍ਰੌਪਸ ਖਰੀਦਣ ਵੇਲੇ ਹਰਮਨ ਰੇਡੀਓ ਦਾ ਰੈਫਰੈਂਸ ਦਿਓ ਤੇ 2 ਸ਼ੀਸ਼ੀਆਂ ਖਰੀਦਣ ਤੇ 1 ਮੁਫ਼ਤ ਪ੍ਰਾਪਤ ਕਰੋ। ਇਹ ਡ੍ਰੌਪਸ ਦੁਨੀਆ ਭਰ ਚ ਕਿਤੇ ਵੀ ਮੰਗਵਾਏ ਜਾ ਸਕਦੇ ਹਨ। 1-2-3 ਡਾਇਟ ਦਾ ਫੋਨ ਨੰਬਰ ਹੈ 1-300-987-193 ਜਾਂ ਵੈਬਸਾਈਟ ਵਿਜ਼ਿਟ ਕਰੋ 1-2-3-diet.com.au। ਯਾਦ ਰੱਖੋ, ਰਿਸ਼ੀ ਦੇ ਵਜ਼ਨ ਘਟਾਉਣ ਦੇ ਸੀਕ੍ਰੇਟ ਡ੍ਰੌਪਸ ਦਾ ਨਾਮ
1-2-3-diet।
ਹਾਂ ਬਈ, ਕਿੱਦਾਂ ਤੂੰ, ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ। ਪਹਿਲਾਂ ਮੈਨੂੰ ਸਾਹ ਬੜਾ ਚੜ੍ਹਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵੱਜਦੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ। 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ ਹੀ ਖੁਸ਼ ਆ।
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT Road, ਪੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9870809001। ਵੈਬਸਾਈਟ ਵਿਜ਼ਿਟ ਕਰੋ kularhospital.com।
ਸੰਧੂ ਬੱਸ ਲਾਈਨਸ ਲੈ ਕੇ ਆਏ ਨੇ ਓ ਸਪੈਸ਼ਲ ਟੂਰ, 19 ਨਵੰਬਰ ਤੋਂ ਹੋ ਰਿਹਾ ਜੀ ਸ਼ੁਰੂ।
ਫਿਲਿਪ ਆਈਲੈਂਡ ਨੇਚਰ ਪਾਰਕ ਦੇ ਖਾਸ ਨਜ਼ਾਰੇ ਅਤੇ ਪੈਂਗੁਇਨ ਪਰੇਡ ਦਾ ਖਾਸ ਆਕਰਸ਼ਣ, ਨਾਲੋ ਨਾਲ ਖਾਸ ਲੁਤਫ। ਮਾਰੂਕੋਇਲਾ ਐਂਡ ਐਨੀਮਲ ਪਾਰਕ ਇਨ ਗ੍ਰੈਂਟਵਿਲੇ, ਫਿਲਿਪ ਆਈਲੈਂਡ ਚਾਕਲੇਟ ਫੈਕਟਰੀ ਇਨ ਨਿਊ ਹੈਵਨ, ਸਮਰਲੈਂਡ ਬੀਚ, ਪੈਨੋਰਮਿਕ ਵਿਊਜ ਆਫ ਵੈਸਟਰਨ ਪੋਰਟ ਐਂਡ ਫ੍ਰੈਂਚ ਆਈਲੈਂਡ, ਕਾਉਸ ਬੀਚ, ਨੋਬਿਸ ਸੈਂਟਰ।
ਟੂਰ ਬਾਰੇ ਵਧੇਰੇ ਜਾਣਕਾਰੀ ਤੇ ਟਿਕਟਾਂ ਬੁੱਕ ਕਰਨ ਲਈ ਪਹੁੰਚੋ ਸਾਡੀ ਵੈਬਸਾਈਟ ਤੇ sandhubuslines.com.au।
ਫਾਰ ਮੋਰ ਇਨਫੋ ਕੰਟੈਕਟ ਅਸ 0424-115-551. Email us info@sandhubuslines.com.au.
Proceda naam, Sandhu Bus Line.
CD batteries, now changing as DMB motor repairs.
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ ਜਿਵੇਂ ਕਿ ਆਟੋ ਇਲੈਕਟ੍ਰੀਕਲ, ਮਕੈਨਿਕਲ, ਏਅਰ ਕੰਡੀਸ਼ਨਿੰਗ, ਐਲਪੀਜੀ ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ।
CD batteries ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲਾਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
CD batteries ਹਫਤੇ ਦੇ 6 ਦਿਨ ਉਪਲਬਧ ਨੇ।
ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ। ਮੋਬਾਈਲ ਨੰਬਰ 0434641327,
0434641327।
ਪਤਾ ਵੀ ਨੋਟ ਕਰ ਲਓ, 4/14 ਤੇ 5/14, ਸਟੀਲ ਸਟਰੀਟ, ਬਲੈਕ ਟਾਊਨ, ਸਿਡਨੀ।
CD ਬੈਟਰੀਜ਼
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰਾਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 0411726348। ਵਧੇਰੇ ਜਾਣਕਾਰੀ ਲਈ ਲਾਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਦਿਲ ਨਾਲ ਦਿਲ ਮਿਲੇ ਤਾਹੀਓਂ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿਚ ਕੋਈ ਗੱਲ ਹੋਵੇ, ਗੱਲਾਂ ਵਿਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਵੀਕਐਂਡ ਸੁਬਾਹ ਚੱਲ ਰਿਹਾ ਔਰ ਦਿਲ ਵਾਲੀ ਗੱਲਾਂ ਵੀ ਚੱਲ ਰਹੀਆਂ ਨੇ। ਸੋ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਕਰਦੇ ਆ ਜਿਹੜੇ ਹੁਣੇ ਹੁਣੇ ਜੁਆਇਨ ਇਨ ਕਰ ਰਹੇ ਨੇ ਹਰਮਨ ਰੇਡੀਓ ਦੇ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿਚ। ਪਿਛਲੇ ਇਕ ਘੰਟੇ ਦੇ ਵਿਚ ਕਈ ਵਿਚਾਰਾਂ ਹੋਈਆਂ, ਗੀਤ ਵੀ ਸੁਣੇ, ਅਮਰੀਕ ਸਿੰਘ ਫਲੋਰਾ ਵੀ ਸਾਡੇ ਨਾਲ ਜੁਆਇਨ ਕੀਤਾ ਹੋਇਆ ਸਿਡਨੀ ਤੋਂ। ਸੋ ਅਮਰੀਕ ਜੀ, ਪਹਿਲਾਂ ਕਿ ਅਸੀਂ ਸੁਨੇਹੇ ਲੈਣੇ ਆ, ਉਸ ਤੋਂ ਬਾਅਦ ਆਪਾਂ ਗੱਲਾਂ ਬਾਤਾਂ ਕਰਨੀਆਂ, ਠੀਕ ਹੈ ਜੀ? ਹੋਰ ਕਈ ਮਸਲੇ ਨੇ। ਵੈਸੇ ਨਾ ਮੈਂ ਸੋਚ ਰਿਹਾ ਸੀਗਾ ਕਿ ਅੱਜ ਦਾ ਪ੍ਰੋਗਰਾਮ ਜਿਹੜਾ ਪੋਲੀਟੀਕਲ ਰੋਮਾਂਟਿਕ ਪ੍ਰੋਗਰਾਮ ਕੀਤਾ ਜਾਵੇ, ਪਰ ਪਤਾ ਨਹੀਂ ਅੱਜ ਮੈਨੂੰ ਲੱਗਦਾ ਨਹੀਂ ਹੋਣਾ, ਕਿਉਂਕਿ ਕਈ ਮੁੱਦੇ ਇਹੋ ਜਿਹੇ ਆ ਗਏ ਨੇ ਕਿ ਇਹ ਆਪਾਂ ਫੇਰ ਕਿਤੇ ਦੇ ਇਹ ਪਲਾਨ ਰੱਖ ਲੈਂਦੇ ਆ ਤੇ। ਪਰ ਅੱਜ ਆਪਾਂ ਪਹਿਲਾਂ ਮੈਸੇਜਸ ਤੋਂ ਸ਼ੁਰੂ ਕਰਦੇ ਆ ਜੀ। ਤੇ ਮਨਦੀਪ ਸਿੰਘ ਕਰੇਗੀਵਾਰ ਨਾਲੇ ਸਾਡੇ ਨਾਲ ਜੁੜੇ ਨੇ ਜੀ, ਸਤਿ ਸ੍ਰੀ ਅਕਾਲ ਬੁਲਾਈ। ਆਰਟੀਕਲ ਪੜਿਆ ਸੀ USA ਦੀਆਂ ਇਲੈਕਸ਼ਨ ਦੇ ਬਾਰੇ, ਐਗਜ਼ਿਟ ਪੋਲ ਹਿਲਰੀ ਨੂੰ ਜਿਤਾ ਰਹੀ ਸੀ ਕਿਉਂਕਿ ਵਾਈਟ ਵੋਟਰ ਨੇ ਆਪਣੇ ਦਿਲ ਵਾਲੀ ਗੱਲ ਨਹੀਂ ਦੱਸੀ ਕਿ ਉਹ ਟਰੰਪ ਨੂੰ ਵੋਟ ਪਾਉਣਗੇ। ਸੋ ਦੇ ਫੀਅਰ ਦੇ ਸਟੈਂਪਡ ਐਜ਼ ਅ ਰੇਸਿਸਟ, ਕਿਉਂਕਿ ਪਹਿਲਾਂ ਜਦ ਐਗਜ਼ਿਟ ਪੋਲ ਹੁੰਦੀਆਂ ਸੀ ਤਾਂ ਉਹ ਆਪਣੇ ਸਹੀ ਨਹੀਂ ਸੀ ਦੱਸ ਰਹੇ ਵੀ ਅਸੀਂ ਕੀ ਕਰਨਾ ਆ, ਕਿਉਂਕਿ ਇਸ ਦੇ ਨਾਲ ਨਾ ਉਨ੍ਹਾਂ ਨੂੰ ਰੇਸਿਸਟ ਦੱਸਿਆ ਜਾ ਰਿਹਾ ਸੀ। ਦੂਜਾ, ਲੋਕ ਪੋਲੀਟੀਕਲ ਬੈਕਗਰਾਉਂਡ ਲੋਕਾਂ ਤੋਂ ਬੋਰ ਹੋ ਗਏ ਨੇ। ਤੇ ਇਕ ਗੱਲ ਹੋਰ ਕਿ ਰਾਜਸਥਾਨ ਨੂੰ ਕਿਉਂ ਪਾਣੀ ਜਾ ਰਿਹਾ ਹੈ, ਗੁੜਗਾਓਂ ਵਿਚ ਜ਼ਮੀਨ ਮਿਲੀਅਨਸ ਦੀ ਹੈ, ਉਸ ਵਿਚ ਪੰਜਾਬ ਦਾ ਹਿੱਸਾ ਹੈ, ਸਰਸਵਤੀ ਰਿਵਰ, ਕੀ ਖਿਆਲ ਹੈ ਜੀ ਮਨਦੀਪ ਸਿੰਘ? ਇਹ ਸਾਰਿਆਂ ਤੇ ਆਪਾਂ ਗੱਲ ਕਰਾਂਗੇ ਬਸ ਥੋੜੀ ਦੇਰ ਤਰਤੀਬ ਦੇ ਵਿਚ ਆ ਕੇ। ਤੇ ਸਾਡੇ ਨਾਲ ਜੁੜੇ ਨੇ ਜੀ ਕਰਮਵੀਰ ਸਰਾ, ਸਤਿ ਸ੍ਰੀ ਅਕਾਲ ਬੁਲਾਈ। ਆਈ ਐਮ ਗੋਇੰਗ ਟੂ ਇੰਡੀਆ, ਆਲ ਮਾਈ ਫਰੈਂਡਸ ਗੇਵ ਮੀ ਇੰਡੀਅਨ ਕਰੰਸੀ ਐਂਡ ਟੋਟਲ ਕਰੰਸੀ ਆਈ ਐਮ ਕੈਰਿੰਗ ਇਜ਼ 80,000। ਮੈਂ ਪੁੱਛਣਾ ਕਿ ਏਅਰਪੋਰਟ ਤੇ ਕੋਈ ਚੱਕਰ ਤਾਂ ਨਹੀਂ ਪਊਗਾ? ਪਊਗਾ ਜੀ, ਡੈਫੀਨੇਟਲੀ ਪਊਗਾ। ਅਮਰੀਕ ਜੀ, ਇਹਦੇ ਬਾਰੇ ਆਪਾਂ ਗੱਲ ਕਰਨੀ ਆ, ਠੀਕ ਹੈ
ਜੀ ਜੀ,
ਕਿ ਤੁਸੀਂ ਕਿੰਨਾ ਪੈਸਾ ਜਿਹੜਾ ਆ ਇੰਡੀਆ ਤੋਂ ਬਾਹਰ ਲੈ ਕੇ ਜਾ ਸਕਦੇ ਆ ਇੱਕ ਟਾਈਮ ਦੇ ਉੱਤੇ, ਇਹਦੇ ਬਾਰੇ ਆਪਾਂ ਕਰਨਾ। ਜਦੋਂ ਤੁਸੀਂ ਉਹ ਜਮਾਂ ਕਰਾਉਂਗੇ ਤਾਂ ਉਹਦੀ ਲਿਮਿਟ ਆ ਜੀ ਕਿ ਤੁਹਾਡੇ ਕੋਲ ਕਿੰਨੇ ਪੈਸੇ ਜਿਹੜੇ ਨੇ ਫੋਰਨ ਐਕਸਚੇਂਜ ਦੇ ਹਨ, ਕਿਉਂਕਿ ਇੰਡੀਆ ਤੋਂ ਬਾਹਰ ਪੈਸਾ ਜਿਹੜਾ ਲੈ ਕੇ ਜਾਣਾ ਆ ਉਹਦੀ ਇੱਕ ਲਿਮਿਟ ਹੁੰਦੀ ਆ, ਉਹ ਤੁਹਾਨੂੰ ਅਸੀਂ ਦੱਸਾਂਗੇ ਥੋੜੀ ਦੇਰ ਬਾਅਦ ਵੀ ਕਿੰਨੇ ਰੁਪਈਏ ਜਿਹੜੇ ਨੇ ਤੁਸੀਂ ਐਟ ਵਨ ਟਾਈਮ ਲੈ। ਸੋ ਇੱਦਾਂ ਨਹੀਂ ਹੈਗਾ ਤੁਸੀਂ ਇੰਨੇ ਪੈਸੇ ਲੈ ਜਾਓ ਤੇ ਉਹ ਇਕੱਠੇ ਜਮ੍ਹਾਂ ਕਰਾ ਦਿਓ। ਮੈਂ ਤੁਹਾਨੂੰ ਇਹ ਸਲਾਹ ਦਿੰਦਾ ਆ ਕਿ ਇੱਕ ਐਫੀਡੈਵਿਟ ਲੈ ਕੇ, ਆਈ ਡੀ ਦੀ ਕਾਪੀ ਲੈ ਕੇ, ਉਹਨਾਂ ਉਹਨਾਂ ਬੰਦਿਆਂ ਦੇ ਜਿਨ੍ਹਾਂ ਜਿਨ੍ਹਾਂ ਨੇ ਤੁਹਾਨੂੰ ਪੈਸੇ ਦਿੱਤੇ ਆ, ਉਹਨਾਂ ਤੋਂ ਇੱਕ ਐਫੀਡੈਵਿਟ ਲੈ ਲਓ ਸਾਈਨ ਕਰਾ ਕੇ, ਤੇ ਨਾਲ ਉਹਨਾਂ ਦੀ ਆਈਡੀ ਦੀ ਕਾਪੀ ਲੈ ਲਓ, ਪਾਸਪੋਰਟ ਦੀ ਜਾਂ ਲਾਇਸੈਂਸ ਦੀ, ਤੇ ਅਕਾਊਂਟ ਨੰਬਰ ਲੈ ਲਓ ਤੇ ਉਹਨਾਂ ਦੇ ਲਿਫਾਫੇ ਚ ਪਾ ਲਓ, ਤੇ ਤੁਸੀਂ ਉਹਨਾਂ ਦੇ ਬਿਹਾਫ ਤੇ ਕਰਾ ਸਕਦੇ ਹੋ ਵੀ ਮੈਂ ਇਸ ਬੰਦੇ ਦੇ ਬਿਹਾਫ ਤੇ ਪੈਸੇ ਜਮ੍ਹਾਂ ਕਰਾਉਣ ਜਾ ਰਿਹਾ। ਸੋ ਤੁਸੀਂ ਪੈਸੇ ਇੰਨੇ ਨਾ ਇਕੱਠੇ ਕਰਕੇ ਲੈ ਕੇ ਜਾਓ, ਕਿਉਂਕਿ ਇੱਕ ਲਿਮਿਟ ਹੈ ਉਹ। ਹੁਣ ਤੁਹਾਨੂੰ ਜੇ ਕੋਈ ਕਿਸੇ ਸੱਜਣ ਨੂੰ ਪਤਾ ਹੋਵੇ ਵੀ ਇੰਡੀਆ ਤੋਂ ਬਾਹਰ ਕਿੰਨੀ ਕਰੰਸੀ ਇੱਕ ਬੰਦਾ ਲਿਆ ਸਕਦਾ, ਸਾਨੂੰ ਜ਼ਰੂਰ ਦੱਸਣ। ਸੋ ਕਿਤੇ ਤੁਸੀਂ ਪ੍ਰੋਬਲਮ ਚ ਨਾ ਆਓ। ਸੋ ਸਰੋਤਿਆਂ ਨੂੰ ਬੇਨਤੀ ਹੈ ਕਿ ਸਾਡੀ ਜਾਣਕਾਰੀ ਦੇ ਵਿਚ ਥੋੜਾ ਜਿਹਾ ਵਾਧਾ ਕਰੋ ਤੇ ਸਾਨੂੰ ਦੱਸੋ ਕਿ ਇੱਕ ਬੰਦਾ ਬਾਹਰ ਕਿੰਨੀ ਕਰੰਸੀ।
ਮੈਂ ਨਾਰਮਲ ਗੱਲ ਕਰਾਂਗਾ, ਜਿੱਦਾਂ ਇਹ ਕਹਿੰਦੇ ਨਾ ਕਰੰਸੀ ਲੈ ਕੇ ਜਾ ਸਕਦੇ ਹਾਂ, ਪਰ ਅਸੀਂ ਮੇਰੇ ਖਿਆਲ ਚ ਥੋੜੀ ਲਿਮਿਟਡ ਕਰੰਸੀ ਜਿਹੜੀ ਤੁਹਾਡੇ ਕੋਲ ਆਪਣੀ ਕਰੰਸੀ ਉਹੀ ਲੈ ਕੇ ਜਾਇਓ, ਐਵੇਂ ਪੰਗਾ ਨਾ ਲਿਓ। ਕਿਸੇ ਪੈਸੇ ਇਕੱਠੇ ਕਰਕੇ ਬਹੁਤ ਸਾਰੇ ਲੈ, ਤੁਹਾਨੂੰ ਏਅਰਪੋਰਟ ਤੇ ਕਾਫੀ ਪਰੇਸ਼ਾਨ ਕਰ ਸਕਦੇ ਆ ਉਹ, ਕਿਉਂਕਿ ਪੁੱਛਣਗੇ ਤੁਹਾਡੇ ਕੋਲ ਪੈਸਾ ਕਿੱਥੋਂ ਆਇਆ, ਤੁਸੀਂ ਲੈ ਕੇ ਕਿੱਦਾਂ ਪਹਿਲਾਂ ਇੰਨਾ ਗਏ। ਈਵਨ ਇਫ ਜੋ ਐਫੀਡੈਵਿਟ ਵੀ ਲੈ ਜਾਓ ਨਾ, ਉਹਦੇ ਤੇ ਵੀ ਕਿੰਤੂ ਪ੍ਰੰਤੂ ਕਰ ਸਕਦੇ ਆ। ਤੁਸੀਂ ਕੌਂਸਲੇਟ ਨੂੰ ਪਹਿਲਾਂ ਕੌਂਟੈਕਟ ਕਰ ਲਓ, ਕੌਂਸਲੇਟ ਨੂੰ ਆਪਣੇ ਉਹ ਤੁਹਾਨੂੰ ਕੌਂਸਲੇਟ ਨੂੰ ਜਿਸ ਵੇਲੇ ਤੁਸੀਂ ਕੌਂਟੈਕਟ ਕਰੋਗੇ ਨਾ, ਤਾਂ ਤੁਹਾਨੂੰ ਇਹੀ ਕਹੂਗਾ ਕੌਂਸਲਰ ਕਿ ਤੁਸੀਂ ਆਪਣੇ ਪੈਸੇ ਜਿਹੜੇ ਤੁਹਾਡੇ ਕੋਲ ਹੈਗੇ ਉਹ ਲੈ ਜਾਓ, ਜਿਹੜੇ ਤੁਸੀਂ ਪਹਿਲਾਂ ਲਿਆਉਂਦੇ ਹੋ ਕਿ ਲਿਆਉਂਦੇ ਰਹਿੰਦੇ 10,000 20,000 30,000 ਹੁੰਦਾ ਹੀ ਹੈ ਬੰਦੇ ਕੋਲ, ਸਾਰਿਆਂ ਕੋਲ ਹੁੰਦਾ ਨਾਰਮਲ। ਉਹ ਤੁਸੀਂ ਈਜ਼ੀਲੀ ਉੱਥੇ ਜਾ ਕੇ ਕੈਸ਼ ਕਰਾ ਸਕਦੇ, ਨਵੇਂ ਨੋਟ ਲੈ ਸਕਦੇ ਆ। ਜੇ ਤੁਸੀਂ ਕਹਿੰਦੇ ਇਕੱਠੇ ਕਰਕੇ ਲੋਕਾਂ ਦਾ ਆਮ ਆਪਣੇ ਫਰੈਂਡਸ ਦੇ ਪੈਸੇ ਇਕੱਠੇ ਕਰਕੇ ਆਪਣੇ ਬੈਗ ਵਿਚ ਪਾ
ਲੈਂਦੇ, ਇਹਦੀ ਜਾਣਕਾਰੀ ਹੈਗੀ ਹੈ ਜੀ, 7500 ਰੁਪਇਆ ਇੱਕ ਬੰਦਾ ਜਿਹੜਾ ਆ ਉਹ ਲੈ ਕੇ ਜਾ ਸਕਦਾ ਬਾਹਰ। ਹੁਣ ਆਪਾਂ ਸੋਚਣ ਵਾਲੀ ਗੱਲ ਇਹ ਹੈ ਕਿ ਇੱਕ ਬੰਦਾ 7500 ਰੁਪਇਆ ਇੰਡੀਅਨ ਕਰੰਸੀ ਬਾਹਰ ਲੈ ਕੇ ਜਾ ਸਕਦਾ। ਜਿੱਥੇ ਤੱਕ ਮੈਨੂੰ ਪਤਾ ਸੀਗਾ, ਤਕਰੀਬਨ ਮਨਮੋਹਨ ਸਿੰਘ ਦੇ ਤਕਰੀਬਨ ਲਾਸਟ 2 ਸਾਲਾਂ ਤੋਂ ਪਹਿਲਾਂ ਇਹ ਇਲੀਗਲ ਸੀਗਾ ਵੀ ਤੁਸੀਂ ਇੱਕ ਕੁਆਇਨ ਵੀ ਨਹੀਂ ਬਾਹਰ ਲੈ ਕੇ ਜਾ ਸਕਦੇ, ਇੱਕ ਰੁਪਈਆ ਵੀ ਨਹੀਂ ਬਾਹਰ ਲੈ ਜਾ ਸਕਦੇ ਇੰਡੀਆ ਦੀ ਕਰੰਸੀ ਬਾਰਡਰ ਤੋਂ। ਸੋ ਅਸੀਂ ਫਿਰ ਵੀ ਲਿਆਉਂਦੇ ਸੀ ਪਰ ਉਹ ਇਲੀਗਲ ਸੀਗਾ, ਠੀਕ ਹੈ। ਉਸ ਤੋਂ ਬਾਅਦ ਗੌਰਮੈਂਟ ਨੇ 7500 ਰੁਪਏ ਦੀ ਛੋਟ ਦੇ ਦਿੱਤੀ ਕਿ ਤੁਸੀਂ 7500 ਰੁਪਈਆ ਬਾਹਰ ਲੈ ਕੇ ਜਾ ਸਕੋ। ਉਹ ਕਈ ਵਾਰੀ ਇੱਦਾਂ ਹੁੰਦਾ ਕਿ ਏਅਰਪੋਰਟ ਦੇ ਉੱਤੇ ਤੁਸੀਂ ਮਤਲਬ ਪੈਸੇ ਬਚੇ ਹੁੰਦੇ ਆ, ਭਾਨ ਬਚੀ ਹੁੰਦੀ ਆ, 1,000, 2,000, 1,500, ਉਹ ਤੁਸੀਂ ਐਕਸਚੇਂਜ ਕਰਾਉਣ ਦੀ ਬਜਾਏ ਤੁਸੀਂ ਬਾਹਰ ਲੈ ਕੇ ਮੁੜ ਕੇ ਆਉਂਦੇ ਹੋਏ ਤੁਸੀਂ ਬਿੱਲ ਦੇਣੇ ਹੁੰਦੇ ਉਹ ਦੇ ਸਕਦੇ ਹੈ ਨਾ ਉਥੋਂ, ਮਤਲਬ ਟੈਕਸੀ ਹਾਇਰ ਕਰਨੀ ਹੈ ਰੁਪਈਆਂ ਦੇ ਵਿਚ। ਸੋ ਸੱਜਣੋ ਮਿੱਤਰੋ, ਅਗਰ ਤੁਸੀਂ 80,000 ਰੁਪਈਆ ਲੈ ਕੇ ਜਾ ਸਕਦੇ ਹੋ ਤਾਂ ਉਹ ਟੋਟਲੀ ਇਲੀਗਲ, ਤੁਸੀਂ ਫਸਣ ਦੇ ਤੁਹਾਡੇ ਚਾਂਸਿਸ ਨੇ। ਸੋ ਕਹਿਣ ਦਾ ਮਤਲਬ ਇਹੀ ਹੈ ਕਿ ਜਦੋਂ ਲਿਮਿਟ ਹੀ ਉਥੋਂ 7500 ਰੁਪਈਆ ਬਾਹਰ ਲੈ ਕੇ ਜਾਣ ਦੀ ਹੈ, ਤਾਂ ਫਿਰ ਤੁਸੀਂ 80,000 ਵਾਪਸ ਜਾ ਕੇ ਕਿੱਦਾਂ ਮਤਲਬ ਐਕਸਚੇਂਜ ਕਰਾ ਸਕਦੇ ਆ। ਇਸ ਕਰਕੇ ਇਸ ਚੀਜ਼ ਦਾ ਵੀ ਬੜਾ ਖਿਆਲ ਰੱਖਿਓ। ਅਗਰ ਤੁਸੀਂ ਮਤਲਬ 20,000 ਰੁਪਈਆ ਲੈ ਜਾ ਸਕਦੇ ਹੋ ਤਾਂ ਨਾਲ ਆਪਣੀ ਵਾਈਫ ਦੀਆਂ ਆਪਣੇ ਬੱਚਿਆਂ ਦੀਆਂ ਵੀ ਨਾਮ ਲੈ ਕੇ ਜਾਇਓ ਵੀ ਇਨ੍ਹਾਂ ਦੇ ਪੈਸੇ ਨੇ। ਸੋ ਮੈਂ ਤੁਹਾਨੂੰ ਇਹੀ ਰੈਕਮੈਂਡ ਕਰਾਂਗਾ ਕਿ 7500 ਪਰ ਪਰਸਨ ਹੀ ਲੈ ਕੇ ਜਾਇਓ ਉਹਨਾਂ ਦੀ ਜਿਹੜੀ, ਮਤਲਬ ਇਹ ਇਲੀਗਲ ਮੈਨੂੰ ਲੱਗਦਾ ਹੈ ਕਿ ਤੁਸੀਂ ਇੰਨੇ ਪੈਸੇ ਨਹੀਂ ਬਾਹਰ ਪਹਿਲੀ ਗੱਲ ਫਸਟ ਪਲੇਸ ਤੇ ਲਿਆ ਸਕਦੇ। ਸੋ 7500 ਰੁਪਈਆ ਲਿਮਿਟ ਹੈ ਜੀ ਇੱਥੇ ਨੂੰ ਪੈਸੇ ਲਿਆਉਣ ਦੇ ਲਈ। ਤੇ ਸਰ ਮੁਹੱਬਤ ਸਿੰਘ ਵੀ ਸਾਡੇ ਨਾਲ ਜੁੜੇ ਨੇ ਜੀ, ਤੇ ਕਹਿੰਦੇ ਨੇ ਕਿ ਭਾਜੀ ਕੌਂਸਲੇਟ ਵਾਲੇ ਕਦੇ ਫੋਨ ਹੀ ਨਹੀਂ ਚੱਕਦੇ, ਕਰਕੇ ਦੇਖ ਲਿਓ ਜੀ, ਫੋਨ ਜਾਂਦੇ ਹੀ ਬਹੁਤ ਹੈ ਜੀ ਉਹਨਾਂ
ਨੂੰ, ਜਾਂਦੇ ਬਹੁਤ ਹੈ, ਤੁਸੀਂ ਈਮੇਲ ਪਾ ਸਕਦੇ ਆ ਜਾਂ ਉਹ ਕੌਂਸਲੇਟ ਵਾਲੇ ਦਾ ਫੋਨ ਨਹੀਂ ਚੱਕਦੇ, ਤੁਸੀਂ ਕੌਂਸਲੇਟ ਨੂੰ ਛੱਡੋ, ਕੈਲਸਟਾ ਵਾਲੇ ਨਹੀਂ ਚੱਕਦੇ, ਤਿੰਨ ਚਾਰ ਚਾਰ ਘੰਟੇ ਇਹਨਾਂ ਨੂੰ ਲੱਗ ਜਾਂਦੇ ਉਸ ਨੂੰ, ਕੌਂਸਲੇਟ ਦਾ ਬਹੁਤ ਵੱਡੀ ਗੱਲ ਹੈ। ਅੱਜ ਕੱਲ ਫੋਨਾਂ ਤੇ ਸਾਰੀ ਗੱਲ ਹੁੰਦੀ ਕਰਕੇ ਬਹੁਤ ਡਿਲੇ ਹੁੰਦੀ, ਈਵਨ ਤੁਸੀਂ ਕਿਸੇ ਵੀ ਡਿਪਾਰਟਮੈਂਟ ਨੂੰ ਬਿਜਲੀ ਦਾ ਬਿੱਲ ਵਾਲੇ ਕਿਸੇ ਨੂੰ ਵੀ ਚੈੱਕ ਕਰ ਲਓ ਤੇ ਉਹ ਮੈਸੇਜ ਛੱਡ ਕੇ ਬਹਿ ਜਾਂਦੇ ਆ, ਸੰਗੀਤ ਜਿਹਾ ਲੱਗ ਜਾਂਦਾ, ਤੇ ਇਹੀ ਤਾਂ ਡੋਨਲਡ ਟਰੰਪ ਹਟਾਉਣਾ ਚਾਹੁੰਦਾ
ਤੇ ਤੁਸੀਂ ਮੁੜ ਕੇ ਉੱਥੇ ਲੈ ਆਉਂਦੇ ਆ। ਇੰਦਰਜੀਤ ਸਿੰਘ ਬੱਟੂ ਸਾਡੇ ਨਾਲ ਜੁੜੇ ਨੇ ਜੀ, ਸਤਿ ਸ੍ਰੀ ਅਕਾਲ। ਕਹਿੰਦੇ ਨੇ ਕਿ ਬਾਈ ਜੀ ਵਰਦਾਨ ਵਾਲੇ ਲੀਗਲੀ ਐਡਵਾਈਸ ਦੇ ਸਕਦੇ ਨੇ ਕਿ ਆਸਟ੍ਰੇਲੀਆ ਵਿਚ ਆਰ ਨਾਟ ਬਿਕੋਜ਼ ਦੇ ਆਰ ਨਾਟ ਰਜਿਸਟਰਡ ਇਨ ਆਸਟ੍ਰੇਲੀਆ, ਪਲੀਜ਼ ਕਲੀਅਰ। ਹਾਂਜੀ, ਤੁਸੀਂ ਅਗਰ ਵਰਦਾਨ ਹਾਸਪਿਟਲ ਵਾਲਿਆਂ ਨਾਲ ਗੱਲ ਕਰਨਾ ਚਾਹੁੰਦੇ ਹੋ ਤਾਂ ਉਨ੍ਹਾਂ ਦਾ ਇੰਡੀਆ ਦਾ ਨੰਬਰ ਹੈ ਜੀ, ਫਾਰਮ ਦੇ ਉੱਤੇ ਭਰ ਕੇ ਤੁਸੀਂ ਦੇ ਸਕਦੇ ਹੋ। ਇੰਡੀਆ ਦੇ ਵਿਚ ਟੋਟਲੀ ਲੀਗਲ ਹੈ, ਇੱਥੇ ਵੀ ਹੈਗਾ, ਤੁਸੀਂ ਇੰਡੀਆ ਤੋਂ ਸਰਵਿਸਿਜ਼ ਉਹ ਲੈ ਸਕਦੇ ਹੋ। ਸੋ ਟੋਟਲੀ ਲੀਗਲ ਹੈ ਜੀ, ਤੁਸੀਂ ਇੰਡੀਆ ਦੇ ਵਿਚ ਉਨ੍ਹਾਂ ਨੂੰ ਅਪਾਇੰਟਮੈਂਟ ਬਣਾ ਕੇ ਦੇ ਸਕਦੇ ਹੋ। ਪਹੁੰਚ ਗਏ ਹੁਣ ਇੰਡੀਆ ਜੀ ਇਸ ਹਫ਼ਤੇ। ਤਾਂ ਮਨਦੀਪ ਸਿੰਘ ਸਾਡੇ ਨਾਲ ਜੁੜੇ ਨੇ ਜੀ, ਕਹਿੰਦੇ ਨੇ ਕਿ ਸਤਿ ਸ੍ਰੀ ਅਕਾਲ, ਤੇ ਕਹਿੰਦੇ ਫਲੋਰਾ ਜੀ ਨੂੰ ਕਹਿੰਦੇ ਪਾਣੀ ਪਿਲਾ ਲਓ ਜੀ, ਪਾਣੀਆਂ ਦੀ ਗੱਲ ਚੱਲੀ ਹੈ,
ਪਹਿਲਾਂ ਵੀ ਕਹਿੰਦੇ ਸੀ ਕਿਸੇ ਨੂੰ ਪਾਣੀ ਪੀਣ
ਦੇ। ਹਾਂਜੀ, ਜਗੇਸ਼ ਠਾਕੁਰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਗੁੱਡ ਮਾਰਨਿੰਗ ਜੀ, ਜਪਾਨ ਤੋਂ ਜੁੜੇ ਨੇ ਸਾਡੇ ਨਾਲ। ਜ਼ੀ ਨਿਊਜ਼ ਤੇ ਇੰਟਰਵਿਊ ਦੇ ਵਿਚ ਅਰੁਣ ਜੇਤਲੀ ਨੇ ਕਿਹਾ ਕਿ ਉਹ 1,000 ਦਾ ਨੋਟ ਲੈ ਕੇ ਆਉਣਗੇ ਤੇ ਨਵੇਂ ਪ੍ਰਿੰਟਸ ਦੇ ਵਿਚ 6 ਮਹੀਨੇ ਬਾਅਦ। ਮੈਂ ਨੋਟਾਂ ਦੇ ਨਾਲ ਲੱਗਦੀ ਗੱਲ ਹੋਰ ਸੁਣਾ ਦਾਂ ਤੁਹਾਨੂੰ ਖ਼ਬਰ ਕਿ 3 ਦਿਨ ਹੋਰ ਚੱਲ ਸਕਣਗੇ ਪੁਰਾਣੇ ਨੋਟ। ਨੋਟ ਉਪਲਬਧਤਾ ਉਪਲਬਧਤਾ ਸੁਚਾਰੂ ਕਰਨ ਤੇ ਲੋਕਾਂ ਨੂੰ ਰਾਹਤ ਦੇਣ ਚ ਲੱਗੀ ਸਰਕਾਰ ਤੇ ਕਈ ਹੋਰ ਜਿਹੜੇ ਫੈਸਲੇ ਲਏ ਸਰਕਾਰ ਨੇ ਜਿਨ੍ਹਾਂ ਦੇ ਵਿਚ 14 ਨਵੰਬਰ ਤੱਕ ਜਿਹੜੇ ਟੋਲ ਫਰੀ ਹੈ ਨੈਸ਼ਨਲ ਰੋਡਸ ਆ ਇੰਡੀਆ ਦੇ ਟੋਲ ਫਰੀ ਹੋਣਗੇ ਅੱਧੀ ਰਾਤ ਤੱਕ ਬਿਜਲੀ ਪਾਣੀ ਦੇ ਬਿੱਲ ਜਮ੍ਹਾਂ ਕਰਨ ਦੇ ਲਈ ਅਗਲੇ 72 ਘੰਟੇ ਤੱਕ ਹੋ ਸਕਦਾ ਹੈ ਪੁਰਾਣੇ ਨੋਟਾਂ ਦਾ ਇਸਤੇਮਾਲ ਦਵਾਈ ਦੀ ਦੁਕਾਨ ਸਰਕਾਰੀ ਹਸਪਤਾਲ ਤੇ ਪੈਟਰੋਲ ਪੰਪ ਤੇ ਅਗਲੇ 3 ਦਿਨ ਵੀ ਚੱਲ ਸਕਣਗੇ ਪੁਰਾਣੇ ਨੋਟ ਹੁਣ ਮੈਂ ਇੱਥੇ ਤੁਹਾਨੂੰ ਅਮਰੀਕ ਜੀ ਇੱਕ ਹੋਰ ਗੱਲਬਾਤ ਦੱਸਦਾ ਹੈ ਕਿ ਇਨ੍ਹਾਂ ਨੇ ਕਿਹਾ ਕਿ ਜਿੱਦਾਂ ਸਰਕਾਰ ਨੇ ਤਾਂ ਇਹ ਪਾਲਿਸੀ ਬਣਾ ਦਿੱਤੀ ਕਿ ਤੁਸੀਂ ਪੁਰਾਣੇ ਨੋਟ ਚਲਾ ਸਕਦੇ ਆ ਉਹ ਚੱਲਣਗੇ ਹਨਾ ਇੱਕ ਦਵਾਈ ਦੀ ਦੁਕਾਨ ਤੇ ਫਾਰਮੇਸੀ ਤੇ ਹਸਪੀਟਲ ਦੇ ਵਿਚ ਸਰਕਾਰੀ ਹਸਪੀਟਲ ਪੈਟਰੋਲ ਪੰਪ ਹੁਣ ਜਿਹੜੀ ਗੱਲ ਇਹ ਆਉਂਦੀ ਹੈ ਕਿ ਅਗਰ ਇਹ ਬੰਦ ਕਰਦੇ ਨੇ ਤਾਂ ਜ਼ਰੂਰ ਇਹਦੀ ਕੰਪਲੇਂਟ ਕਰੋ ਅਗਰ ਇਹ ਨਹੀਂ ਲੈਂਦੇ ਕਿਉਂਕਿ ਅਗਰ ਇਹ ਜਿਹੜੇ ਅਦਾਰੇ ਆ ਅਗਰ ਇਹ ਨਹੀਂ ਨੋਟ ਲੈਂਦੇ ਤਾਂ ਇਹਦਾ ਮਤਲਬ ਇਹ ਹੈ ਕਿ ਉਹ ਕੈਸ਼ ਜਿਹੜੀ ਆ ਉਹਦਾ ਮਿਸ ਯੂਜ਼ ਪਹਿਲਾਂ ਹੀ ਕਰਦੇ ਆ ਔਰ ਮੈਂ ਇੱਥੇ ਦੱਸਦਾ ਕਿ ਸਰਕਾਰ ਨੇ ਬਹੁਤ ਵੱਡੇ ਪੱਧਰ ਤੇ ਇੰਡੀਆ ਦੇ ਵਿਚ ਛਾਪੇ ਮਾਰੇ ਆ ਚੰਡੀਗੜ੍ਹ ਬੰਬੇ ਕਲਕੱਤੇ ਵੱਡੇ ਵੱਡੇ ਸ਼ਹਿਰਾਂ ਦੇ ਵਿਚ ਵੱਡੇ ਵੱਡੇ ਜਿਹੜੇ ਬਿਜ਼ਨਸਿਸ ਆ ਖਾਸ ਕਰਕੇ ਜਿਹੜਾ ਸੋਨਾ ਸਰਾਫਾ ਕੱਪੜਾ ਇਨ੍ਹਾਂ ਦੀਆਂ ਦੁਕਾਨਾਂ ਦੇ ਉੱਤੇ ਬਹੁਤ ਵੱਡੇ ਵੱਡੇ ਛਾਪੇ ਵੱਜੇ ਨੇ ਕਿਉਂਕਿ ਇੱਕ ਖ਼ਬਰ ਮੈਂ ਇਹ ਵੀ ਸੁਣੀ ਸੀ ਕਿ ਲੋਕਾਂ ਨੇ ਜਿੱਦਾਂ ਨੋਟਾਂ ਨੂੰ ਸੋਨੇ ਦੇ ਵਿਚ ਕਨਵਰਟ ਕਰਨਾ ਸ਼ੁਰੂ ਕਰਤਾ ਕਿ ਸੋਨਾ ਲੈਣਾ ਸ਼ੁਰੂ ਕਰਤਾ ਮੈਨੂੰ ਮਤਲਬ ਇਹ ਗੱਲ ਸਮਝ ਨਹੀਂ ਆਈ ਕਿ ਹੁਣ ਇੱਕ ਸੋਨੇ ਦਾ ਮਤਲਬ ਸੁਨਿਆਰਾ ਆ ਉਹ ਮਤਲਬ 10 ਲੱਖ ਦੀ ਸੇਲ ਕਰਦਾ ਇੱਕ ਮਹੀਨੇ ਦੇ ਵਿਚ ਐਵਰੇਜ ਔਰ ਸ਼ੋਅ ਤਾਂ ਕਰਦਾ ਹੈ ਨਾ ਸਰਕਾਰ ਨੂੰ ਹਰੇਕ ਸਾਲ ਪਿਛਲੇ 4-5 ਸਾਲ ਤੋਂ ਸ਼ੋਅ ਕਰਦਾ ਹੋਊਗਾ ਵੀ ਮੇਰੀ ਚਲੋ 1 ਕਰੋੜ ਦੀ ਟਰਨ ਓਵਰ ਹੋਈ ਆ ਹੁਣ ਇਸ ਮਹੀਨੇ ਦੇ ਵਿਚ ਇਸ ਕੁਆਟਰ ਦੇ ਵਿਚ ਹੀ ਉਹ ਮਤਲਬ ਇਹ ਖ਼ਬਰ ਮਿਲੀ ਆ ਕਿ 32,000 ਨੂੰ ਜਿਹੜਾ ਤੋਲਾ ਸੋਨਾ ਆ ਉਹ 50,000 ਨੂੰ ਵਿਕਿਆ ਆ ਇੱਕ ਦਿਨ ਚ 18,000 ਵੱਧ ਗਿਆ ਭਾ ਹੁਣ ਜਦੋਂ ਉਹਨੇ ਪੈਸੇ ਲੈ ਲਏ ਉਹਨੇ 50,000 ਜਮ੍ਹਾਂ ਤਾਂ ਕਰਾਉਣਾ ਹੀ ਹੈ ਨਾ ਕਿਤੇ ਉਹ ਜਦ ਜਮ੍ਹਾਂ ਕਰਾਊਗਾ ਤੇ ਉਹ ਸੁਨਿਆਰੇ ਦੀ ਉਹ ਸੁਨਿਆਰੇ ਦੀ ਇਨਕਮ ਚ ਸ਼ੋਅ ਹੋਣਾ ਆ ਹੁਣ ਸੁਨਿਆਰੇ ਨੇ ਜਿਹੜੇ 1 ਸਾਲ ਦੇ ਵਿਚ 1 ਕਰੋੜ ਐਵਰੇਜ ਆ ਰਹੀ ਆ ਪਿਛਲੇ 5 ਸਾਲਾਂ ਦੀ ਤੇ ਐਤਕੀ ਉਹਦੀ ਆ ਜਾਣੀ ਆ 5 ਕਰੋੜ ਹੁਣ ਉਹ ਆਟੋਮੈਟਿਕਲੀ ਸਰਕਾਰ ਨੇ ਦੇਖ ਲੈਣਾ ਵੀ ਇਹਨੇ ਉਹ ਪੈਸਾ ਜਿਹੜਾ ਆ ਲੋਕਾਂ ਨੇ ਸੋਨਾ ਖਰੀਦਿਆ ਇਹ ਤੋਂ ਕਨਵਰਟ ਕੀਤਾ ਆ ਹੁਣ ਉਹਨੇ ਜਦੋਂ ਆਡਿਟ ਕਰਨਾ ਸਰਕਾਰ ਨੇ ਤਾਂ ਉਹਦੇ ਕੋਲ ਰਸੀਦਾਂ ਮੰਗਣੀਆਂ ਫਿਰ ਰਸੀਦਾਂ ਦੱਸ ਵੀ ਕਿਹਨੇ ਕਿਹਨੇ ਦਿੱਤੋ ਸੋਨਾ ਲਿਆ ਜਦੋਂ ਉਹ ਸੋਨਾ ਲਿਆ ਤਾਂ ਆਟੋਮੈਟਿਕਲੀ ਉਹ ਜਿਹੜੇ ਬੰਦੇ ਆ ਟਰੈਕ ਹੋ ਗਏ ਵੀ ਇਸ ਬੰਦੇ ਨੇ ਇੰਨੇ ਮਤਲਬ ਲੱਖਾਂ ਦਾ ਸੋਨਾ ਲਿਆ ਇੰਨੇ ਕਰੋੜ ਦਾ ਸੋਨਾ ਲਿਆ ਸੋ ਹੁਣ ਸਰਕਾਰ ਇਹ ਕਹਿ ਰਹੀ ਹੈ ਵੀ ਜਿਹੜੇ ਸੋਨੇ ਚ ਕਨਵਰਟ ਕਰਾ ਰਹੇ ਨੇ ਟੈਕਸ ਦੇਣ ਦੀ ਬਜਾਏ ਅਗਲੀ ਵਾਰੀ ਸੋਨੇ ਵਾਲਿਆਂ ਦੀ ਆ ਹੁਣ ਇਹ ਤੋਂ ਬਾਅਦ ਸੋਨੇ ਵਾਲਿਆਂ ਤੇ ਸਿਕੰਜੇ ਐਕਚੁਲੀ ਕੀ ਹੈ ਟਰੈਕਿੰਗ ਚੱਲ ਰਹੀ ਹੈ ਪੈਸੇ ਦੀ ਕਿ ਪੈਸਾ ਕਿੱਦਾਂ ਫਲੋ ਹੁੰਦਾ ਹੈ ਕਿਹੜੇ ਕਿਹੜੇ ਸਿਸਟਮ ਚ ਲੂਪ ਹੋਲ ਹੈ ਔਰ ਉਨ੍ਹਾਂ ਦੇ ਵੱਡੇ ਪੱਧਰ ਤੇ ਛਾਪੇ ਪੈ ਰਹੇ ਨੇ ਸੋ ਮੈਂ ਆਪਣੇ ਸਰੋਤਿਆਂ ਨੂੰ ਦੱਸਦਾ ਕਿ ਅਗਰ ਪੰਜਾਬ ਚ ਸੁਣ ਰਹੇ ਨੇ ਜਾਂ ਜਿੱਥੋਂ ਵੀ ਸੁਣਦੇ ਨੇ ਉਨ੍ਹਾਂ ਦੇ ਪੰਜਾਬ ਦੇ ਵਿਚ ਰਿਸ਼ਤੇਦਾਰ ਸੱਜਣ ਨੇ ਅਗਰ ਕੋਈ ਜਿੱਥੇ ਨੋਟਾਂ ਦੀ ਖੁੱਲ ਹੈ ਦੇਣ ਦੀ ਵਰਤ ਸਕਦੇ ਉਹ ਨਹੀਂ ਲੈਂਦੇ ਤਾਂ ਸਮਝ ਲਓ ਕਿ ਉਹ ਜਿਹੜੇ ਆ 2 ਨੰਬਰ ਦਾ ਕੰਮ ਕਰਦੇ ਨੇ ਤੇ ਮੈਨੂੰ ਲੱਗਦਾ ਕਿ ਸਰਕਾਰ ਨੂੰ ਅਦਾਰੇ ਨੂੰ ਰਿਪੋਰਟ ਈਮੇਲ ਦੇ ਜ਼ਰੀਏ ਰਿਪੋਰਟ ਕਰ ਦੇਣੀ ਚਾਹੀਦੀ ਵੀ ਆਹ ਬੰਦਾ ਮਤਲਬ ਆਹ ਕੰਮ ਕਰ ਰਿਹਾ ਤੇ ਸਰਕਾਰ ਸੁਣ ਰਹੀ ਆ ਮਤਲਬ ਜਿੱਦਾਂ ਦੀਆਂ ਰਿਪੋਰਟਾਂ ਆ ਰਹੀਆਂ ਨੇ ਉਹਦੇ ਵਿਚ ਸਰਕਾਰ ਸੁਣ ਰਹੀ ਆ ਕਾਫ਼ੀ ਤਤਪਰ ਹੈ ਕਈ ਹੋਰ ਨੁਕਤੇ ਨੇ ਛੋਟੇ ਛੋਟੇ ਨੁਕਤੇ ਨੇ ਜਿਹੜੇ ਮਤਲਬ ਤੁਹਾਡੇ ਨਾਲ ਸਾਂਝੇ ਕਰਾਂਗੇ ਨੋਟਾਂ ਦੇ ਮਾਮਲੇ ਚ ਪਰ ਪਹਿਲਾਂ ਆਪਾਂ ਸੁਨੇਹੇ ਗਾਂ ਤੇ ਗਾਂ ਪੜ ਲਈਏ ਗੁਰਦੀਪ ਸਿੰਘ ਨੇ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਉਨ੍ਹਾਂ ਨੇ ਹਿੰਦੀ ਦੇ ਵਿਚ ਮੈਸੇਜ ਘੱਲਿਆ ਭਾਰਤ ਕੇ ਇਤਿਹਾਸ ਕਾ ਸਭਸੇ ਬੜਾ ਖੇਲ ਦੋ ਲੋਗੋਂ ਨੇ ਕੈਸੇ 125 ਕਰੋੜ ਕੀ ਜਨਤਾ ਕੋ ਮੂਰਖ ਬਣਾਇਆ ਤੇ ਉਹ ਮੁਕੇਸ਼ ਅੰਬਾਨੀ ਦਾ ਕੇਸ ਚੱਲ ਰਿਹਾ ਜੀ ਕਿਆ ਮੁਕੇਸ਼ ਅੰਬਾਨੀ ਰਿਪੋ ਕੇ ਬਦਲੇ ਮੈਂ ਬਾਰੇ ਮੈਂ ਸਭ ਕੁਛ ਪਹਿਲੇ ਸੇ ਹੀ ਜਾਣਤੇ ਥੇ ਉਨ੍ਹਾਂ ਅਰਬੋ ਖਰਬੋ ਰੁਪਏ ਜੀਓ ਮੈਂ ਲਗਾ ਦੀ ਔਰ 30 ਦਸੰਬਰ ਤੱਕ ਫਰੀ ਕਰ ਦਿਆ ਇਹ ਜੀ ਗੱਲ ਚੱਲ ਰਹੀ ਹੈ ਜੀ ਮਤਲਬ ਜਿਹੜਾ ਜੀਓ ਦੇ ਵਿਚ ਪੈਸਾ ਇਨਵੈਸਟ ਕੀਤਾ ਗਿਆ ਉਹਨੂੰ ਨਾ ਇਹ ਨੋਟਾਂ ਦੇ ਨਾਲ ਜੋੜ ਰਹੇ ਨੇ ਬਹੁਤ ਸਾਰੇ ਜਿਹੜੇ ਭਾਰਤੀ ਆ ਮਤਲਬ ਭਾਰਤੀ ਜਾਂ ਕਹਿ ਲੋ ਕਿ ਇਹ ਅੰਬਾਨੀ ਨੇ ਨੂੰ ਪਤਾ ਸੀਗਾ ਤੇ ਉਨ੍ਹਾਂ ਨੇ ਜੀ ਪੈਸਾ ਪਹਿਲਾਂ ਹੀ ਜਿਹੜਾ ਲਾ ਦਿੱਤਾ ਤੇ ਵਾਈਟ ਬਲੈਕ ਮਨੀ ਵਾਈਟ ਕਲਰ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਜਿਹੜਾ ਖਰਬਾਂ ਰੁਪਈਆ ਉਹਨੂੰ ਨੋਟ ਰੱਖੇ ਹੋਏ ਸੀਗੇ
ਮਤਲਬ
ਇੱਕ ਬਿਜ਼ਨਸ ਇਨਵੈਸਟਮੈਂਟ ਹੋਰ ਚੀਜ਼ ਹੈ ਇੱਕ ਨੋਟ ਜਿਹੜੇ ਹੋਰ ਚੀਜ਼ ਹੈ ਇਹਨੂੰ ਕਿੱਦਾਂ ਜੋੜ ਰਹੇ ਨੇ
ਅਮਨਦੀਪ ਇੱਕ ਹੋਰ ਗੱਲ ਇੱਥੇ ਮੈਂ ਕਰਨੀ ਚਾਹਾਂਗਾ ਅੰਬਾਨੀ ਜਾਂ ਇੱਕ ਹੋਰ ਇੱਕ ਏਦਾਂ ਦਾ ਹੋਰ ਬੰਦਾ ਉਹਦੀ ਗੱਲ ਬਹੁਤ ਲੋਕ ਕਰਦੇ ਜਦੋਂ ਵੀ ਕੋਈ ਵੱਡੀ ਘਟਨਾ ਹਿੰਦੁਸਤਾਨ ਵਿਚ ਹੁੰਦੀ ਉਹੀ ਉਹਨਾਂ ਦੋਨਾਂ ਦੀ ਗੱਲ ਕਰਦੇ ਜਿਹੜੇ ਬੜੇ ਬੜੇ ਘਰਾਣੇ ਆ ਕਿ ਇਹੀ ਬਹੁਤ ਵੱਡੇ ਘਰਾਣੇ ਇਹ ਤਾਂ ਤੁਸ਼ ਵੀ ਨਹੀਂ ਹੈ ਭਾਰਤ ਦੇ ਵਿਚ ਅਗਰ ਤੁਸੀਂ ਭਾਰਤ ਦੀ ਇੰਡੀਅਨ ਇਕਾਨਮੀ ਨੂੰ ਦੇਖੋ ਇੰਡੀਅਨ ਸਿਸਟਮ ਨੂੰ ਦੇਖੋ ਤਾਂ ਇਹਨਾਂ ਲੋਕਾਂ ਇਹ ਕੁਛ ਵੀ ਨਹੀਂ ਹੈ ਦੇ ਜਸਟ ਲਾਈਕ ਨਥਿੰਗ ਐਕਚੁਲੀ ਇਹਨਾਂ ਨੇ ਲੋਕਾਂ ਨੇ ਇਹਨੂੰ ਇੰਨਾ ਵੱਡਾ ਬਣਾਇਆ ਪਤਾ ਨੀ ਇਹ ਜਿੱਦਾਂ ਮਹਾਰਾਜੇ ਹੁੰਦੇ ਜਿੱਦਾਂ ਇਹੀ ਦੇਸ਼ ਨੂੰ ਚਲਾ ਰਹੇ ਹੁੰਦੇ ਇੱਦਾਂ ਦੀ ਕੋਈ ਗੱਲ ਨੀ ਅਮਨਦੀਪ ਇਹ ਜਿਹੜਾ ਫੈਸਲਾ ਮੋਦੀ ਸਰਕਾਰ ਦੇ ਦੁਆਰਾ ਕੀਤਾ ਗਿਆ ਇਸ ਨੂੰ ਬਹੁਤ ਜ਼ਿਆਦਾ ਕੋਨਫੀਡੈਂਸ਼ੀਅਲ ਰੱਖਿਆ ਗਿਆ ਈਵਨ ਜਿਹੜੇ ਉਹਦੇ ਮਿਨਿਸਟਰ ਸੀ ਨਾ ਜਿਸ ਵੇਲੇ ਉਹ ਦੇਸ਼ ਨੂੰ ਭਾਸ਼ਣ ਦੇ ਰਹੇ ਸੀ ਇਹ ਡਿਸਕਲੋਜ਼ ਕਰ ਰਹੇ ਸੀ ਉਹਨੂੰ ਸਾਰਿਆਂ ਨੂੰ ਇੱਕ ਕਮਰੇ ਚ ਬੰਦ ਕੀਤਾ ਹੋਇਆ ਸੀ ਇੱਕ ਜਾਂ ਕਮਰੇ ਚ ਨੀ ਜਿੱਥੇ ਵੀ ਹਾਲ ਵਿਚ ਇੱਥੇ ਹੋਣਗੇ ਇੱਥੇ ਉਹਨਾਂ ਬੁਲਾਇਆ ਹੋਇਆ ਸੀ ਤੇ ਉਹਨਾਂ ਨੂੰ ਉਦੋਂ ਤੱਕ ਨਿਕਲਣ ਨਹੀਂ ਦਿੱਤਾ ਗਿਆ ਜਦੋਂ ਤੱਕ ਕਿ ਜਿਹੜਾ ਅਡਵਾਨੀ ਦਾ ਭਾਸ਼ਣ ਸੀ ਉਹਨਾਂ ਦੀ ਜਿਹੜੀ ਡਿਸਕਲੋਜਰ ਸੀ ਨੇਸ਼ਨ ਨੂੰ ਇਸ ਬਾਰੇ ਉਹ ਪੂਰੀ ਨਹੀਂ ਹੋਈ ਇਸ ਤੋਂ ਪਹਿਲਾਂ ਪਾਰਲੀਮੈਂਟ ਮੋਬਾਇਲ ਫੋਨ ਲਿਜਾਣ ਤੇ ਹੋਰ ਜਿਹੜੇ ਇਲੈਕਟ੍ਰੋਨਿਕ ਡਿਵਾਈਸਿਸ ਲਿਜਾਣ ਤੇ ਬੜੀ ਸਖ਼ਤੀ ਕੀਤੀ ਗਈ ਕਿਉਂਕਿ ਕਈ ਵਾਰੀ ਮਤਬਾਲੇ ਜਿਹੜੇ ਹੁੰਦੇ ਨਾ MP ਮਤਬਾਲੇ MP ਹੁੰਦੇ ਆ ਉਹ ਫਿਲਮ ਬਣਾ ਲਈ ਉਹ ਜਾਂ ਉੱਥੇ ਯੂਟਿਊਬ ਤੇ ਜਾਹਰ ਕਰ ਦਿੱਤਾ ਬੱਲੇ ਬੱਲੇ ਫੇਮਸ ਲੈ ਲਈ ਇਹ ਬੜੀ ਮਾਈਨਰ ਚੀਜ਼ਾਂ ਆ ਜਿਹੜਾ ਇੱਕ ਪ੍ਰੋਟੋਕਾਲ ਹੁੰਦੇ ਆ ਉਹਨੂੰ ਫਾਲੋ ਕਰਨਾ ਪੈਂਦਾ ਦੇਸ਼ ਦੇ ਪਾਰਲੀਮੈਂਟ ਸਿਸਟਮ ਦੇ ਵਿਚ ਤੇ ਅਡਵਾਨੀ ਨੇ ਚਾਹੇ ਉਹ ਭਾਰਤੀ ਜਨਤਾ ਪਾਰਟੀ ਨਾਲ ਸੰਬੰਧਿਤ ਰੱਖਦੇ ਆ ਉਹ ਕਾਂਗਰਸ ਦੇ ਨਹੀਂ ਆ ਉਹ ਆਮ ਆਦਮੀ ਪਾਰਟੀ ਦੇ ਵੀ ਨਹੀਂ ਆ ਅਸੀਂ ਆਮ ਆਦਮੀ ਪਾਰਟੀ ਦੇ ਹੈ ਜਾਂ ਨਹੀਂ ਹੈ ਜੁਦੀ ਗੱਲ ਹੈ ਜਾਂ ਹੋਰ ਕਿਸੇ ਪਾਰਟੀ ਨਾਲ ਸੰਬੰਧ ਰੱਖਦੇ ਆ ਜਿਸ ਵੇਲੇ ਕੋਈ ਉਹਨਾਂ ਨੇ ਚੰਗਾ ਫੈਸਲਾ ਕੀਤਾ ਆ ਸਾਨੂੰ ਉਹੀ ਸੁਭਾਗਾ ਜ਼ਰੂਰ ਕਰਨੀ ਚਾਹੀਦੀ ਆ ਅਮਰੀਕ ਇਹ ਦੇਸ਼ ਦੀ ਇਕਾਨਮੀ ਦੇ ਲਈ ਇਹ ਦੇਸ਼ ਦੇ ਇਕਾਨਮਿਕ ਸੁਧਾਰਾਂ ਦੇ ਲਈ ਇਹ ਫਾਈਨੈਂਸ਼ੀਅਲ ਰਿਫੋਰਮਸ ਦੇ ਲਈ ਬਹੁਤ ਵੱਡਾ ਕਦਮ ਹੈ ਇਹ ਪਹਿਲਾਂ ਹੋਣਾ ਚਾਹੀਦਾ ਸੀ ਇਹ ਮਨਮੋਹਨ ਸਿੰਘ ਵੀ ਕਰਨਾ ਚਾਹੁੰਦੇ ਸੀ ਲੇਕਿਨ ਉਹਨਾਂ ਦੀ ਰਾਜਨੀਤਿਕ ਮਜਬੂਰੀ ਸੀ ਕਿਉਂਕਿ ਉਹਨਾਂ ਕੋਲ ਪੂਰੀ ਮੈਜੋਰਟੀ ਨਹੀਂ ਸੀ ਅਗਰ ਉਹ ਇੱਦਾਂ ਫੈਸਲਾ ਲੈਂਦੇ ਤਾਂ ਉਸੇ ਵੇਲੇ ਸਰਕਾਰ ਡਿੱਗਣੀ ਸੀ ਅੱਜ ਹੀ ਸਰਕਾਰ ਡਿੱਗ ਪੈਣੀ ਸੀ ਲੇਕਿਨ ਜਿਹੜੀ ਮਨਮੋਹਨ ਸਿੰਘ ਦੀ ਸੋਰੀ ਨਰਿੰਦਰ ਮੋਦੀ ਦੀ ਸਰਕਾਰ ਹੈ ਉਹਨਾਂ ਨੂੰ ਡਰ ਨਹੀਂ ਹੈ ਸਰਕਾਰ ਡਿੱਗਣ ਦਾ ਉਹਨਾਂ ਕੋਲ ਫੁੱਲ ਮੈਜੋਰਟੀ ਆ ਤੇ ਉਹਨਾਂ ਨੇ ਬੜੇ ਹੌਸਲੇ ਦੇ ਨਾਲ ਬੜੇ ਚੰਗੇ ਤਰੀਕੇ ਦੇ ਨਾਲ ਬੜੇ ਕਰੇਜ ਦੇ ਨਾਲ ਇਹ ਫੈਸਲਾ ਲਿਆ ਤੇ ਦੇਸ਼ ਲਈ ਬਹੁਤ ਵਧੀਆ ਫੈਸਲਾ ਮਾੜਾ ਫੈਸਲਾ ਨਹੀਂ ਹੁੰਦੀ
ਜੀ ਅਮਰੀਕ ਜੀ ਵਧੀਆ ਵਿਚਾਰ ਚੱਲ ਰਹੇ ਤੁਸੀਂ ਥੋੜਾ ਜਿਹਾ ਮਾਈਕ ਆਪਣੇ ਮੂੰਹ ਦੇ ਕੋਲ ਰੱਖੋ ਕਿਉਂਕਿ ਫਲਕਚੁਏਟ ਹੋ ਰਹੀ ਹੈ ਆਵਾਜ਼ ਸੋ ਪਰ ਜਿਹੜੇ ਫੈਸਲੇ ਦੀ ਗੱਲ ਹੈ ਮਤਲਬ ਕੋਈ ਵੀ ਦੇਸ਼ ਨੇ ਫੈਸਲਾ ਲਿਆ ਇਹਦੇ ਪਿੱਛੇ ਇੱਕ ਹੋਰ ਨੁਕਤਾ ਵੀ ਕੰਮ ਕਰ ਰਿਹਾ ਇੱਕ ਮੈਂ ਰਿਪੋਰਟ ਪੜ ਰਿਹਾ ਸੀ ਜੀ ਕਿ ਪਾਕਿਸਤਾਨ ਦੀ ਜਿਹੜੀ ਪ੍ਰਿੰਟਿੰਗ ਪ੍ਰੈਸ ਹੈ ਪੈਸੇ ਬਣਾਉਣ ਵਾਲੀ ਟਕਸਾਲ ਜਿਹਨੂੰ ਕਹਿੰਦੇ ਨੇ ਉਥੇ ਤਕਰੀਬਨ 80-90 ਅਰਬ ਦੇ ਕਰੀਬ ਭਾਰਤੀ ਕਰੰਸੀ ਜਿਹੜੀ ਛਾਪੀ ਜਾ ਚੁੱਕੀ ਆ ਔਰ ਉਹ ਵੱਧ ਕਰੰਸੀ ਇੰਡੀਆ ਦੀ ਛਾਪਦੇ ਨੇ ਆਪਣੀ ਛਾਪਣ ਦੇ ਨਾਲੋਂ ਔਰ ਉਹ ਜਿਹੜੀ ਕਰੰਸੀ ਆ ਉਹ ਸਿੱਧੇ ਸਿੱਧੇ ਤੌਰ ਤੇ ਇਹਦੇ ਵੀਡੀਓ ਵੀ ਆਏ ਨੇ ਕਿ ਪਾਕਿਸਤਾਨ ਦੇ ਵਿਚ ਉਹ ਬੰਦੇ ਇਹ ਕਹਿ ਰਹੇ ਨੇ ਕਿ ਇੱਕ ਅਸਲੀ ਨੋਟ ਲਿਆਓ ਤੇ ਉਹਦੇ ਬਰਾਬਰ ਦੇ ਦੋ ਨਕਲੀ ਨੋਟ ਲੈ ਜਾਓ ਰਾਈਟ ਉਹ ਵੇਚ ਰਹੇ ਨੇ ਹੁਣ ਮੈਂ ਤੁਹਾਨੂੰ ਦੱਸਦਾ ਕਿ ਇਹ ਜਿਹੜੇ ਨੋਟ ਬਣਾਉਣ ਦੀ ਕੀਮਤ ਕਿੰਨੀ ਆਉਂਦੀ ਆ 1000 ਰੁਪਏ ਦਾ ਨੋਟ ਛਾਪਣ ਦੀ ਕੀਮਤ 9 ਪੈਸੇ ਆਉਂਦੀ ਆ ਠੀਕ ਹੈ ਜੀ 10 ਰੁਪਏ ਦਾ ਨੋਟ ਛਾਪਣ ਦੇ ਲਈ 1 ਰੁਪਈਆ 83 ਪੈਸੇ ਉਹਦੀ ਕੋਸਟ ਆਉਂਦੀ ਆ ਸੋ ਪਾਕਿਸਤਾਨ ਵਾਲੇ ਕਹਿੰਦੇ ਨੇ ਕਿ 500 ਤੇ 1000 ਦੇ ਨੋਟ ਅਸੀਂ ਛਾਪਣੇ ਨੇ ਸਾਡੀ ਕੋਸਟ ਆਉਂਦੀ ਆ 10 ਪੈਸੇ ਠੀਕ ਹੈ ਉਹਨਾਂ ਦਾ ਤਾਂ ਬਿਜ਼ਨਸ ਹੈ ਰਾਈਟ ਉਹਨਾਂ ਦਾ ਤਾਂ ਜਾਲੀ ਨੋਟ 10 ਪੈਸੇ ਉਹ ਖਰਚ ਕੇ ਉਹ 2 ਨੋਟ ਦੇ ਰਹੇ ਨੇ ਤੇ ਉਹਦੇ ਬਦਲੇ ਉਹ 1000 ਲੈ ਰਹੇ ਨੇ ਮਾਰਜਿਨ ਦੇਖੋ ਜੀ ਮਾਰਜਿਨ ਦੇਖੋ ਉਹਨਾਂ ਦਾ ਬਿਜ਼ਨਸ ਕਿੱਦਾਂ ਚੱਲ ਰਿਹਾ ਔਰ ਉਹੀ ਜਿਹੜਾ ਜਾਲੀ ਪੈਸਾ ਆ ਉਹ ਭਾਰਤ ਦੇ ਵਿਚ ਉਹ 80-90 ਕਰੋੜ ਰੁਪਈਆ ਇੰਜੈਕਟ ਕਰ ਚੁੱਕੇ ਨੇ ਕਿਨ੍ਹਾਂ ਨੂੰ ਦੇ ਚੁੱਕੇ ਨੇ ਹਥਿਆਰਾਂ ਦੇ ਖਰੀਦਣ ਵਾਸਤੇ ਦਹਿਸ਼ਤ ਫੈਲਾਉਣ ਵਾਸਤੇ ਮਰਵਰਾਈ ਵਾਸਤੇ ਹਨਾ ਕਿਡਨੈਪਿੰਗ ਵਾਸਤੇ ਪੇ ਕਰ ਚੁੱਕੇ ਨੇ ਪੇ ਕਿਨ੍ਹਾਂ ਨੂੰ ਕਰ ਚੁੱਕੇ ਨੇ ਜਿਨ੍ਹਾਂ ਨੂੰ ਇਸ ਚੀਜ਼ ਦੀ ਸੋਝੀ ਨਹੀਂ ਵੀ ਇਹ ਪੈਸਾ ਜਾਲੀ ਹੈ ਜਾਂ ਨਹੀਂ ਜਾਲੀ ਰਾਈਟ ਉਨ੍ਹਾਂ ਦਾ ਕੰਮ ਹੈ ਪੈਸੇ ਬਣਾਉਣਾ ਸੋ ਉਹ ਜਿਹੜਾ 80-90 ਫਲੋਟ ਕਰ ਰਿਹਾ ਪੈਸਾ ਔਰ ਜਿੰਨੇ ਵੀ ਸਪੋਂਸਰਡ ਟੈਰੋਰਿਸਟ ਐਕਟੀਵਿਟੀ ਆ ਉਹ ਜਾਲੀ ਪੈਸਾ ਸਪੋਂਸਰ ਹੋ ਰਿਹਾ ਹੁਣ ਉਹ ਵੀ ਇੱਕ ਮਾਸਟਰ ਸਟ੍ਰੋਕ ਹੈ ਇਹਨੂੰ ਇਕਦਮ ਮਨਫੀ ਕਰ ਦੇਣਾ ਹੁਣ ਇੱਕ ਮੈਂ ਰਿਪੋਰਟ ਪੜ੍ਹੀ ਸੀ ਜਿਹੜੀ ISI ਆ ਪਾਕਿਸਤਾਨ ਦੀ ਉਹਨੂੰ ਹੁਣ ਬਹੁਤ ਜ਼ਿਆਦਾ ਓਵਰ ਟਾਈਮ ਕੰਮ ਕਰਨਾ ਪੈਣਾ ਅਗਲੇ 2-3 ਸਾਲ ਉਹਨਾਂ ਦੀ ਸਾਰੀ ਕੀਤੀ ਕਰਾਈ ਖੇਡ ਜਿਹੜੀ ਆ ਉਹ ਇੱਕ ਰਾਤ ਵਿਚਾਲੇ ਖੂਹ ਚ ਪੈ ਗਈ ਸੋ ਅਗਲੇ ਇਹਦੇ ਜਿਹੜੇ ਇਫੈਕਟ ਹੈ ਉਹ ਦਿਖਾਈ ਦੇਣੇ ਸ਼ੁਰੂ ਹੋਣਗੇ ਸੋ ਕੱਲਾ ਬਲੈਕ ਮਨੀ ਦਾ ਇਸ਼ੂ ਨਹੀਂ ਹੈਗਾ ਇੱਥੇ ਬਲੈਕ ਜਿਹੜੀ ਜਾਲੀ ਕਰੰਸੀ ਫਲੋਟ ਹੋ ਰਹੀ ਹੈ ਜਿਹੜੀ ਸਪਾਂਸਰ ਹੋ ਰਹੇ ਨੇ ਮਤਲਬ ਨਾਰੇ ਮੁਜ਼ਾਰੇ ਜਿੰਨੀ ਵੀ ਗਲਤ ਐਕਟੀਵਿਟੀਜ਼ ਦੇਸ਼ ਦੇ ਵਿਚ ਓਹਦਾ ਵੀ ਇਕ ਨੈਸ਼ਨਲ ਸਿਕਿਉਰਿਟੀ ਦਾ ਵੀ ਮਸਲਾ ਆਯਾ ਏਡੇ ਵਿਚ। ਸੋ ਆਪਾਂ ਨੂੰ ਜੇ ਆਪਾਂ ਥੋੜਾ ਜਿਹਾ ਸਾਥ ਦਈਏ ਸਾਰੇ ਤਾਂ ਏਡੀ ਕੋਈ ਗੱਲ ਨੀ। ਹੁਣ ਸਾਥ ਦੀ ਗੱਲ ਦੇਖੋ, ਅੱਜ ਇਕ ਰਿਪੋਰਟ ਵੀ ਮੈਂ ਦੇਖ ਰਿਹਾ ਫਰੰਟ ਪੇਜ ਤੇ ਖ਼ਬਰ ਵੀ ਲੱਗੀ ਹੋਈ ਆ ਕਿ ਮਤਲਬ ਰਾਹੁਲ ਗਾਂਧੀ ਮੈਨੂੰ ਨੀ ਲੱਗਦਾ ਕਦੇ ਉਹਨੇ ਨੋਟ ਹੱਥ ਚ ਫੜ ਕੇ ਵੀ ਦੇਖਿਆ ਹੋਊਗਾ, ਲੋੜ ਹੀ ਨੀ ਪੈਂਦੀ, ਇੰਨੇ ਤਾਂ ਨੌਕਰ ਹੈ ਉਹਦੇ। ਉਹ ਵੀ ਮਤਲਬ ਲਾਈਨ ਲੰਬੀ ਕਰਨ ਦੇ ਲਈ ਅੱਜ ਬੈਂਕ ਦੀ ਲਾਈਨ ਦੇ ਵਿਚ ਲੱਗਾ ਹੈ ਲੋਕਾਂ ਨੂੰ ਪਰੇਸ਼ਾਨ ਕਰਨ ਦੇ ਲਈ। ਉਹ ਵੀ ਇਕ ਬੰਦਾ ਵੱਧ ਐਡ ਹੋਇਆ ਬਿਨਾਂ ਕਿਸੇ ਗੱਲ ਤੋਂ, ਹਾਲਾਂਕਿ ਉਹਨੇ ਜ਼ਿੰਦਗੀ ਦੇ ਭਰ ਦੇ ਵਿਚ ਮੈਨੂੰ ਲੱਗਦਾ ਉਹਨੂੰ ਪਤਾ ਵੀ ਨਹੀਂ ਹੋਣਾ ਵੀ ਨੋਟ ਹੁੰਦਾ ਕੀ ਆ। ਉਹ ਵੀ ਲੋਕਾਂ ਦੀਆਂ ਪ੍ਰੋਬਲਮ ਆਮ ਲੋਕਾਂ ਦੀ ਪ੍ਰੋਬਲਮ ਨੂੰ ਹੋਰ ਵਧਾਉਣ ਦੇ ਲਈ ਉਹ ਵੀ ਲਾਈਨ ਦੇ ਵਿਚ ਖੜਾ, ਨਾਲ ਉਹਦੇ ਸਿਕਿਉਰਿਟੀ ਵਾਲੇ ਵੀ ਖੜੇ ਆ। ਸੋ ਸਾਥ ਦੇਣ, ਇਸ ਚੀਜ਼ ਦਾ ਸਾਥ ਦੇਣ ਦੀ ਬਜਾਏ ਪੋਲੀਟੀਕਲ ਲਾਹਾ ਚੱਕਣ ਵਾਲੇ ਲੋਕਾਂ ਨੂੰ ਵੀ ਬਹੁਤ ਮਤਲਬ ਵੱਡੀ ਪ੍ਰੋਬਲਮ ਹੈ। ਪਰ ਇਹ ਕਰਨਾ ਹੀ ਪੈਣਾ ਸੀਗਾ, ਇਸ ਦਾ ਜਿਹੜਾ ਇਸ ਸਟੈਪ ਦੀ ਜਿਹੜੀ ਮਤਲਬ ਕਹਿ ਲਓ ਕਿ ਸ਼ਲਾਘਾ ਆ ਉਹ ਵਰਲਡ ਬੈਂਕ ਨੇ ਵੀ ਕੀਤੀ ਆ ਕਿ ਇਹ ਸਟੈਪ।
ਇੱਕ ਹੋਰ ਵੀ ਗੱਲ ਬਣਦੀ, ਇੱਥੇ ਮੈਂ ਵੀ ਗੱਲ ਕਰਨੀ ਚਾਹੁੰਦਾ ਥੋੜੀ ਜਿਹੀ ਕਿ ਇਸ ਨੇ ਜਿਹੜੀਆਂ ਪੋਲੀਟੀਕਲ ਪਾਰਟੀਆਂ ਨਾ, ਅਗਰ ਉਹਨਾਂ ਨੇ ਲੋਕਾਂ ਦੀ ਹਿਮਾਇਤ ਹਾਸਲ ਕਰਨੀ ਆ ਤਾਂ ਨਰਿੰਦਰ ਮੋਦੀ ਦੇ ਇਸ ਫੈਸਲੇ ਨੂੰ ਅੰਬਰੇਸ ਕਰਨਾ ਚਾਹੀਦਾ, ਇਹਦੀ ਸ਼ਲਾਘਾ ਕਰਨੀ ਚਾਹੀਦੀ ਆ, ਇਹਦੇ ਪਿੱਛੇ ਹੋਣਾ ਚਾਹੀਦਾ, ਆਪਣੇ ਜਿਹੜੇ ਪੋਲੀਟੀਕਲ ਪਾਰਟੀ ਦੇ ਜਿਹੜੇ ਮੁੱਦੇ ਪੋਲੀਟੀਕਲ ਜਿਹੜੀਆਂ ਮੰਤਵ ਉਹਨਾਂ ਤੋਂ ਉੱਪਰ ਉੱਠ ਕੇ ਤੇ ਮੋਦੀ ਨੂੰ ਇਹਦਾ ਸਾਥ ਦੇਣਾ ਚਾਹੀਦਾ ਤਾਂ ਕਿ ਉਹਨਾਂ ਨੂੰ ਪਾਪੂਲੈਰਿਟੀ ਮਿਲੂਗੀ। ਅਗਰ ਇਹਦਾ ਵਿਰੋਧ ਕਰਨਗੇ ਤੇ ਇਨ ਦਾ ਲੌਂਗ ਟਰਮ ਉਹਨਾਂ ਦੀ ਪਾਪੂਲੈਰਿਟੀ ਹੋਰ ਹੋਵੇਗੀ ਤੇ ਮੋਦੀ ਨੂੰ ਇਸਦਾ ਲੌਂਗ ਟਰਮ ਇਹਦਾ ਫਾਇਦਾ ਹੋਊਗਾ ਵੀ ਇਕਾਨਮੀ ਇਹਦੇ ਨਾਲ ਕਾਫ਼ੀ ਸੁਧਰੇਗੀ, ਇਕਾਨਮੀ ਇਹਦੇ ਨਾਲ ਉਹਦੇ ਵਿਚ ਕਾਫ਼ੀ ਸੁਧਾਰ ਆਣਗੇ। ਜਿੱਦਾਂ ਤੁਸੀਂ ਪਹਿਲਾਂ ਕਿਹਾ ਹੀ ਆ ਕਿ ਇਹ ਜਿਹੜਾ ਜਾਲੀ ਕਰੰਸੀ ਦਾ ਅਸਲ ਵਿਚ ਬਲੈਕ ਮਾਰਕੀਟਿੰਗ ਦਾ ਇਹਦੇ ਵਿਚ ਬਹੁਤ ਜ਼ਿਆਦਾ ਉਹਨਾਂ ਦਾ ਰੋਕਣ ਦਾ ਨਹੀਂ ਸੀਗਾ, ਉਹ ਤਾਂ ਖੈਰ ਆਪਣੇ ਦੇਸ਼ ਚ ਆਪਣਾ ਪੈਸਾ ਰਹਿ ਜਾਂਦਾ, ਉਹਨੂੰ ਕਿਸ ਵੇਲੇ ਵੀ ਟ੍ਰੈਪ ਕਰ ਸਕਦੇ ਸੀ। ਲੇਕਿਨ ਜਿਹੜੀ ਬਾਹਰੋਂ ਕਰੰਸੀ ਬਣ ਕੇ ਆ ਰਹੀ ਸੀ ਨਕਲੀ ਕਰੰਸੀ ਸੀ, ਉਹਦੇ ਤੇ ਇਕਦਮ ਕਿਸੇ ਨੂੰ ਆਸ ਵੀ ਨਹੀਂ ਸੀ ਕਿ ਨਰਿੰਦਰ ਮੋਦੀ ਸਾਹਿਬ ਇਸ ਨੂੰ ਇਕਦਮ ਹੀ ਓਵਰਨਾਈਟ ਬੰਦ ਕਰ ਦੇਣਗੇ। ਹੁਣ ਤਾਂ ਕਿਹਾ ਪੋਲੀਟੀਕਲ ਪਾਰਟੀਆਂ ਦੇ ਦੁਆਰਾ ਇਹ ਕਿਹਾ ਜਾਂਦਾ ਸੀ ਲੋਕਾਂ ਨੂੰ ਥੋੜਾ ਟਾਈਮ ਦੇਣਾ ਚਾਹੀਦਾ ਸੀ, ਉਹਨੂੰ ਨੋਟਿਸ ਦੇਣਾ ਚਾਹੀਦਾ ਸੀ, ਜੇ ਨੋਟਿਸ ਦੇਣ ਲੱਗ ਪੈਂਦੇ ਨਾ ਇਹ ਤਾਂ ਕੁਛ ਵੀ ਨਹੀਂ ਹੋਣਾ ਸੀ, ਤਾਂ ਰਾਤੋ ਰਾਤ ਹੀ ਪੈਸੇ ਇੱਧਰ ਉੱਧਰ ਸਾਰੇ ਹੋ ਜਾਣੇ ਸੀ। ਲੇਕਿਨ ਓਵਰਨਾਈਟ ਬਿਲਕੁਲ ਕੋਨਫੀਡੈਂਸ਼ੀਅਲ ਰੱਖ ਕੇ, ਈਵਨ ਆਪਣੇ ਮਿਨਿਸਟਰਾਂ ਨੂੰ ਨਹੀਂ ਦੱਸਿਆ, ਉੱਥੇ ਕੁਛ ਹੀ ਲੋਕਾਂ ਨੂੰ ਪਤਾ ਹੋਊਗਾ, ਓਵਰਨਾਈਟ ਈਵਨ ਬੈਂਕ ਦੇ ਕਰਮਚਾਰੀਆਂ ਨੂੰ ਵੀ ਨਹੀਂ ਪਤਾ ਸੀ ਕੀ ਹੋ ਰਿਹਾ। ਨਵੀਂ ਕਰੰਸੀ ਇੰਡਿਊਸ ਕੀਤੀ ਹੋਊਗੀ, ਪੈਸੇ ਇੱਥੇ ਦਿੱਤੇ ਹੋਣਗੇ, ਆਏ ਹੋਣਗੇ, ਏਟੀਐਮ ਤੇ ਵੀ ਆਏ ਹੋਣਗੇ, ਲੇਕਿਨ ਕਿਸੇ ਨੂੰ ਪਤਾ ਹੀ ਹੈਗਾ ਕਿ ਕਦ ਲਈ ਆ ਰਿਹਾ। ਉਸ ਵੇਲੇ ਉਹਨਾਂ ਆਦੇਸ਼ ਦੇ ਦਿੱਤੇ ਕਿ ਕੱਲ ਤੋਂ ਲੋਕਾਂ ਨੂੰ ਥੋੜੀ ਥੋੜੀ ਨਵੀਂ ਕਰੰਸੀ ਵੀ ਦੇਣੀ ਸ਼ੁਰੂ ਕਰ।
ਅਮਰੀਕ ਜੀ, ਕੁਛ ਦੋਸ਼ ਲੱਗ ਰਹੇ ਨੇ ਕੁਛ ਬੀਜੇਪੀ ਦੇ ਜਿਹੜੇ ਵਿਧਾਇਕ ਨੇ ਉਹਨਾਂ ਦੇ ਕੋਲੋਂ ਫੋਟੋਆਂ ਆ ਰਹੀਆਂ ਨੇ, ਪਤਾ ਨਹੀਂ ਤਾਂ ਉਹ ਫੋਟੋਸ਼ਾਪ ਕੀਤੀਆਂ ਪਤਾ ਨਹੀਂ ਸੱਚੀਆਂ ਨੇ, ਪਰ ਉਹ ਚਿੰਤਾ ਦਾ ਵਿਸ਼ਾ ਬਣੀਆਂ ਹੋਈਆਂ ਕਿ ਕਈ ਮਤਲਬ ਜਿਹੜੇ 2,000 ਦੀਆਂ 500 ਨੋਟਾਂ ਦੀਆਂ ਦੱਥੀਆਂ ਉਹਨਾਂ ਨੇ ਫੋਟੋਆਂ ਖਿਚਾਈਆਂ ਹੋਈਆਂ ਨੇ। ਸੋ ਉਹ ਕੁਛ ਨਾ ਕੁਛ ਲੀਕ ਹੋਈ ਆ ਇਹ ਗੱਲ, ਪਰ ਏਡੇ ਵੱਡੇ ਪੱਧਰ ਤੇ ਨਹੀਂ ਹੋਏਗੀ ਜਿਹੜਾ ਕਿ ਚਿੰਤਾ ਦਾ ਵਿਸ਼ਾ ਆ। ਸੋ ਮਨਦੀਪ ਸਿੰਘ ਕਹਿ ਰਹੇ ਨੇ ਕਿ ਚੰਡੀਗੜ੍ਹ ਦੇ ਵਿਚ ਪੁਰਾਣਾ ਪੈਨ ਨੰਬਰ ਮਿਲ ਰਿਹਾ ਜੀ, ਤੁਸੀਂ ਆਪਣਾ ਟੈਕਸ ਭਰ ਸਕਦੇ ਹੋ ਜੀ। ਤੇ ਭਾਜੀ ਨੋਟਾਂ ਦੀ ਫੈਕਟਰੀ ਕਿੰਨੇ ਵਿਚ ਲੱਗਦੀ ਆ? ਮੈਂ ਤਾਂ ਜੀ ਕਦੇ ਲਾਈ ਨੀ ਅਮਰੀਕ ਜੀ ਨੋਟਾਂ ਦੀ ਫੈਕਟਰੀ, ਤੇ ਮੈਨੂੰ ਲੱਗਦਾ ਮੈਨੂੰ ਲੱਗਦਾ ਕਿ ਜਿੰਨੇ ਚ ਲੱਗਣੀ ਆ ਉਹ ਪੈਸੇ ਵੀ ਨਹੀਂ ਪੂਰੇ ਹੋਣੇ ਜੇ ਹਿਸਾਬ ਨਾਲ ਨੋਟ ਬਦਲੀ ਗਏ। ਤੇ ਰਾਜਵਿੰਦਰ ਖਾਖਰ, ਹਾਂਜੀ ਹਾਂਜੀ ਹਾਂਜੀ, ਰਾਜਵਿੰਦਰ ਖਾਖਰ ਨੇ ਸਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਆ ਜੀ ਕਿ ਕਿੰਨੇ ਪੈਸੇ ਲੈ ਕੇ ਜਾ ਸਕਦੇ ਆ ਤੇ ਕਿੰਨੇ ਪੈਸੇ ਲੈ ਕੇ ਆ ਸਕਦੇ ਆ। ਤੇ ਇਹ ਕਹਿੰਦੇ ਨੇ ਕਿ ਜੇ ਤਾਂ ਤੁਸੀਂ ਇੰਡੀਅਨ ਪਾਸਪੋਰਟ ਹੋਲਡਰ ਹੋ ਤੇ ਕਿਸੇ ਹੋਰ ਦੇਸ਼ ਤੋਂ ਵਾਪਸ ਆ ਰਹੇ ਹੋ, ਮਤਲਬ 3 ਦਿਨਾਂ ਤੋਂ ਵੱਧ, ਜਿੱਦਾਂ ਹੁਣ ਕੋਈ ਇੰਡੀਆ ਤੋਂ ਗਿਆ ਨਾ ਪਾਸਪੋਰਟ ਹੋਲਡਰ ਨੇ, ਤਾਂ ਤੁਸੀਂ 45,000 ਰੁਪਇਆ ਲੈ ਕੇ ਆ ਸਕਦੇ ਹੋ ਕੈਸ਼, ਠੀਕ ਹੈ ਜੀ। ਤੇ ਹਾਂਜੀ ਇੰਡੀਆ ਨੂੰ ਉਹ ਜਾ ਕੇ ਐਕਸਚੇਂਜ, ਜੇ ਤੁਸੀਂ ਹੋਰ ਨੈਸ਼ਨਲ ਹੈ ਹੋਰ ਜਿੱਦਾਂ ਆਸਟ੍ਰੇਲੀਅਨ ਹੋ, ਇੰਗਲਿਸ਼ ਹੋ ਜਾਂ ਯੂਕੇ ਹੋਲਡਰ ਹੋ ਜਾਂ ਅਮਰੀਕਨ ਹੋ, ਤਾਂ ਤੁਸੀਂ ਸਿਰਫ 8,000 ਰੁਪਇਆ ਵਾਪਸ ਲੈ ਕੇ ਆ ਸਕਦੇ, ਕਿਉਂਕਿ 8,000 ਹੀ ਤੁਸੀਂ ਬਾਹਰ ਲੈ ਕੇ ਜਾ ਸਕਦੇ ਸੀ ਨਾ, ਜਿੱਦਾਂ ਮੈਂ ਪਹਿਲਾਂ ਹੀ ਕਿਹਾ, ਠੀਕ ਹੈ ਨਾ। ਜੇ ਹੁਣ ਲੀਗਲ ਲਿਮਿਟ 8,000 ਹੈ ਤਾਂ ਤੁਸੀਂ ਦਿਖਾ ਰਹੇ ਹੋ 80,000, ਫੇਰ ਤਾਂ ਤੁਸੀਂ ਫਸਦੇ ਹੋ, ਇਹਦਾ ਮਤਲਬ ਤੁਸੀਂ 80,000 ਪਹਿਲਾਂ ਹੀ ਬਾਹਰ ਲੈ ਕੇ ਗਏ, ਇਲੀਗਲ ਪਹਿਲਾਂ ਹੀ ਕੰਮ ਕੀਤਾ ਹੋਇਆ ਹਨਾ। ਸੋ ਇਸ ਕਰਕੇ ਹਾਂਜੀ, ਜੇ ਤੁਸੀਂ ਲੈ ਕੇ ਜਾਣਾ ਚਾਹੁੰਦੇ ਹੋ ਮਿੱਤਰਾਂ ਸੱਜਣਾਂ ਦੇ ਪੈਸੇ ਨਾ, ਤਾਂ ਉਹ ਇੱਕ ਫਾਰਮੈਟ ਹੈ ਕਿ ਤੁਸੀਂ 8,000 ਰੁਪਇਆ ਪ੍ਰਤੀ ਸੱਜਣ ਉਹਨਾਂ ਦੀ ਪਾਸਪੋਰਟ ਕਾਪੀ ਫਾਰਮ ਸਾਈਨ ਕਰਾ ਕੇ ਲੈ ਕੇ ਜਾ ਸਕਦੇ ਹੋ। ਸੋ ਜਰਾ ਧਿਆਨ ਰੱਖਣਾ ਜੀ ਇਸ ਮਸਲੇ ਵੱਲ ਵੀ। ਤੇ ਇੰਦਰ ਹੁਣਾਂ ਨੇ, ਇੰਦਰਜੀਤ ਹੁਣਾਂ ਨੇ ਮੈਸੇਜ ਭੇਜਿਆ ਥੋੜਾ ਲੰਬਾ ਚੌੜਾ, ਉਹਦੇ ਬਾਰੇ ਆਪਾਂ ਥੋੜੀ ਦੇਰ ਬਾਅਦ ਗੱਲ ਕਰਾਂਗੇ। ਇੰਦਰਜੀਤ ਸਿੰਘ ਬੱਟੂ ਹੁਣਾਂ ਨੇ ਫੋਟੋ ਭੇਜੀ ਹੈ ਜੀ, ਤੇ ਬਾਕੀ ਨਿਰਵੈਰ ਸਿੰਘ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਉਨ੍ਹਾਂ ਨੇ ਇਕ ਹੋਰ ਗੱਲ ਸਾਂਝੀ ਕੀਤੀ ਧਰਮ ਦੇ ਮਸਲੇ ਚ ਥੋੜੀ ਦੇਰ ਬਾਅਦ ਤੇ ਰਜੀਵ ਭਗਤ ਲੁਧਿਆਣੇ ਵਾਲੇ ਵੀ ਗੁੱਡ ਮਾਰਨਿੰਗ ਬੁਲਾ ਰਹੇ ਨੇ ਅਮਨਦੀਪ ਸਿੰਘ ਮੇਰੇ ਨਾਮੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਸ਼ੁਕਲ ਵਾਲੀ ਫੋਟੋ ਭੇਜ ਰਹੇ ਨੇ ਸੋ ਅਮਰੀਕ ਜੀ ਗੱਲਾਂ ਜਿਹੜੀਆਂ ਹੁਣ ਆਪਾਂ ਕਰਨੀਆਂ ਨੇ ਨਾ ਉਹਦੇ ਵਿਚ ਡੋਨਲਡ ਟਰੰਪ ਦੀ ਆਪਾਂ ਗੱਲ ਕਰਨੀ ਆ ਤੇ ਪਰ ਮੈਨੂੰ ਇਉਂ ਲੱਗਦਾ ਇਹ ਜਦੋਂ ਨਾ ਮਤਲਬ ਕਿਸੇ ਨੂੰ ਆਸ ਨਹੀਂ ਸੀ ਜਿੱਤੂਗਾ ਡੋਨਲਡ ਟਰੰਪ ਰਾਈਟ ਪਰ ਜਦੋਂ ਉਹ ਜਿੱਤ ਗਿਆ ਨਾ ਮੈਨੂੰ ਮੇਰੇ ਪਹਿਲਾ ਗਾਣਾ ਪਤਾ ਕਿਹੜੇ ਮੇਰੇ ਦਿਮਾਗ ਦੇ ਵਿਚ ਆਇਆ ਹੈਨਾ
ਅੱਛਾ ਜੀ
ਉਹ ਆ ਗੀਤ ਸੁਣਦੇ ਆ ਜੀ ਤੇ ਉਦੋਂ ਬਾਅਦ ਤੁਹਾਨੂੰ ਵੀ ਪਤਾ ਲੱਗ ਜੂਗਾ ਕਿ ਕਿਹੜਾ ਗੀਤ ਮੇਰੇ ਦਿਮਾਗ ਦੇ ਵਿਚ ਆਇਆ ਤੇ ਢੁੱਕਦਾ ਵੀ ਲੱਗਦਾ ਮੈਨੂੰ
ये सूट मेरा देखो ये बूट मेरा देखो जैसे गोरा कोई लंदन का साला मैं तो सांप बन गया सांप बन के कैसा बन गया ये सूट मेरा देखो ये बूट मेरा देखो जैसे गोरा कोई लंदन का फकीरे सूट पहन कर कैसा तूते फांदे कौआ जैसे पंख मयूर का अपने दुम में बांधे अपने दुम में बांधे अपने दुम में बांधे अरे क्या जाना हम इस भेजा में क्या क्या नक्शा खींचा क्या जाना हम इस भेजा में क्या क्या नक्शा खींचा लीडर लोग की ऊंची बातें क्या समझे तुम नीचा क्या समझे तुम नीचा मेरा वो सब जाहिल बन गया सलामत साहब बन गया साहब बन के कैसा तन गया ये सूट मेरा देखो ये फूट मेरा देखो जैसे गोरा कोई लंदन का बंदर की फिर भी लगती है अलबेली सूरत है बंदर की फिर भी लगती है अलबेली कैसा राजा भोज बना है मेरा गंगू तेली
क्या गंगू तेली
तुम लंगोटी वाला ना बदला है ना बदलेगा तुम लंगोटी वाला ना बदला है ना बदलेगा तुम सब काला लोग का किस्मत हम साला बदलेगा हम साला बदलेगा देखो कैसा तन गया सलामत तो सांप बन गया सांप बन के कैसा तन गया
हां जी किशोर कुमार की आवाज दे विच बहुत ही खूबसूरत सुन रहे सी जी जैसे गोरा कोई लंदन का ਮੈਂ ਤਾਂ ਸਾਲਾ ਸਾਹਿਬ ਬਣ ਗਿਆ ਸੋ ਗੱਲ ਜੀ ਚੱਲ ਰਹੀ ਹੈ ਡੋਨਲਡ ਟਰੰਪ ਦੀ ਜਿੱਤ ਦੀ ਵੈਸੇ ਇਹਦੇ ਬਾਰੇ ਕਾਫੀ ਤਬਸਰੇ ਵੀ ਹੋ ਚੁੱਕੇ ਨੇ ਪਰ ਅੱਜ ਅਸੀਂ ਥੋੜੀ ਜਿਹੀ ਗੱਲ ਹੋਰ ਕਰਾਂਗੇ ਅਮਰੀਕ ਜੀ ਇਸ ਦੇ ਕਈ ਐਂਗਲ ਦੇਖਣੇ ਪੈਣੇ ਆ ਇੱਕ ਤਾਂ ਐਂਗਲ ਹੈ ਕਿ ਪੰਜਾਬ ਦਾ ਐਂਗਲ ਕਿ ਪੰਜਾਬ ਦੇ ਵਿਚ ਕੀ ਹੋ ਸਕਦਾ ਹੈ ਅਮਰੀਕਾ ਦੇ ਵਿਚ ਕੀ ਹੋਇਆ ਇੰਗਲੈਂਡ ਦੇ ਵਿਚ ਕੀ ਹੋਇਆ ਆਸਟ੍ਰੇਲੀਆ ਦੇ ਵਿਚ ਕੀ ਹੋ ਸਕਦਾ ਸੋ ਜਿਹੜਾ ਸ਼ੁਰੂ ਕਰਦੇ ਆ ਜੀ ਇੰਗਲੈਂਡ ਦੇ ਬ੍ਰੈਗਜ਼ਿਟ ਤੋਂ ਕਿ ਇੰਗਲੈਂਡ ਦੇ ਵਿਚ ਜਿਹੜਾ ਬ੍ਰੈਗਜ਼ਿਟ ਹੋਇਆ ਜਾਣੀ ਕਿ ਯੂਰਪੀਅਨ ਯੂਨੀਅਨ ਤੋਂ ਡਿਵੋਰਸ ਹੋਇਆ ਜਾਂ ਉਹਨਾਂ ਤੋਂ ਛੱਡਿਆ ਉਸ ਦਾ ਵੱਡਾ ਕਾਰਨ ਜਿਹੜਾ ਮਤਲਬ ਇੰਗਲੈਂਡ ਦੇ ਕਈ ਸੱਜਣਾਂ ਨਾਲ ਮੇਰੀ ਗੱਲਬਾਤ ਵੀ ਹੋਈ ਉਹ ਕਹਿੰਦੇ ਸੀਗੇ ਕਿ ਅਸੀਂ ਬਹੁਤ ਜ਼ਿਆਦਾ ਦੁਖੀ ਹੋਏ ਸੀ ਪੋਲੀਟੀਕਲ ਪਾਰਟੀਆਂ ਤੋਂ ਕਿ ਜਿਹੜੀਆਂ ਉਹਨਾਂ ਦੀਆਂ ਪਾਲਿਸੀਆਂ ਸੀ ਉਹਨਾਂ ਤੋਂ ਅਸੀਂ ਸਹਿਮਤ ਨਹੀਂ ਸੀ ਲੋਕ ਕੁਝ ਹੋਰ ਚਾਹੁੰਦੇ ਸੀ ਪਰ ਉਥੋਂ ਜਿਹੜੇ ਲੰਡਨ ਦੇ ਜਿਹੜੇ ਵੈਸਟ ਮਿਨਿਸਟਰ ਵਾਲੇ ਨੇ ਉਨ੍ਹਾਂ ਨੇ ਆਪਣੀ ਇਕ ਰਵੱਈਆ ਬਣਾਇਆ ਹੋਇਆ ਸੀ ਤੇ ਧੱਕੇ ਨਾਲ ਉਹ ਸਾਡੇ ਦੇ ਉੱਤੇ ਪਾਲਿਸੀਆਂ ਐਕਸਪਲੇਨ ਮਤਲਬ ਕਰ ਰਹੇ ਸੀਗੇ ਲਾਗੂ ਕਰ ਰਹੇ ਸੀ ਤੇ ਜਦੋਂ ਸਾਨੂੰ ਮੌਕਾ ਮਿਲਿਆ ਤੇ ਅਸੀਂ ਉਹ ਐਜ਼ ਏ ਪ੍ਰੋਟੈਸਟ ਕੀਤਾ ਕਿ ਨਹੀਂ ਅਸੀਂ ਤੁਹਾਡੀਆਂ ਪਾਲਿਸੀਆਂ ਨਹੀਂ ਉਨ੍ਹਾਂ ਦੇ ਵਿਚ ਸਾਰਿਆਂ ਨਾਲ ਵੱਡੀ ਪਾਲਿਸੀ ਇਹ ਸੀਗੀ ਜੇ ਤੋਂ ਲੋਕੀ ਦੁਖੀ ਸਨ ਕਿ ਜਿਹੜੀ ਮਤਲਬ ਅਨਲਿਮਿਟਿਡ ਲੋਕ ਜਿਹੜੇ ਨੇ ਇੱਕ ਆ ਰਹੇ ਨੇ ਬਾਹਰੋਂ ਤੇ ਉਹਨਾਂ ਦੇ ਸ਼ਹਿਰਾਂ ਦੇ ਵਿਚ ਆ ਕੇ ਮਤਲਬ ਉਹਨਾਂ ਨੂੰ ਬਿਠਾ ਲਿਆ ਜਾਂਦਾ ਪੈਸੇ ਦੇ ਕੇ, ਠੀਕ ਹੈ ਨਾ। ਤੇ ਉਹਨਾਂ ਦੀ ਲਾਈਫ ਜਿਹੜੀ ਆ, ਕਲਚਰ ਹੈ, ਸਕੂਲ ਹੈ, ਬੱਚੇ ਆ, ਉਹ ਸਾਰੇ ਡਿਸਟਰਬ ਹੋ ਜਾਂਦੇ ਕਿਉਂਕਿ ਇਕਦਮ 200-400 ਫੈਮਿਲੀ ਅਜਨਬੀ ਆ ਕੇ ਸ਼ਹਿਰ ਦੇ ਵਿਚ ਬਿਠਾ ਦੇਣੀ ਤੇ ਲੋਕਾਂ ਨੂੰ ਉਹਦੇ ਤੁਹਾਡੇ ਗੁਆਂਢੀ ਬਣਾ ਲੈਣਾ, ਤੇ ਇਹ ਜਿਹੜੀ ਚੀਜ਼ ਆ ਲੋਕਾਂ ਨੂੰ ਹਜ਼ਮ ਨਹੀਂ ਹੁੰਦੀ। ਐਨ ਇਹੀ ਚੀਜ਼ ਅਮਰੀਕਾ ਦੇ ਵਿਚ ਹੋਈ ਆ, ਇਹੀ ਚੀਜ਼ ਆਸਟ੍ਰੇਲੀਆ ਦੇ ਵਿਚ ਹੋਣ ਵਾਲੀ ਆ ਕਿ ਸ਼ਾਇਦ ਤੁਸੀਂ ਦੇਖਿਆ ਹੋਊਗਾ ਆਸਟ੍ਰੇਲੀਆ ਦੇ ਵਿਚ ਕਈ ਜਿਹੜੇ ਸਬਰਬਸ ਨੇ, ਖਾਸ ਤੌਰ ਤੇ ਸਿਡਨੀ ਦੇ ਵਿਚ ਬਲੈਕ ਟਾਊਨ ਹੈ ਜਾਂ ਇਧਰ ਸਾਡੇ ਕੋਫ ਸਾਰਵਰ ਦੇ ਵਿਚ ਵੀ ਆ ਕਿ 200 ਫੈਮਿਲੀ ਬਾਹਰੋਂ ਲਿਆ ਕੇ ਇੱਥੇ ਪੈਸੇ ਦੇ ਕੇ ਬਿਠਾ ਦਿੱਤੀ ਗਈ ਇਕਦਮ ਹੀ, ਹਨਾ। ਉਹਦੇ ਨਾਲ ਕੀ ਹੋਇਆ ਕਿ ਲੋਕਾਂ ਦੇ ਅੰਦਰ ਰੋਹ ਹੋ ਗਿਆ ਕਿ ਉਹ ਇੱਕ ਸਾਰਿਆਂ ਨੂੰ ਜਾਣਦੇ ਸੀ, ਇੱਕ ਦੂਜੇ ਨੂੰ ਹੱਥ ਖੜਾ ਕਰਦੇ ਸੀ, ਬੱਚਿਆਂ ਦਾ ਇੱਕ ਦੂਜੇ ਸੁਭਾਅ ਦਾ ਪਤਾ ਸੀ, ਇਕਦਮ 100-200 ਫੈਮਿਲੀ ਨਵੀਂ ਆ ਕੇ ਬਿਠਾ ਦਿੱਤੀ, ਉਨ੍ਹਾਂ ਦਾ ਡਿਫਰੈਂਟ ਕਲਚਰ, ਉਨ੍ਹਾਂ ਨੂੰ ਪਤਾ ਨੀ ਕਿੱਦਾਂ ਬਿਹੇਵ ਕਰਨਾ ਹੈ, ਮਤਲਬ ਹੁੰਦੇ ਹੋ ਸਕਦਾ ਵਧੀਆ ਵੀ ਹੋਵੇ ਪਰ ਫਿਰ ਵੀ ਇੱਕ ਕਲਚਰ ਸ਼ੌਕ ਲੱਗਦਾ। ਸੋ ਇਹ ਜਿਹੜੀ ਚੀਜ਼ ਆ ਇਹ ਬੈਕਫਾਇਰ ਆਸਟ੍ਰੇਲੀਆ ਦੇ ਵਿਚ ਵੀ ਕਰ ਰਹੀ ਆ, ਇਹੀ ਬੈਕਫਾਇਰ ਹੁਣ ਕਹਿ ਰਹੇ ਨੇ ਕਿ ਅਮਰੀਕਾ ਦੇ ਵਿਚ ਵੀ ਡੋਨਲਡ ਟਰੰਪ ਦੀ ਜਿੱਤ ਦਾ ਕਾਰਨ ਇਹੀ ਬਣਿਆ ਕਿ ਜਿਹੜੀ ਅਨਲਿਮਿਟਿਡ ਮਤਲਬ ਰਿਫਿਊਜੀ ਲੈਂਦੇ ਨੇ ਇਕਦਮ ਬਾਹਰੋਂ ਦੂਜੇ ਕੰਟਰੀਆਂ ਚ ਲੜਾਈ ਛੇੜ ਕੇ ਉਥੇ ਲੋਕਾਂ ਨੂੰ ਡਿਸਟਰਬ ਕਰਦੇ ਨੇ ਔਰ ਫਿਰ ਉਨ੍ਹਾਂ ਦੇ ਵਿਚੋਂ ਬੰਦੇ ਲੈ ਕੇ ਆਪਣੇ ਸ਼ਹਿਰਾਂ ਚ ਬਿਠਾਲਦੇ ਨੇ, ਲੋਕ ਇਸ ਚੀਜ਼ ਤੋਂ ਦੁਖੀ ਹੋਏ ਨੇ। ਸੋ ਅਮਰੀਕ ਜੀ, ਜਿੱਥੇ ਤੱਕ ਮੈਨੂੰ ਲੱਗਦਾ ਕਿ ਅਮਰੀਕਾ ਦੇ ਲੋਕਾਂ ਨੇ ਫਤਵਾ ਦੇ ਦਿੱਤਾ ਕਿ ਵੀ ਡੋਂਟ ਕੇਅਰ ਕਿ ਸੀਰੀਆ, ਇਰਾਕ, ਮਿਡਲ ਈਸਟ ਦੇ ਵਿਚ ਕੀ ਚੱਲ ਰਿਹਾ, ਸਾਡੀ ਕੋਈ ਸਰਦਾਰਦੀ ਨਹੀਂ ਹੈਗੀ। ਤੁਸੀਂ ਕੀ ਕਹਿਣਾ?
ਮੈਂ ਸਭ ਤੋਂ ਪਹਿਲਾਂ ਫੈਮਿਲੀਆਂ ਨੂੰ ਲਿਆ ਕੇ ਬਿਠਾਲਿਆ ਜਾਂਦਾ ਇੱਥੇ, ਬਾਹਰੋਂ ਫੈਮਿਲੀ ਨੂੰ ਇੱਥੇ ਐਡਜਸਟ ਕੀਤਾ ਜਾਂਦਾ ਲਿਆ ਕੇ। ਜਿੱਥੋਂ ਤੱਕ ਆਸਟ੍ਰੇਲੀਅਨ ਕਲਚਰ ਦਾ ਸਵਾਲ ਹੈ, ਆਸਟ੍ਰੇਲੀਆ ਦੇ ਵਿਚ ਜਿਹੜੀ ਕਮਿਊਨਿਟੀ ਆ, ਜਿੱਦਾਂ ਪਿੰਡਾਂ ਦੇ ਵਿਚ ਲੋਕ ਰਹਿੰਦੇ, ਜਿੱਦਾਂ ਪੌਪ ਸਾਰਵਰ ਦੇ ਵਿਚ ਲੋਕ ਰਹਿੰਦੇ ਆ ਤੇ ਹੋਰ ਟਾਊਨ ਦੇ ਵਿਚ ਲੋਕ ਰਹਿੰਦੇ ਆ, ਡੀਪ ਜਿਹੜੇ ਇੰਟੀਰੀਅਰ ਟਾਊਨ ਆ, ਉਹਦੇ ਬਾਰੇ ਮੈਂ ਕਿਤੇ ਪੜ੍ਹ ਰਿਹਾ ਸੀ। ਅਸੀਂ ਸਕੂਲਾਂ ਵਿਚ ਵੀ ਸਾਨੂੰ ਕਦੇ ਪੜ੍ਹਾਉਣਾ ਪੈਂਦਾ, ਜੋਗ੍ਰਾਫੀ ਦੇ ਵਿਚ ਵੀ ਸਾਡੀਆਂ ਜਿਹੜੀ ਕਮਿਊਨਿਟੀਜ਼ ਆ ਉਹਦੇ ਬਾਰੇ ਪੜ੍ਹਾਉਣਾ ਪੈਂਦਾ। ਆਸਟ੍ਰੇਲੀਆ ਵਿਚ ਇੱਕ ਬਹੁਤ ਵਧੀਆ ਕਹਾਵਤ ਆ ਕਿ ਕਿਸੇ ਵੀ ਲੋਕਲ ਕਮਿਊਨਿਟੀ ਦਾ ਜੇ ਤੁਹਾਨੂੰ ਮੈਂਬਰ ਬਣਨਾ ਹੋਵੇ, ਅਸਲੀ ਬਣਨਾ ਹੋਵੇ, ਤਾਂ ਉਹਦੀ ਜਿਹੜੀ ਐਕਸੈਪਟੈਂਸ ਹੈ ਉਹ 50 ਤੱਕ ਆ। ਅਗਰ ਤੁਸੀਂ ਉੱਥੇ 50 ਤੱਕ ਰਹਿੰਦੇ ਆ ਤਾਂ ਤੁਹਾਨੂੰ ਉਹ ਕਮਿਊਨਿਟੀ ਐਕਸੈਪਟ ਕਰਦੀ ਆ ਕਿ ਤੁਸੀਂ ਉੱਥੇ ਦੇ ਲੋਕਲ ਵਸਨੀਕ ਹੋ।
ਅਮਰੀਕ ਜੀ ਕਈ ਪਿੰਡ ਨੇ ਆਸਟ੍ਰੇਲੀਆ ਦੇ ਵਿਚ, ਕਈ ਇਲਾਕੇ ਨੇ ਜਿੱਥੇ 50 ਦੀ ਲਿਮਿਟ ਹੈ। ਹੁਣ ਸਾਡੇ ਇਲਾਕੇ ਚ 20 ਦੀ ਆ, ਇਸ ਸਾਲ ਇਸ ਮਤਲਬ ਕੋਫ ਸਾਰਵਰ ਦੇ ਵਿਚ ਜਾਂ ਬਲਗੁਲਗੇ ਦੇ ਜੇ 20 ਹੋ ਗਏ ਨਾ ਤੁਹਾਨੂੰ ਲੈਂਦੇ, ਫੇਰ ਤੁਹਾਨੂੰ ਲੋਕਲ ਕਿਹਾ ਜਾਂਦਾ।
ਅਗਰ ਤੁਸੀਂ ਇਕਦਮ ਫੈਮਿਲੀ ਨੂੰ ਬਾਹਰੋਂ ਲਿਆ ਕੇ ਡਿਸਟਰਬ ਏਰੀਏ ਵਿਚੋਂ ਫੈਮਿਲੀ ਲਿਆ ਕੇ ਆਸਟ੍ਰੇਲੀਆ ਦੇ ਵਿਚ ਵਸਾਉਂਦੇ ਹੋ, ਇੱਕ ਤਾਂ ਉਹਦੇ ਨਾਲ ਮਨਦੀਪ ਟੈਕਸ ਪੇਅਰ ਤੇ ਬਹੁਤ ਜ਼ਿਆਦਾ ਬੋਝ ਪੈਂਦਾ, ਉਹਨਾਂ ਨੂੰ ਫ੍ਰੀ ਐਜੂਕੇਸ਼ਨ ਦੇਣੀ ਪੈਂਦੀ ਆ, ਉਹਨਾਂ ਨੂੰ ਸੋਹਣੇ ਸੋਹਣੇ ਘਰ ਦੇਣੇ ਪੈਂਦੇ ਆ, ਉਹਨਾਂ ਨੂੰ ਆਰਥਿਕ ਤੌਰ ਤੇ ਮਦਦ ਦੇਣੀ ਪੈਂਦੀ ਆ। ਉਹ ਕੁਛ ਨੀ ਲੈ ਕੇ ਆਪਣੇ ਨਾਲ ਆਉਂਦੀ, ਲੇਕਿਨ ਉਹ ਆਪਣਾ ਇੱਕ ਕਲਚਰ ਲੈ ਕੇ ਆਉਂਦਾ ਜਿਹਨੂੰ ਕਿ ਉਹ ਇੱਥੇ ਦੇ ਕਲਚਰ ਤੇ ਐਕਸਪੋਜ਼ ਕਰਨਾ ਸ਼ੁਰੂ ਕਰ ਦਿੰਦੇ ਆ, ਇੱਥੇ ਦਾ ਜਿਹੜਾ ਲੋਕਲ ਕਲਚਰ ਆ ਉਹਨਾਂ ਨੂੰ ਇਮਬਰੇਸ ਨੀ ਕਰਦੇ। ਮੈਂ ਇੱਥੇ ਹਮੇਸ਼ਾ ਪਹਿਲਾਂ ਤੋਂ ਵੀ ਕਹਿੰਦਾ ਰਿਹਾ ਕਿ ਇੱਥੇ ਲੋਕ ਆਉਂਦੇ ਆ ਜੇ ਮਾਈਗਰੈਂਟ ਆਉਂਦੇ ਆ, ਉਹ ਇੱਥੇ ਆ ਕੇ ਇਹੀ ਕੁਐਸਚਨ ਕਰਦੇ ਸਾਡਾ ਕੋਈ ਕਲਚਰ ਖਰਾਬ ਹੋ ਜਾਣਾ, ਸਾਡੇ ਜੀ ਬੱਚੇ ਇੱਥੇ ਖਰਾਬ ਹੋ ਜਾਣੇ। ਉਹਨਾਂ ਨੂੰ ਮੈਂ ਇੱਕੋ ਹੀ ਕੁਐਸਚਨ ਪੁੱਛਦਾ ਹੁੰਦਾ ਕਈ ਵਾਰ ਪਾਰਟੀਆਂ ਦੇ ਵਿਚ ਕਿ ਇਹਨਾਂ ਨੇ ਸਾਨੂੰ ਚਿੱਠੀ ਪਾ ਕੇ ਮੰਗਾਇਆ, ਜੀ ਇਹਨਾਂ ਨੇ ਸਾਨੂੰ ਚਿੱਠੀ ਪਾਈ ਸੀ ਤੁਸੀਂ ਆਸਟ੍ਰੇਲੀਆ ਆਓ, ਇੱਥੇ ਆ ਕੇ ਰਹੋ, ਅਸੀਂ ਆਪ ਆਏ ਆ। ਸਾਨੂੰ ਇਹਨਾਂ ਦੀ ਕਲਚਰ ਨੂੰ ਇਮਬਰੇਸ ਕਰਨਾ ਪੈਣਾ ਆ, ਤੇ ਜੇ ਅਸੀਂ ਇਹਨਾਂ ਦੀ ਕਲਚਰ ਨੂੰ ਇਮਬਰੇਸ ਨਹੀਂ ਕਰਦੇ, ਇਹਦਾ ਮਤਲਬ ਅਸੀਂ ਇਹਨਾਂ ਦੇ ਲੋਸ ਨੂੰ ਮੰਨਣ ਦੇ ਲਈ ਤਿਆਰ ਨਹੀਂ ਆ, ਇੱਥੇ ਰਹਿਣ ਦੇ ਲਈ ਤਿਆਰ ਨਹੀਂ ਆ। ਇਸ ਦੇ ਨਾਲ ਕੀ ਹੁੰਦੀ, ਸਮਾਜ ਦੇ ਵਿਚ ਸੋਸਾਇਟੀ ਤੇ ਡਿਸਟੋਰਸ਼ਨ ਹੁੰਦੀ ਆ। ਡਿਸਟੋਰਸ਼ਨ ਦਾ ਮਤਲਬ ਕਿ ਸਮਾਜ ਜਿਹੜਾ ਵਿਗੜਦਾ ਆ। ਇਹੀ ਇਸੀ ਗੱਲ ਕਰਕੇ ਜਦੋਂ ਇੰਡੀਕੇਸ਼ਨ ਦਿੱਤੀ ਕਿ ਇਸ ਬਾਰੇ ਥੋੜੀ ਉਹ ਸੋਚਣਗੇ, ਇਸ ਤੇ ਰੋਕ ਲਾਉਣਗੇ, ਤਾਂ ਇਕਦਮ ਲੋਕਾਂ ਨੇ, ਹਾਲਾਂਕਿ ਪੋਲ ਦੇ ਵਿਚ ਉਹਨਾਂ ਨੇ ਨਹੀਂ ਕਿਹਾ, ਲੇਕਿਨ ਅੰਦਰੋਂ ਖਾਸੀ ਉਹਨਾਂ ਨੇ ਉਹਦੇ ਨਾਲ ਸਹਿਮਤੀ ਪ੍ਰਗਟ ਕੀਤੀ ਤੇ ਉਹਨਾਂ ਨੂੰ ਵੋਟਾਂ ਪਾ ਕੇ ਇੱਕ ਸੰਸਾਰ ਨੂੰ ਅਚੰਭੇ ਵਿਚ ਪਾ ਦਿੱਤਾ। ਸਾਰੀਆਂ ਜਿਹੜੀਆਂ ਐਗਜ਼ਿਟ ਪੋਲਸੀਆਂ ਸਾਰੀਆਂ ਗਲਤ ਹੋਈਆਂ, ਤੇ ਜਿਹੜੇ ਕਹਿੰਦੇ ਨਾ ਗਲੋਬਲਾਈਜੇਸ਼ਨ ਬਹੁਤ ਚੰਗੀ ਆ, ਬਹੁਤ ਚੰਗੀ, ਠੀਕ ਆ, ਬਹੁਤ ਹੱਦ ਤੱਕ ਗਲੋਬਲਾਈਜੇਸ਼ਨ ਚੰਗੀ ਸੀ, ਲੇਕਿਨ ਹੁਣ ਲੋਕ ਚਾਹੁੰਦੇ ਆ ਸਾਡੀਆਂ ਜਿਹੜੀਆਂ ਜੋਬ ਆ ਆਪਣੀ ਦੇਸ਼ ਵਿਚ ਹੀ ਰਹਿਣ, ਆਪਣੇ ਜਿਹੜੇ ਸਾਡੇ ਬੱਚੇ ਆ ਉਹਨਾਂ ਨੂੰ ਜੋਬ ਮਿਲਣ, ਸਾਡੀ ਜਿਹੜੀ ਸੋਸਾਇਟੀ ਜਿਹੜੀ ਉਹਦੇ ਨਾਰਮਲ ਵੈਲਿਊਜ਼ ਆ, ਜਿਹੜੀਆਂ ਸਾਡੀਆਂ ਲੋਕਲ ਵੈਲਿਊਜ਼ ਆ, ਪ੍ਰਫੁਲਿਤ ਹੋਣ, ਉਹ ਇੰਟੀਗ੍ਰੇਸ਼ਨ ਉਹਨਾਂ ਵਿੱਚ ਆਵੇ, ਉਹ ਰਲ ਮਿਲ ਕੇ ਰਹਿਣ, ਨਾ ਕਿ ਬਾਹਰੋਂ ਆ ਕੇ ਲੋਕ ਜਿਹੜੇ ਕਿ ਅਚਾਨਕ ਉਹਨਾਂ ਨੂੰ ਇਨਫਲੋ ਉਹਨਾਂ ਦਾ ਹੋ ਜਾਂਦਾ ਤੇ ਸਾਡੇ ਤੇ ਇੰਪੋਜ਼ ਕੀਤਾ ਜਾਂਦਾ ਸਾਰੇ ਦੇਸ਼ਾਂ ਦੇ, ਆਸਟ੍ਰੇਲੀਆ ਦੇ ਨਹੀਂ ਜਾਂ ਅਮਰੀਕਾ ਦੇ ਨਹੀਂ ਜਾਂ ਹੋਰ ਜਿੰਨੇ ਵੀ ਦੇਸ਼ ਹੈ ਉਹਨਾਂ ਤੇ ਉਹਨਾਂ ਨੂੰ ਇੰਪੋਜ਼ ਕੀਤਾ ਜਾਂਦਾ, ਐਕਸਪੋਜ਼ ਕੀਤਾ ਜਾਂਦਾ. ਉਹ ਕਲਚਰ ਜਿਹੜਾ ਇੱਥੇ ਹੈ ਉਹ ਕਾਫੀ ਖਰਾਬ ਹੋ ਰਿਹਾ ਸੀ ਤੇ ਉਹਦੇ ਖਿਲਾਫ ਇੱਕ ਐਲੀਮੈਂਟ ਆ ਜਿਹੜਾ ਇੱਕ ਕਾਰਨ ਆ ਕਿ ਡੋਨਲਡ ਟਰੰਪ ਜਿਹਦੇ ਦਾ ਕਈ ਹੋਰ ਵੀ ਅਮਦੀਪੇ ਦੇ ਕਾਰਨ ਆ ਜਿਨ੍ਹਾਂ ਦੇ ਬਾਰੇ ਵੀ ਅਸੀਂ ਗੱਲ ਕਰਾਂਗੇ. ਮੇਰੇ ਖਿਆਲ ਦੇ ਵਿੱਚ ਅਮਰੀਕਾ ਦੇ ਵਿੱਚ ਇੱਕ ਬਹੁਤ ਸੋਹਣਾ ਉਹਨਾਂ ਨੇ ਫੈਸਲਾ ਦਿੱਤਾ. ਹੁਣ ਡੋਨਲਡ ਟਰੰਪ ਦੀ ਮੈਜੋਰਟੀ ਵੀ ਕਾਫੀ ਆ ਤੇ ਮੇਰੇ ਖਿਆਲ ਦੇ ਵਿੱਚ ਉਹ ਇਸ ਬਾਰੇ ਥੋੜਾ ਸੋਚਣਗੇ, ਇਹਦੇ ਬਾਰੇ ਕੁਛ ਨੀਤੀਆਂ ਬਣਾਉਣਗੇ ਤੇ ਜਿਹੜੇ ਦੂਜੇ ਦੇਸ਼ ਆ ਉਹ ਵੀ ਸਲਕੇ ਤੋਂ ਸਿੱਖਣਗੇ ਅਤੇ ਮੇਰੇ ਖਿਆਲ ਦੇ ਵਿੱਚ ਜਿਹੜੀ ਇੱਕ ਵਰਲਡ ਇਕਾਨਮੀ ਆ ਇੱਕ ਵਾਰੀ ਫਿਰ ਉਹ ਇੱਕ ਘਰੇਲੂ ਇਕਾਨਮੀ ਦੇ ਵੱਲ ਜਾ ਰਹੀ ਆ ਜਿਸ ਦੇ ਨਾਲ ਕਿ ਪ੍ਰੋਟੈਕਸ਼ਨਿਜ਼ਮ ਵਾਪਸ ਆਉਣ ਦੀ ਸੰਭਾਵਨਾ ਆ ਕਿ ਜਿਹੜਾ ਸਾਡਾ ਲੋਕਲ ਕੰਟੈਂਟ ਆ, ਲੋਕਲ ਲੋਕ ਆ, ਲੋਕਲ ਕਲਚਰ ਆ ਉਹਨੂੰ ਕਿੱਦਾਂ ਸੇਵ ਕਰਨਾ, ਇਸ ਵੇਲੇ ਇਹ ਸਾਰਾ ਕੁਛ ਆ ਜਾਂਦਾ. ਫਿਰ ਜੇ ਸਮਾਜ ਦੇ ਵਿੱਚ ਕਾਫੀ ਯੂਨਿਟੀ ਵੀ ਆਉਂਦੀ ਹੈ ਤੇ ਤੁਸੀਂ ਆਪਣਾ ਆਪਣਾ ਵੀ ਫੀਲ ਕਰਦੇ ਆ. ਹੁਣ ਤੁਸੀਂ ਕਈ ਵਾਰ ਸੋਚਿਆ ਹੋਵੇ ਤੁਸੀਂ ਪਰਾਇਆ ਪਰਾਇਆ ਜਿਹਾ ਫੀਲ ਕਰਦੇ ਆ, ਜਿਹੜਾ ਕਲਚਰ ਇਨਵੇਜਨ ਸਾਡੇ ਤੇ ਬਹੁਤ ਜ਼ਿਆਦਾ ਹੋ ਰਿਹਾ. ਲੇਕਿਨ ਟੈਕਨੀਕਲ ਟੈਕਸਟ ਬੁੱਕ ਸਟਾਈਲ ਨਾਲ ਵੇਖਿਆ ਜਾਵੇ ਤਾਂ ਬਹੁਤ ਬਿਲਕੁਲ ਵਧੀਆ ਜੀ, ਅਸੀਂ ਸਾਰਿਆਂ ਨੂੰ ਇੰਬਰੇਸ ਕਰਦੇ ਆ. ਲੇਕਿਨ ਇਹਦੇ ਜਿਹੜੇ ਇੰਪੈਕਟ ਆ ਇਨ ਦਾ ਲੌਂਗ ਟਰਮ ਇੰਪੈਕਟ ਆ ਉਹ ਇੰਨੇ ਵਧੀਆ ਨਹੀਂ ਸਾਬਤ ਹੋਏ ਤੇ ਇਹਦੇ ਵਿੱਚ ਥੋੜੀ ਚੇਂਜ ਆ ਰਹੀ ਆ ਤੇ ਮੇਰੇ ਖਿਆਲ ਦੇ ਵਿੱਚ ਜਿਹੜੀਆਂ ਵਰਲਡ ਡੈਮੋਕ੍ਰੇਟਿਕ ਇਕਾਨਮੀਜ਼ ਆ ਉਹ ਇਸਦੇ ਵੱਲ ਥੋੜਾ ਕੰਮ ਕਰਨਗੀਆਂ ਪ੍ਰੋਟੈਕਸ਼ਨਿਜ਼ਮ ਦੇ ਬਾਰੇ.
ਜੀ ਅਮਰੀਕ ਜੀ, ਜਿਹੜਾ ਅਮਰੀਕਾ ਦੇ ਵਿੱਚ ਜੋ ਕੁਛ ਹੋਇਆ ਕਿ ਉਥੋਂ ਜਿਹੜੀ ਮਾਈਗ੍ਰੇਸ਼ਨ ਕਾਫੀ ਹੋ ਰਹੀ ਸੀ, ਮੈਕਸੀਕੋ ਤੋਂ ਆ ਰਹੇ ਸੀ ਜਾਂ ਮਿਡਲ ਈਸਟ ਦੇ ਵਿਚੋਂ ਜੋ ਹੋ ਰਹੇ ਸੀ, ਹੁਣ ਲੋਕ ਉਥੋਂ ਦੇ ਇਹ ਦੇਖ ਰਹੇ ਨੇ ਕਿ ਜਿਹੜੀ ਇਹ ਲੜਾਈ ਪਾਈ ਹੋਈ ਆ ਮਿਡਲ ਈਸਟ ਦੇ ਵਿਚ ਉਹ ਅਮਰੀਕਾ ਨੇ ਆਪ ਹੀ ਜਾ ਕੇ ਉਥੇ ਪਾਈ ਹੋਈ ਆ, ਉਨ੍ਹਾਂ ਨੂੰ ਤਬਾਹ ਕਰਕੇ ਉਹ ਇੱਥੇ ਆਉਂਦੇ ਨੇ. ਇੰਗਲੈਂਡ ਦੇ ਵਿਚ ਵੀ ਇਸ ਤਰ੍ਹਾਂ ਹੋਇਆ ਕਿ ਲੰਡਨ ਦੇ ਵਿਚ ਬੈਠੇ ਪਾਲਿਸੀਆਂ ਬਣਾ ਰਹੇ ਨੇ ਵੀ ਆ ਜਾਓ ਜਿੰਨੇ ਮਰਜ਼ੀ ਆ ਜਾਓ, ਪਰ ਉਹ ਜਿਹੜੇ ਲੋਕ ਆ ਗਏ 5,000, 10,000, 20,000 ਲੱਖ ਲੋਕ ਆ ਗਿਆ, ਉਹ ਕੀ ਉਹ ਲੰਡਨ ਦੇ ਵਿਚ ਸੈੱਟ ਹੋ ਰਹੇ ਨੇ? ਕੀ ਉਹ ਰਾਣੀ ਦੇ ਕਿਲੇ ਦੇ ਆਲੇ ਦੁਆਲੇ ਸੈੱਟ ਹੋ ਰਹੇ ਨੇ? ਕੀ ਉਹ ਜਿਹੜੇ ਪ੍ਰਾਈਮ ਮਿਨਿਸਟਰ ਨੰਬਰ 10 ਡਾਊਨਿੰਗ ਸਟਰੀਟ ਉੱਥੇ ਸੈੱਟ ਹੋ ਰਹੇ ਨੇ? ਨਹੀਂ. ਉਹ ਕਿੱਥੇ ਸੈੱਟ ਹੋ ਰਹੇ ਨੇ? ਉਹ ਬਰਮਿੰਗਮ ਇਲਾਕੇ ਸੈੱਟ ਹੋ ਰਹੇ ਨੇ. ਉਹ ਉੱਥੇ ਹੋਣਾ ਪੈਂਦਾ ਕਿਉਂਕਿ ਅਫੋਰਡੇਬਿਲਿਟੀ ਉੱਥੇ ਆ. ਉਹ ਜਿਹੜੇ ਛੋਟੇ ਟਾਊਨ ਨੇ, ਛੋਟੇ ਪਿੰਡ ਨੇ, ਉਨ੍ਹਾਂ ਦੇ ਵਿਚ ਸੈੱਟ ਹੋ ਰਹੇ ਨੇ. ਠੀਕ ਹੈ. ਸੋ ਤੰਗੀ ਕਿੱਥੇ ਹੋ ਰਹੀ ਆ? ਰਿਸੋਰਸਿਸ ਤੇ ਲੋਡ ਕਿੱਥੇ ਪੈ ਰਿਹਾ? ਕਲਚਰ ਕਿੱਥੇ ਡਿਸਟਰਬ ਹੋ ਰਿਹਾ? ਉਹ ਛੋਟੇ ਸ਼ਹਿਰਾਂ ਦੇ ਵਿਚ ਉਨ੍ਹਾਂ ਨੂੰ ਤਾਂ ਇਸਟੈਬਲਿਸ਼ਮੈਂਟ ਨੂੰ ਤਾਂ ਕੋਈ ਫਰਕ ਨਹੀਂ ਪੈ ਰਿਹਾ ਇਸਦਾ. ਇਸੇ ਤਰ੍ਹਾਂ ਅਮਰੀਕਾ ਦੇ ਵਿਚ ਲੋਕ ਵਾਸ਼ਿੰਗਟਨ ਚ ਵਾਈਟ ਹਾਊਸ ਦੇ ਦੁਆਲੇ ਥੋੜੇ ਸੈੱਟ ਹੋ ਰਹੇ ਆ, ਕੈਪੀਟਲ ਹਿੱਲ ਦੇ ਦੁਆਲੇ ਥੋੜੇ ਸੈੱਟ ਹੋ ਰਹੇ ਨੇ, ਉਹ ਸੈੱਟ ਹੋ ਰਹੇ ਨੇ ਕਮਿਊਨਿਟੀਆਂ ਦੇ ਵਿਚ ਜਿੱਥੇ ਉਹ ਛੋਟੀਆਂ ਕਮਿਊਨਿਟੀਆਂ ਨੇ. ਸੋ ਇਹ ਜਿਹੜਾ ਫਤਵਾ ਆ, ਇਹ ਫਤਵਾ ਜਿਹੜਾ ਆ ਇਹ ਉਹਨਾਂ ਕਮਿਊਨਿਟੀਜ਼ ਨੇ ਦਿੱਤਾ ਆ ਕਿ ਡੋਨਲਡ ਟਰੰਪ ਨੇ ਉਨ੍ਹਾਂ ਨੂੰ ਇੰਡੀਕੇਸ਼ਨ ਦਿੱਤੀ ਵੀ ਮੈਂ ਇਹ ਸਾਰਾ ਕੁਝ ਨਹੀਂ ਹੋਣ ਦੇਵਾਂਗਾ, ਕਿਉਂਕਿ ਉਹ ਗਰਾਊਂਡ ਲੈਵਲ ਤੇ ਜੋ ਗੱਲ ਹੈ ਉਹਨੇ ਉਹ ਭਾਵ ਲਈ ਵੀ ਲੋਕ ਆਹ ਚਾਹੁੰਦੇ ਨੇ. ਜਿਹੜੀ ਇਸਟੈਬਲਿਸ਼ਮੈਂਟ ਆ ਉਹ ਲੋਕਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਹੈਗੀ, ਲੋਕਾਂ ਦੇ ਮੁੱਦੇ ਸੁਣਨ ਨੂੰ ਤਿਆਰ ਨਹੀਂ. ਉਨ੍ਹਾਂ ਨੂੰ ਜ਼ਿਆਦਾ ਪਿਆ ਫਿਕਰ ਪਿਆ ਹੋਇਆ ਲੀਬੀਆ ਦਾ, ਉਨ੍ਹਾਂ ਨੂੰ ਫਿਕਰ ਪਿਆ ਹੋਇਆ ਸੀਰੀਆ ਦਾ, ਇਸਟੈਬਲਿਸ਼ਮੈਂਟ ਨੂੰ, ਸਰਕਾਰ ਨੂੰ. ਇਸ ਕਰਕੇ ਉਹ ਕਹਿੰਦੇ ਸਾਨੂੰ ਜਿਹੜੀ ਚੀਜ਼ ਪਹਿਲਾਂ ਲੋੜ ਹੈ ਉਹ ਸਾਡੀਆਂ ਜੋਬਸ ਨੇ, ਸਾਡੀ ਸਿਕਿਉਰਿਟੀ ਹੈ, ਸਾਡਾ ਕਲਚਰ ਹੈ, ਸਾਡੀ ਜਿਹੜੀ ਸੈਂਸ ਆਫ ਓਨਰਸ਼ਿਪ ਹੈ ਉਹਦਾ ਆ, ਬਾਕੀ ਇਹ ਗੱਲਾਂ ਸਾਨੂੰ ਨਹੀਂ ਪਤਾ ਉੱਥੇ ਮਿਡਲ ਈਸਟ ਕੀ ਹੋਣਾ ਜਾਂ ਕੀ ਨਹੀਂ ਹੋਣਾ, ਇਹ ਬਾਅਦ ਦੀਆਂ ਗੱਲਾਂ ਆ. ਸੋ ਦੈਟਸ ਉਹ ਮੈਂ ਉੱਥੇ ਆਉਣਾ ਚਾਹੁੰਦਾ ਨਾ, ਉੱਥੇ ਆਉਣਾ ਚਾਹੁੰਦਾ ਨਾ ਕਿ ਸਾਡੇ ਜਿਹੜੇ ਪੰਜਾਬ ਦੇ ਲੋਕ ਹੈ ਦੇ ਸ਼ੁੱਡ ਨਾਟ ਕੇਅਰ ਅਬਾਊਟ SYL. SYL ਇੱਕ ਹਾਈਪੋਥੈਟੀਕਲ ਇਮੈਜਿਨਰੀ ਮੁੱਦਾ ਆ ਜਿਹੜਾ ਕਿ ਪਿਛਲੇ 30-40 ਸਾਲ ਤੋਂ ਚੱਲ ਰਿਹਾ. ਇਸ ਮੁੱਦੇ ਦੇ ਹੇਠਾਂ ਮੁੱਦਾ ਕੀ ਆ? ਮੁੱਦਾ SYL ਨਹਿਰ ਨਹੀਂ ਹੈਗੀ, ਮੁੱਦਾ ਤੁਹਾਡੇ ਪਿੰਡ ਦੀ ਸੀਵਰੇਜ ਸਿਸਟਮ ਹੋਣਾ ਚਾਹੀਦਾ. ਉਹ ਚੱਲ ਰਿਹਾ ਹੈਗਾ ਵੀ ਹੈ ਜਾਂ ਨਹੀਂ ਹੈਗਾ ਪਿੰਡ ਦੇ ਵਿਚ ਤੁਹਾਡੇ, ਮਤਲਬ ਹੈਗਾ ਉਹ ਤੁਹਾਡੀ ਨੀਟ ਐਂਡ ਕਲੀਨ ਹੈਗਾ ਪਿੰਡ, ਰਾਈਟ? ਨਹਿਰਾਂ ਦਾ ਬਹੁਤ ਫਿਕਰ ਪਿਆ ਹੋਇਆ ਸਾਨੂੰ, ਪਿੰਡ ਦੀ ਜਿਹੜੀ ਗੰਦ ਹੈ ਉਹਦਾ ਕੋਈ ਫਿਕਰ ਨਹੀਂ ਹੈਗਾ. ਇਹ ਮੁੱਦੇ ਹੋਣੇ ਚਾਹੀਦੇ ਆ, ਤੁਹਾਡੀਆਂ ਜੋਬਸ ਦੇ ਮੁੱਦਾ ਹੋਣਾ ਚਾਹੀਦਾ, ਤੁਹਾਡੇ ਬੱਚੇ ਜਿਹੜੇ ਨਸ਼ਿਆਂ ਦੇ ਵਿਚ ਫਸੇ ਹੋਏ ਨੇ, ਪਿੰਡ ਦੇ ਵਿਚ ਵਰਤਾ ਹੋ ਰਿਹਾ ਆ, ਤਸਕਰ ਜਿਹੜੇ ਘੁੰਮ ਰਹੇ ਨੇ, ਬਦਮਾਸ਼ ਘੁੰਮ ਰਹੇ ਨੇ, ਲੁੱਟਾਂ ਖੋਹਾਂ ਹੋ ਰਹੀਆਂ ਨੇ, ਰਿਸ਼ਵਤ ਵੱਡੀ ਖੋਰੀ ਚੱਲ ਰਹੀ ਆ, ਠੀਕ ਆ, ਉਹ ਮੁੱਦੇ ਹੋਣੇ ਚਾਹੀਦੇ ਆ, ਰਾਈਟ? ਇਹ ਫੈਸਲਾ ਜਿਦਾਂ ਹੁਣ ਮੈਂ ਆਮ ਆਦਮੀ ਪਾਰਟੀ ਦਾ ਸਪੋਰਟਰ ਨਹੀਂ ਹੈਗਾ, ਮੈਂ ਕਿਸੇ ਵੀ ਪਾਰਟੀ ਦਾ ਸਪੋਰਟਰ ਨਹੀਂ ਹੈਗਾ, ਪਰ ਇਹ ਗਰਾਊਂਡ ਲੈਵਲ ਦੇ ਜਿਹੜੇ ਮੁੱਦੇ ਆ ਮੈਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਦੇ ਚਲੋ ਜਿਹੜੇ ਉਹ ਚੱਕ ਰਹੇ ਨੇ, ਤੇ ਸ਼ਾਇਦ ਲੋਕ ਇਸ ਕਰਕੇ ਉਨ੍ਹਾਂ ਨੂੰ ਜਿਆਦਾ ਸਾਥ ਦੇ ਰਹੇ ਨੇ, ਲੋਕ ਚਾਹੁੰਦੇ ਨੇ। ਔਰ ਮੈਨੂੰ ਲੱਗਦਾ ਆ ਕਿ ਜਿਸ ਹਿਸਾਬ ਨਾਲ ਟ੍ਰੈਂਡ ਚੱਲ ਰਿਹਾ ਆ, ਇੰਗਲੈਂਡ ਦੇ ਵਿਚ ਬ੍ਰੈਗਜ਼ਿਟ ਦਾ ਟ੍ਰੈਂਡ ਹੋਇਆ, ਟਰੰਪ ਨੂੰ ਇਕ ਐਨ ਸ਼ੌਕ ਦਿੱਤਾ ਟਰੰਪ ਨੂੰ ਜਿਤਾ ਕੇ, ਮਤਲਬ ਹਿਲਰੀ ਕਲਿੰਟਨ ਮੋਸਟ ਕੁਆਲੀਫਾਈਡ ਪਰਸਨ ਸੀਗੀ ਪ੍ਰੈਜੀਡੈਂਟ ਬਣਨ ਦੀ, ਪਰ ਲੋਕਾਂ ਨੇ ਕਿਹਾ ਨਹੀਂ ਸਾਨੂੰ ਇਹ ਰਵਾਇਤੀ ਜਿਹੜੀਆਂ ਪਾਲਿਸੀਆਂ ਨਹੀਂ ਚਾਹੀਦੀਆਂ। ਔਰ ਮੈਨੂੰ ਲੱਗਦਾ ਆ ਕਿ ਅਗਰ ਲੋਕ ਇਨ੍ਹਾਂ ਜਿਹੜੀਆਂ ਹਾਈਪੋਥੈਟੀਕਲ ਇਮੈਜਨਰੀ ਸਿਚੁਏਸ਼ਨਸ ਆ, ਜਿੱਦਾਂ ਨੋਟਾਂ ਦਾ ਇਸ਼ੂ, ਇਹ ਕੋਈ ਇਸ਼ੂ ਨਹੀਂ ਹੈਗਾ, ਐਸ ਵਾਈ ਐਲ ਦਾ ਕੋਈ ਇਸ਼ੂ ਨਹੀਂ ਹੈਗਾ, ਇਸ਼ੂ ਤੁਹਾਡੇ ਆਪਣੇ ਆ। ਅਗਰ ਲੋਕ ਸੂਝਵਾਨ ਹੋਣ ਨਾ ਪੰਜਾਬ ਦੇ, ਤਾਂ ਮੈਨੂੰ ਲੱਗਦਾ ਰਵਾਇਤੀ ਪਾਰਟੀਆਂ ਕਾਂਗਰਸ ਤੇ ਅਕਾਲੀ ਦਲ ਨੂੰ ਇਕ ਟਰੰਪ ਵਰਗਾ ਤੇ ਬ੍ਰੈਗਜ਼ਿਟ ਵਰਗਾ ਇਕ ਬਹੁਤ ਵੱਡਾ ਝਟਕਾ ਦੇ ਸਕਦੇ ਨੇ ਫਰਵਰੀ ਦੇ ਵਿਚ, ਰਾਈਟ। ਔਰ ਮੈਨੂੰ ਲੱਗਦਾ ਹੋ ਵੀ ਸਕਦਾ ਕਿਉਂਕਿ ਜਿਸ ਤਰ੍ਹਾਂ ਲਹਿਰ ਹੈ, ਔਰ ਉਹ ਕੱਲਾ ਉਥੇ ਨੀ, ਆਸਟ੍ਰੇਲੀਆ ਦੇ ਵਿਚ ਵੀ ਇਹ ਆਲਮੋਸਟ ਸੇਮ ਸੈਂਟੀਮੈਂਟ ਹੈ ਸਾਰੇ ਪਾਸੇ, ਕਿ ਜੇ ਸਰਕਾਰ ਨਹੀਂ ਸੁਣਦੀ ਲੋਕਾਂ ਦੀ ਤਾਂ ਪੀਪਲ ਡੋਂਟ ਕੇਅਰ, ਉਨ੍ਹਾਂ ਦੇ ਫਿਰ ਜਿਹੜੀ ਉਨ੍ਹਾਂ ਦੇ ਹੱਕ ਦੀ ਗੱਲ ਕਰਦੇ ਉਨ੍ਹਾਂ ਨੂੰ ਵੋਟ ਪਾ ਦਿੰਦੇ ਆ, ਚਾਹੇ ਉਹ ਚੰਗਾ ਬੰਦਾ, ਚਾਹੇ ਟਰੰਪ ਮਾੜਾ ਸੀ, ਚਾਹੇ ਉਹ ਚੰਗਾ ਸੀ, ਲੋਕਾਂ ਨੇ ਇਹ ਕਹਿਤਾ ਵੀ ਇਹ ਸਾਡੇ ਦਿਲ ਦੀ ਗੱਲ ਕਰਦਾ, ਬਸ ਅਸੀਂ ਇਹਨੂੰ ਵੋਟ ਪਾ ਦੇਣੀ ਆ, ਸਿੱਧੀ ਜੀ ਗੱਲ, ਦਿਲ ਵਾਲੀ ਗੱਲ ਕਰਦਾ। ਤੇ ਦਿਲ ਵਾਲੀ ਗੱਲ ਉਨ੍ਹਾਂ ਨੇ ਲੋਕਾਂ ਨੇ ਆਪਣੀ ਲੁਕੋ ਕੇ ਰੱਖੀ ਐਗਜ਼ਿਟ ਪੋਲਾਂ ਦੇ ਵਿਚ, ਉਹ ਕਹਿੰਦੇ ਕੋਈ ਗੱਲ ਨੀ ਜਿੱਦਣ ਵੋਟ ਪਾਊਗੀ ਨਾ ਤੁਹਾਨੂੰ ਉਦਣ ਦੱਸਾਂਗੇ, ਰਿਜ਼ਲਟ ਸਾਡੇ ਦੱਸੂਗੇ ਵੀ ਸਾਡੇ ਦਿਲ ਵਿਚ ਸੀਗੀ ਕੀ, ਹਨਾ। ਸੋ ਇਸ ਕਰਕੇ ਕੋਈ ਵੀ ਚੀਜ਼ ਆ, ਚਾਹੇ ਉਹ ਹਿਲਰੀ ਕਲਿੰਟਨ ਐਡੀ ਵੱਡੀ ਐਸਟੈਬਲਿਸ਼ਮੈਂਟ ਹੈ, ਉਹਨੂੰ ਵੀ ਝਟਕਾ ਮਾਰਿਆ, ਉਧਰ ਇੰਗਲੈਂਡ ਦਾ ਝਟਕਾ ਲਾਤਾ, ਹੁਣ ਜਿਹੜੇ ਰਵਾਇਤੀ ਪਾਰਟੀਆਂ ਨੇ ਅਕਾਲੀ ਦਲ ਜਾਂ ਮਤਲਬ ਕਾਂਗਰਸ, ਉਨ੍ਹਾਂ ਨੂੰ ਵੀ ਸੋਚ ਲੈਣਾ ਚਾਹੀਦਾ ਆ ਵੀ ਜਦੋਂ ਵੋਟ ਪੈਣੀ ਆ, ਪਤਾ ਕੋਈ ਨੀ ਹੁੰਦਾ ਲੋਕਾਂ ਦੀ ਜਾਂ ਲਹਿਰ ਕਿੱਧਰ ਨੂੰ ਚੱਲਦੀ ਹੈ। ਦਿੱਲੀ ਦੇ ਵਿਚ ਕੀ ਹੋਇਆ, ਦਿੱਲੀ ਦੇ ਵਿਚ ਵਾਈਪ ਆਊਟ ਹੀ ਕਰਤੀਆਂ ਬਾਕੀ ਪਾਰਟੀਆਂ, ਸੋ ਲੋਕਾਂ ਨੇ ਝਟਕਾ ਦੇ ਦਿੱਤਾ। ਸੋ ਸਾਨੂੰ ਮੈਨੂੰ ਲੱਗਦਾ ਹੈ ਕਿ ਟਰੰਪ ਦੇ ਤੋਂ ਸਾਨੂੰ ਲੈਸਨ ਲੈਣਾ ਚਾਹੀਦਾ ਪੰਜਾਬੀਆਂ ਨੂੰ, ਕਿ ਸਾਨੂੰ ਜਿਹੜੇ ਮੁੱਦੇ ਆ ਅਸੀਂ ਕਿਨ੍ਹਾਂ ਤੇ ਲੜਨਾ, ਕਿਨ੍ਹਾਂ ਤੇ ਧਰਨੇ ਦੇਣੇ ਆ, ਕਿਨ੍ਹਾਂ ਨੂੰ ਅਸੀਂ ਦੇਖਣਾ ਕਿ ਇਹ ਮੁੱਦੇ ਜਿਹੜੇ ਆ ਇਹ ਹਵਾ ਦੇ ਵਿਚ ਹੀ ਬਣਾਏ ਗਏ ਮੁੱਦੇ ਆ ਜਾਂ ਇਹ ਅਸਲੀ ਮੁੱਦੇ ਆ, ਇਹਦੇ ਨਾਲ ਤੁਹਾਡੇ ਪਿੰਡ ਨੂੰ ਕੋਈ ਫਾਇਦਾ ਹੋਊਗਾ, ਤੁਹਾਡੀ ਜੋਬ ਨੂੰ ਕੋਈ ਫਾਇਦਾ ਹੋਊਗਾ। ਸੋ ਇਹ ਜਿਹੜੀਆਂ ਗੱਲਾਂ ਨੇ ਇਹਨਾਂ ਨੂੰ ਧਿਆਨ ਦੇਣਾ ਚਾਹੀਦਾ। ਸੋ ਅਮਰੀਕ ਜੀ ਸਾਡੇ ਨਾਲ ਜਗਵੀਰ ਸਿੱਖੋਂ ਜੁੜੇ ਨੇ ਤੇ ਕਹਿੰਦੇ ਬਹੁਤ ਸੋਹਣੇ ਵਿਚਾਰ ਚੱਲ ਰਹੇ ਨੇ ਕੇਨਸ ਤੋਂ, ਸਤਿ ਸ੍ਰੀ ਅਕਾਲ ਬੁਲਾਈ ਹੈ। ਬਾਕੀ ਪਾਣੀ ਦੇ ਮੁੱਦੇ ਤੇ ਹਮੇਸ਼ਾ ਹੀ ਪੰਜਾਬੀ ਲੋਕਾਂ ਦਾ ਹੀ ਘਾਣ ਹੁੰਦਾ ਆ ਰਿਹਾ, ਹਮੇਸ਼ਾ ਸਾਡੇ ਯੂਥ ਨੂੰ ਵੀ ਮਰਵਾ ਦਿੰਦੇ ਨੇ, ਲੀਡਰ ਕਦੇ ਨੀ ਮਰਦੇ, ਹਮੇਸ਼ਾ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਦੇ ਨੇ। ਬਾਕੀ ਵੰਡ ਤੇ ਛਕਣ ਦੀ ਵਾਲੀ ਗੱਲ, ਪਾਣੀ ਪੀਣ ਨੂੰ ਜਿੰਨਾ ਮਰਜ਼ੀ ਲੈ ਲੈਣ, ਪਰ ਬਿਜ਼ਨਸ ਕਰਨ ਵਾਲੇ ਲੋਕ ਬੂੰਦ ਵੀ ਵਾਧੂ ਨਹੀਂ ਪੰਜਾਬ ਦੇ ਕੋਲ। ਹਾਂਜੀ ਦੇਖੋ ਇਹ ਫੈਸਲੇ ਜਿਹੜੇ ਆ, ਮੈਨੂੰ ਨਹੀਂ ਲੱਗਦਾ, ਮੈਂ ਬਹੁਤਾ ਜ਼ਿਆਦਾ ਇੰਟਰਸਟਿਡ ਨਹੀਂ ਹੈਗਾ, ਤੇ ਮੈਂ ਥੋੜੇ ਹੋਰ ਐਂਗਲ ਨਾਲ ਦੇਖਦਾ। ਸਤਨਾਮ ਗਿੱਲ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਅਗਰ ਹਿਲਰੀ ਕਲਿੰਟਨ ਜਿੱਤ ਦੀ ਹੁੰਦੀ ਤਾਂ ਫਿਰ ਕਿਹੜਾ ਸੌਂਗ ਪਲੇ ਕਰਨਾ ਸੀਗਾ ਜੀ? ਅਮਰੀਕ ਜੀ ਕਹਿੰਦੇ ਜੀ ਹਿਲਰੀ ਕਲਿੰਟਨ ਜਿੱਤ ਗਈ ਹੁੰਦੀ ਤਾਂ ਫੇਰ ਕਿਹੜਾ ਗੀਤ ਕਰਨਾ ਸੀ ਪਲੇ? ਮੈਂ ਹਜੇ ਸ਼ੋਰ ਨੀ ਜੀ, ਕੱਲ ਨੂੰ ਕਰ ਲਾਂਗੇ ਪਲੇ ਜੀ। ਤੇ ਰਾਜੀ ਪੰਗੂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਿੰਗਾਪੁਰ ਤੋਂ, ਤੇ ਸਤਿ ਸ੍ਰੀ ਅਕਾਲ ਬੁਲਾਇਆ, ਕਹਿੰਦਾ ਮੈਂ 15 ਦਿਨ ਪਹਿਲਾਂ ਹੀ ਤੁਹਾਨੂੰ ਦੱਸ ਦਿੱਤਾ ਸੀ ਕਿ ਟਰੰਪ ਵਿਨ ਹੋ ਗਿਆ। ਕਿਆ ਬਾਤ ਆ ਜੀ, ਸਾਡੇ ਤਾਂ ਤੁਹਾਡੇ ਵਿਚਾਰ ਬਹੁਤ ਮਿਲਦੇ ਨੇ। ਰਾਜਨਦੀਪ ਕੌਰ ਵੀ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾਇਆ। ਇੱਥੇ ਪੌਲਿਨ ਹੈਨਸਨ ਵੀ ਬਹੁਤ ਐਕਸਾਈਟਿਡ ਹੈ ਜਦੋਂ ਦੀ ਟਰੰਪ ਜਿੱਤ ਗਏ ਜੀ, ਵਟ ਯੂ ਥਿੰਕ? ਹਾਂਜੀ ਉਹ ਵੀ ਇਹੀ ਗੱਲਾਂ ਕਰਦੀ ਹੈ, ਉਹ ਵੀ ਜਿਹੜੀ ਪੌਲਿਨ ਹੈਨਸਨ ਵੀ ਇਹੀ ਗੱਲਾਂ ਕਰਦੀ ਹੈ, ਜਿਹੜੇ ਲੋਕ ਨੇ ਗਰਾਊਂਡ ਲੈਵਲ ਤੇ ਰੂਰਲ ਏਰੀਏ ਦੇ ਵਿਚ ਉਹ ਪਰੇਸ਼ਾਨ ਨੇ ਪਾਲਿਸੀਆਂ ਤੋਂ। ਤੇ ਕਿਉਂਕਿ ਦੇਖੋ ਪਹਿਲਾਂ ਵੀ ਦੱਸ ਚੁੱਕੇ ਹਾਂ ਕਿ ਕਿਸੇ ਦੇਸ਼ ਦੇ ਵਿਚ ਲੜਾਈ ਛੇੜਨੀ, ਉਹਨਾਂ ਲੋਕਾਂ ਨੂੰ ਤਬਾਹ ਕਰਨਾ, ਉਥੋਂ ਖਰਾਬ ਕਰਕੇ ਫੇਰ ਵਸਾਉਣਾ, ਵਸਾ ਕੇ ਉਨ੍ਹਾਂ ਦੇ ਉੱਤੇ ਮਤਲਬ ਰਿਸੋਰਸਿਸ ਲਾਗਣੇ, ਇਹ ਇਕ ਚਿੰਤਾ ਦਾ ਵਿਸ਼ਾ ਆ ਸਾਰੀ ਦੁਨੀਆਂ ਦੇ ਵਿਚ। ਸੋ ਇਸ ਕਰਕੇ ਮਤਲਬ ਇਹ ਹੋ ਸਕਦਾ। ਸੋ ਅਮਰੀਕ ਜੀ ਮੈਨੂੰ ਲੱਗਦਾ ਤੁਸੀਂ ਥੋੜੇ ਜਿਹੇ ਬਿਜ਼ੀ ਹੋ ਤੇ ਆਪਾਂ ਪ੍ਰੋਗਰਾਮ ਵੀ ਸਮਾਪਤ ਕਰਨਾ, ਮਿੰਟ ਥੋੜੇ ਹੀ ਰਹਿੰਦੇ ਨੇ, ਤੇ ਜਾਂਦੇ ਜਾਂਦੇ ਇਕ ਵਾਰੀ ਸਿਡਨੀ ਦਾ ਵੈਦਰ ਦੱਸਿਓ, ਠੀਕ ਹੈ? ਮੀਂਹ ਪੈ ਰਿਹਾ ਕਿ ਨਹੀਂ ਹਜੇ?
ਜੀ ਅਮਰੀਕ ਮੀਂਹ ਨਹੀਂ ਪੈ ਰਿਹਾ ਇਸ ਵੇਲੇ, ਧੁੱਪ ਚੜੀ ਹੋਈ, ਥੋੜੇ ਥੋੜੇ ਬਦਲ ਆ, ਮੇਰੇ ਖਿਆਲ ਚ ਸ਼ਾਮ ਨੂੰ ਮੀਂਹ ਪੈਗਾ। ਇਸ ਵੇਲੇ ਬਿਲਕੁਲ ਮੌਸਮ ਸਾਫ ਆ, ਤੇ ਇਹਨਾਂ ਸ਼ਬਦਾਂ ਨਾਲ ਵੀ ਮੈਂ ਯਾਦ ਰਹਿਣਾ ਤੁਹਾਨੂੰ ਸਾਰਿਆਂ ਨੂੰ, ਸਤਿ ਸ੍ਰੀ ਅਕਾਲ, ਨਮਸਕਾਰ ਤੇ ਅਦਾਬ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਅਮਰੀਕ ਜੀ। ਸੋ ਅਮਰੀਕ ਸਿੰਘ ਫਲੋਰਾ ਸਿਡਨੀ ਤੋਂ। ਸੋ ਪ੍ਰੋਗਰਾਮ ਦਿਲ ਵਾਲੀ ਗੱਲ ਚੱਲ ਰਿਹਾ ਤੇ ਮੈਂ ਤੁਹਾਡੇ ਨਾਲ ਜੁੜਿਆ ਹੋਇਆ ਕੌਫ਼ ਹਾਰਬਰ ਤੋਂ, ਇਕ ਗੀਤ ਤੁਹਾਨੂੰ ਸੁਣਾਉਣਾ ਹੈ। ਤੇ ਬਹੁਤ ਸਾਰੇ ਸੱਜਣ ਹੁਣ ਗੁੱਡ ਮਾਰਨਿੰਗ ਬੁਲਾ ਰਹੇ ਨੇ, ਜਿਹੜੇ ਇੰਡੀਆ ਤੋਂ ਉੱਠੇ ਨੇ। ਗੁੱਡ ਮਾਰਨਿੰਗ ਜੀ, ਕੀ ਹਾਲ ਚਾਲ ਹੈ? ਉੱਠ ਖੜੇ ਜੀ ਸਾਰੇ? ਕੋਈ ਨੀ, ਜੁਆਇਨ ਕਰੋ ਤੇ ਪੋਡਕਾਸਟ ਦੇ ਵਿਚ ਵੀ ਤੁਸੀਂ ਸਾਨੂੰ ਸੁਣ ਸਕਦੇ ਹੋ। ਪੋਡਕਾਸਟ ਦੇ ਪ੍ਰੋਗਰਾਮ ਬਾਰੇ ਦੱਸਦਾ ਕਿ ਸਵੇਰ ਦਾ ਗੁਰਬਾਣੀ ਦਾ ਪ੍ਰੋਗਰਾਮ ਤਕਰੀਬਨ 11:30 ਵਜੇ ਤੱਕ ਅਵੇਲੇਬਲ ਹੋ ਜਾਏਗਾ। ਇਹ ਪ੍ਰੋਗਰਾਮ ਵੀ ਤਕਰੀਬਨ 11:15 ਵਜੇ ਪੋਡਕਾਸਟ ਦੇ ਵਿਚ ਆ ਜਾਏਗਾ, ਤੁਸੀਂ ਪ੍ਰੋਗਰਾਮ ਸੁਣ ਸਕਦੇ ਹੋ ਕਿਸੇ ਵੀ ਵਕਤ। ਸੋ ਇਸ ਦੇ ਨਾਲ ਫਲੈਕਸੀਬਿਲਟੀ ਆਈ ਹੈ ਜੀ, ਸਾਡੇ ਕਈ ਸਰੋਤੇ ਜਿਹੜੇ ਮਿਸ ਕਰ ਜਾਂਦੇ ਸੀ ਪ੍ਰੋਗਰਾਮ, ਉਹ ਵੇਲੇ ਕੁ ਵੇਲੇ ਸੁਣ ਲੈਂਦੇ ਨੇ। ਬਾਕੀ ਪ੍ਰੋਗਰਾਮ ਦੇ ਵਿਚ ਮੈਂ ਸ਼ੁਰੂਆਤ ਦੇ ਵਿਚ ਗੁਰਬਾਣੀ ਵਿਚਾਰ ਕਰਦਾ ਹੁੰਦਾ ਜੀ 10-15 ਮਿੰਟ, ਤੇ ਤੁਹਾਨੂੰ ਕਿਹੋ ਜਿਹਾ ਲੱਗਦਾ ਆ ਉਹ ਵੀ ਤੁਸੀਂ ਦੱਸ ਸਕਦੇ ਹੋ। ਕਿਸੇ ਖਾਸ ਟੋਪਿਕ ਦੇ ਉੱਤੇ ਤੁਸੀਂ ਜਾਣਨਾ ਚਾਹੁੰਦੇ ਹੋ ਗੁਰਬਾਣੀ ਦਾ ਨਜ਼ਰੀਆ ਜਾਂ ਧਾਰਮਿਕ ਨਜ਼ਰੀਆ, ਉਹ ਵੀ ਤੁਸੀਂ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ। ਮੈਂ ਕੋਸ਼ਿਸ਼ ਕਰਾਂਗਾ ਜਾਣਕਾਰੀਆਂ ਕੱਢ ਕੇ ਸ਼ੇਅਰ ਕਰਨ ਦੀਆਂ। ਸੋ ਕੋਈ ਵੀ ਪ੍ਰੋਗਰਾਮ ਮਤਲਬ ਫੀਡਬੈਕ, ਸੁਝਾਅ ਇਸ ਨੂੰ ਹੋਰ ਵਧੀਆ ਬਣਾਉਣ ਦੇ ਵਿਚ ਅਸੀਂ ਮਤਲਬ ਕੋਈ ਯੋਗਦਾਨ ਪਾ ਸਕਦੇ ਹਾਂ ਤਾਂ ਵੀ ਸਾਨੂੰ ਤੁਸੀਂ ਦੱਸ ਦਿਆ ਕਰੋ। ਤੇ ਹੁਣ ਜਾਂਦੇ ਜਾਂਦੇ ਫਿਰ ਤੁਹਾਨੂੰ ਇਕ ਗੀਤ ਸੁਣਾਉਣਾ ਹੈ ਜੀ, ਨਛੱਤਰ ਗਿੱਲ ਦਾ ਨਵਾਂ ਆਇਆ। ਤੇ ਮਿਲਦੇ ਹਾਂ ਜੀ ਕੱਲ ਨੂੰ ਪ੍ਰੋਗਰਾਮ ਦਿਲ ਵਾਲੀ ਗੱਲ ਚ।
ਹਲੀ ਤੂੰ ਮਿੱਟੀਆਂ ਚ ਗੁੰਦ ਰੱਖਿਆ ਪੁੱਤ ਖੱਬੀ ਖਾਨ ਜੱਟ ਦਾ,